ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ 5 ਮਿੰਟਾਂ ਦੇ ਵਿੱਚ ਵਿੱਚ ਨਮਸਕਾਰ ਕਰ ਲਈਏ। ਅਜੇ ਕਾਫੀ ਲਾਈਨ ਸੰਗਤ ਦੀ ਲੱਗੀ ਹੋਈ ਹੈ, ਬੜਾ ਜ਼ਰੂਰੀ ਹੈ ਵੀ ਇਕਾਗਰਤਾ ਬਣਾ ਕੇ ਆਪਾਂ ਸਾਰੇ ਬੈਠੀਏ। ਸਭ ਤੋਂ ਪਹਿਲਾਂ ਜਦੋਂ ਵੀ ਘਰੋਂ ਤੁਰਦੇ ਹੋ ਨਾ ਗੁਰਮੁਖੋ, ਇਹ ਬੇਸਿਕ ਜਿਹੀਆਂ ਗੱਲਾਂ ਨੇ ਔਰ ਬਹੁਤ ਜ਼ਰੂਰੀ ਨੇ ਸਮਝਣੀਆਂ ਵੀ ਜਦੋਂ ਵੀ ਆਪਾਂ ਸਤਸੰਗ ਵਿੱਚ ਆਉਂਦੇ ਹਾਂ ਇਹ ਸੋਚ ਕੇ ਆਉਣਾ ਹੈ ਕਿ ਮੈਂ ਗੁਰੂ ਜੀ ਦੇ ਦਰਬਾਰ ਵਿੱਚ ਕੁਝ ਨਾ ਕੁਝ ਸਿੱਖਣ ਚੱਲਿਆ। ਇਹ ਸੋਚ ਕੇ ਆਉਣਾ ਚਾਹੀਦਾ। ਜਿਵੇਂ ਹੁਣ ਮੰਨ ਲਓ ਨਿਬੇੜਾ ਜਿਹਾ ਨਹੀਂ ਕਰਦੇ ਕਈ ਬੰਦੇ ਵੀ ਚੱਲ ਯਾਰ ਐਤਵਾਰ ਹੈ ਅੱਜ ਗੁਰਦੁਆਰੇ ਹੀ ਹੋ ਆਉਂਦੇ ਹਾਂ, ਐ ਨਹੀਂ ਕਹਿੰਦੇ, ਚੱਲ ਐਂ ਕਰਦੇ ਹਾਂ ਅੱਜ ਫਤਿਹਗੜ੍ਹ ਸਾਹਿਬ ਹੀ ਹੋ ਆਈਏ, ਏਦਾਂ ਕਹਿੰਦੇ, ਚਲੋ ਐਂ ਕਰੀਏ ਅੱਜ ਆਪਾਂ ਅੰਮ੍ਰਿਤਸਰ ਹੀ ਹੋ ਆਈਏ, ਏਦਾਂ ਨਹੀਂ ਕਰਦੇ। ਫਿਰ ਉਹ ਇੱਥੋਂ ਗੱਡੀ ਲੈਣਗੇ, ਭਜਾਣਗੇ, ਪਹੁੰਚਣਗੇ, ਲਾਈਨ 'ਚ ਲੱਗਣਗੇ, ਮੱਥਾ ਟੇਕਣਗੇ, ਫਟਾਫਟ ਘਰ ਨੂੰ ਆ ਗਏ, ਕਹਿੰਦੇ ਜੀ ਦਰਸ਼ਨ ਹੋ ਗਏ। ਬਸ ਇਹ ਕਿਰਪਾ ਕਰਕੇ ਨੁਕਤਾ ਸਮਝੋ ਬਈ ਜਦੋਂ ਵੀ ਗੁਰਦੁਆਰਾ ਸਾਹਿਬ ਜਾਣਾ ਹੈ, ਗੁਰੂ ਜੀ ਦੇ ਦਰਬਾਰ 'ਚ ਜਾਣਾ, ਇਹ ਸੋਚ ਕੇ ਤੁਰਨਾ ਵੀ ਅਸੀਂ ਅੱਜ ਕੁਝ ਨਾ ਕੁਝ ਆਪਣੇ ਗੁਰੂ ਜੀ ਤੋਂ ਸਿੱਖਣ ਚੱਲੇ, ਕਿਉਂਕਿ ਅਸੀਂ ਸਿੱਖ ਹੁੰਦੇ ਹਾਂ ਨਾ। ਸਿੱਖਣ ਸਿੱਖਣ ਵਾਲੇ ਨੂੰ ਸਿੱਖ ਕਹਿੰਦੇ ਜਿਹੜਾ ਸਿੱਖਦਾ ਹੈ, ਜਿਸ ਜਿਹੜਾ ਸਿੱਖਦਾ ਹੀ ਨਹੀਂ ਉਹ ਸਿੱਖ ਕਾਹਦਾ, ਜਿਹੜਾ ਗੁਰੂ ਜੀ ਤੋਂ ਕੁਝ ਸਿੱਖਦਾ ਹੀ ਨਹੀਂ ਉਹ ਸਿੱਖ ਤੇ ਹੋ ਹੀ ਨਹੀਂ ਨਾ ਸਕਦਾ। ਸਿੱਖ ਉਹ ਹੈ ਜਿਹੜਾ ਹਰ ਵੇਲੇ ਕੁਝ ਨਾ ਕੁਝ ਸਿੱਖਦਾ ਰਹੇ, ਸਦਾ ਹੀ ਸਿੱਖਦਾ ਰਹੇ। ਸਿੱਖ ਸਦਾ ਸਿੱਖ ਹੀ ਰਹਿੰਦਾ ਮਰਨ ਤੱਕ। ਜੇ ਸਿੱਖ ਕੁਝ ਬਣ ਗਿਆ ਫਿਰ ਸਿੱਖ ਹੀ ਨਹੀਂ ਸਕਦਾ, ਸਿੱਖ ਤੇ ਮਰਨ ਤੱਕ ਸਿੱਖ ਹੈ। ਸਿੱਖੀ ਜਾਂਦਾ, ਸਿੱਖੀ ਜਾਂਦਾ, ਸਿੱਖੀ ਜਾਂਦਾ। ਇਸ ਕਰਕੇ ਇਹ ਨੁਕਤਾ ਜ਼ਰੂਰ ਧਿਆਨ 'ਚ ਰੱਖਿਓ ਵੀ ਆਪਾਂ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਜ਼ੂਰੀ ਵਿੱਚ ਸਿੱਖਣ ਆਉਂਦੇ ਹਾਂ, ਤੇ ਜੇ ਅਸੀਂ ਸਿੱਖਣ ਨਾ, ਜੇ ਕੁਝ ਸਿੱਖਿਆ ਨਾ, ਫਿਰ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੋਏਗਾ ਜੇ ਸਿੱਖਿਆ ਨਾ। ਲੋਕ ਨਾ ਜੀ ਇੰਨੀ ਕੁ ਗੱਲ ਕਈ ਵਾਰੀ ਸਾਡੀ ਕੱਟ ਕੇ ਨਾ ਇੰਨੀ ਕੁ ਗੱਲ ਕੱਟ ਦਿੰਦੇ ਆ। ਮੈਂ ਬੋਲ ਰਿਹਾ ਵੇਖਿਓ, ਮੈਂ ਹੁਣ ਸਹੀ ਪੂਰਾ ਸ਼ਬਦ ਮੈਂ ਇੱਦਾਂ ਬੋਲੂ, ਜੇ ਗੁਰਦੁਆਰੇ ਜਾ ਕੇ ਕੁਝ ਸਿੱਖਿਆ ਨਾ ਤੇ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਤੇ ਹੋਇਆ ਨਾ। ਹੁਣ ਇੰਨੀ ਗੱਲ ਮੇਰੀ ਕੱਟ ਲਓ ਵੀ ਇਹ ਕਹਿੰਦੇ ਆ ਗੁਰਦੁਆਰੇ ਜਾਣ ਦਾ ਕੀ ਫਾਇਦਾ, ਗੁਰਦੁਆਰਿਆਂ ਨਾਲੋਂ ਤੋੜ ਰਹੇ ਆ, ਗੱਲ ਪੂਰੀ ਤੇ ਸੁਣਦੇ ਨਹੀਂ। ਗੁਰਦੁਆਰਿਆਂ ਨਾਲ ਜੋੜਨ ਦੀ ਗੱਲ ਹੈ ਭਾਈ, ਗੁਰੂ ਨਾਲ ਜੁੜੋ, ਕੱਲਾ ਮੱਥਾ ਟੇਕ ਕੇ ਗੇੜਾ ਦੇ ਕੇ ਨਾ ਮੁੜ। ਜੇ ਤੂੰ ਗੇੜਾ ਜਾ ਦੇਣ ਜਾਣਾ ਹੈ ਫਿਰ ਵੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ। ਮੈਂ ਨਹੀਂ ਕਹਿੰਦਾ ਜੀ, ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਜਿਹੜੇ ਗੇੜਾ ਦੇਣ ਜਾਂਦੇ ਆ, ਜਿਹੜੇ ਐਂ ਨਹੀਂ ਕਹਿੰਦੇ ਵੀ ਚੱਲ ਯਾਰ ਅੱਜ ਵਿਹਲੇ ਅੱਜ ਗੁਰਦੁਆਰੇ ਹੀ ਹੋ ਆਈਏ, ਗੇੜਾ ਦੇ ਆਈਏ ਮਾੜਾ ਜਿਹਾ, ਜਿਹੜੇ ਐਂ ਜੇ ਨਹੀਂ ਕਰਦੇ ਹੁੰਦੇ, ਗੇੜਾ ਜਾ ਹੀ ਦੇਣ ਜਾਂਦੇ ਆ, ਉਹਨਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ। ਸੁਣੋ ਪਿਆਰਿਓ, ਸੁਣੋ।
ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਭਾਉ, ਉਸਨੋ ਸੁਖ ਨਾ ਉਪਜੈ, ਭਾਵੇ ਸੋ ਗੇੜਾਇਆ ਹੋ ਜਾ।
ਗੁਰੂ ਜੀ ਕਹਿੰਦੇ ਆ। ਹੁਣ ਦੱਸੋ ਜੀ, ਇੱਕ ਤੇ ਇਦਾਂ ਦਾ ਪ੍ਰਚਾਰ ਹੁੰਦਾ ਹੈ, ਮੇਰੇ ਵਰਗਾ ਸਟੇਜ ਤੇ ਬਹਿ ਕੇ ਕਹਿੰਦਾ ਹੈ ਧੰਨ ਭਾਗ ਜੀ, ਜੀ ਆਇਆਂ ਨੂੰ ਤੁਹਾਡੇ ਪੁੰਨਾਂ ਵਿੱਚ ਵਾਧਾ ਹੋ ਰਿਹਾ, ਤੁਸੀਂ ਆਇਆ ਕਰੋ, ਸਾਰੀ ਰਾਤ ਬੈਠੋ। ਅਸਲ 'ਚ ਸੁਣਨਾ, ਸਮਝਣਾ, ਮੰਨਣਾ ਤਾਂ ਭਲਾ ਹੁੰਦਾ ਹੈ, ਤੇ ਜੇ ਭਾਈ ਸਤਿਗੁਰ ਦੇ ਬਚਨਾਂ ਤੇ ਸਾਡੀ ਪ੍ਰਤੀਤ ਹੀ ਨਹੀਂ ਬਣੀ ਵੀ ਮਹਾਰਾਜ ਸਮਝਾਉਂਦੇ ਕੀ ਹੈ ਸਾਨੂੰ ਜੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨਾਲ ਸਾਡਾ ਪਿਆਰ ਨਹੀਂ ਪਿਆ ਸਤਿਗੁਰੂ ਤੇ ਪ੍ਰਤੀਤ ਨਹੀਂ ਆਈ ਫਿਰ ਮਹਾਰਾਜ ਕਹਿੰਦੇ ਭਾਵੇਂ 100 ਗੇੜਾ ਮਾਰੀ ਜਾਓ ਸਵੇਰੇ ਗੁਰਦੁਆਰੇ ਜਾਣ ਦੀ ਕਿਹੜੀ ਗੱਲ ਹੈ ਆ ਜਿਆ ਕਰ ਫਿਰ ਮੁੜ ਜਿਆ ਕਰ ਫਿਰ ਆ ਜਿਆ ਕਰ ਫਿਰ ਇੱਕ ਦਿਨ 'ਚ ਭਾਵੇਂ 100 ਗੇੜਾ ਲਾ ਲੈ ਕਹਿੰਦੇ ਕੱਖ ਨਹੀਂ ਤੇਰੇ ਪੱਲੇ ਪੈਣਾ ਤੇ ਰਿਜ਼ਲਟ ਸਾਡੇ ਸਾਹਮਣੇ ਹੈ ਪੰਜਾਬ ਦੇ ਬੜੇ ਲੋਕ ਨੇ ਗੁਰਦੁਆਰੇ ਰੋਜ਼ ਜਾਂਦੇ ਐ ਪਰ ਕੱਖ ਨਹੀਂ ਪੱਲੇ ਬੜੇ ਨੇ ਜੀ ਗੁਰਦੁਆਰੇ ਰੋਜ਼ ਜਾਂਦੇ ਐ ਪਰ ਸਿੱਖਿਆ ਕੱਖ ਨਹੀਂ ਕਿਉਂਕਿ ਸਿੱਖਣ ਨਹੀਂ ਗਏ ਗੇੜਾ ਹੀ ਦੇਣ ਗਏ ਆ ਸਤਨਾਮ ਹੁਣ ਜੇ ਸਿੱਖਣ ਜਾਂਦੇ ਸੁਣੋ ਬਈ ਜੇ ਸਿੱਖਣ ਜਾਣਗੇ ਤਾਂ ਹੀ ਸਿੱਖਣਗੇ ਜੇ ਸੋਚ ਕੇ ਗਏ ਹੀ ਨਹੀਂ ਵੀ ਸਿੱਖਣ ਚੱਲੇ ਗੁਰਦੁਆਰਾ ਕੀ ਹੁੰਦੀ ਹੈ ਜੇ ਗੁਰਦੁਆਰਾ ਹੁੰਦਾ ਧਰਮਸ਼ਾਲਾ ਗੁਰਦੁਆਰਾ ਸਾਡਾ ਧਰਮ ਸਾਡੀ ਧਰਮਸ਼ਾਲਾ ਪਾਠਸ਼ਾਲਾ ਹੈ ਜਿੱਥੋਂ ਸਿੱਖਦੇ ਹਾਂ ਆਪਾਂ ਕਿਰਪਾ ਕਰਕੇ ਸਮਝਿਓ ਗੁਰਦੁਆਰਾ ਸਾਹਿਬ ਧਰਮਸ਼ਾਲਾ ਹੈ ਜਿੱਥੇ ਅਸੀਂ ਸਿੱਖਣ ਵਾਸਤੇ ਆਉਂਦੇ ਹਾਂ ਜਿਵੇਂ ਨਿਆਣੇ ਬੱਚੇ ਸਕੂਲ ਸਿੱਖਣ ਵਾਸਤੇ ਜਾਂਦੇ ਆ ਤੇ ਜਿਹੜੇ ਬੱਚੇ ਸਕੂਲ ਗੇੜਾ ਦੇ ਕੇ ਮੁੜ ਆਉਣ ਉਹ ਕੀ ਪਾਸ ਹੋ ਜਾਣਗੇ ਜਿਹੜਾ ਬੱਚਾ ਐ ਸੋਚ ਕੇ ਜਾਵੇ ਵੀ ਬਸ ਮੈਂ ਗੇੜਾ ਦੇ ਕੇ ਮੁੜ ਆਉਣਾ ਐ ਨਹੀਂ ਨਾ ਉੱਥੇ 8 ਘੰਟੇ ਲਾ ਕੇ ਆਉਂਦਾ ਪੜ੍ਹ ਕੇ ਆਉਂਦਾ ਤਾਂ ਹੀ ਫਾਇਦਾ ਹੋਣਾ ਤਾਂ ਹੀ ਅਕਲ ਆਊ ਤਾਂ ਹੀ ਉਹ ਅੰਗਰੇਜ਼ੀ ਪੜ੍ਹ ਸਕਦਾ ਹੈ ਇੰਗਲਿਸ਼ ਵਿੱਚ ਗੱਲ ਕਰ ਸਕਦਾ ਹੈ ਇੰਗਲਿਸ਼ ਬੋਲ ਸਕਦਾ ਹੈ ਇੰਗਲਿਸ਼ ਲਿਖ ਪੜ੍ਹ ਸਕਦਾ ਹੈ ਮੈਥ ਵਿੱਚ ਦਿਮਾਗ ਤੇਜ਼ ਹੋਏਗਾ ਹਰ ਤਰ੍ਹਾਂ ਦੀ ਨੌਲੇਜ ਉਹਨੂੰ ਆਪੇ ਹੋ ਜਾਣੀ ਹੈ ਭਾਈ ਜਦੋਂ ਪੜ੍ਹਦਾ ਹੈ ਤੇ ਜਿਹੜੇ ਬੱਚੇ ਨੇ ਪੜ੍ਹਨਾ ਹੀ ਨਹੀਂ ਸਕੂਲ ਗੇੜਾ ਜਾ ਦੇ ਕੇ ਮੁੜ ਆਉਂਦਾ ਹੈ ਉਹਦਾ ਕਿਵੇਂ ਫਾਇਦਾ ਹੋ ਜਾਏਗਾ ਭਾਈ ਇਸ ਕਰਕੇ ਇੱਕ ਗੱਲ ਤੁਸੀਂ ਸਦਾ ਦਿਮਾਗ 'ਚ ਰੱਖਿਓ ਭੁੱਲਿਓ ਨਾ ਵੀ ਅਸੀਂ ਗੁਰਦੁਆਰਾ ਸਾਹਿਬ ਵਿੱਚ ਕੁਝ ਨਾ ਕੁਝ ਸਿੱਖਣ ਜਾਣਾ ਅਸੀਂ ਜਾਣਾ ਹੀ ਤਾਂ ਵੀ ਸਿੱਖਿਆ ਮਿਲੇ ਇਸੇ ਕਰਕੇ ਤੁਹਾਨੂੰ ਬੇਨਤੀ ਬਹੁਤ ਵਾਰ ਕਰੀਦੀ ਹੈ ਵੀ ਭਾਈ ਭਾਵੇਂ 20,000 ਰੁਪਈਆ ਮਹੀਨੇ ਦਾ ਦੇਣਾ ਪਵੇ ਗ੍ਰੰਥੀ ਉਹ ਰੱਖਿਓ ਜਿਹੜਾ ਗੁਰਬਾਣੀ ਦੀ ਕਥਾ ਕਰ ਸਕਦਾ ਹੋਵੇ ਜਿਹੜਾ ਸੁਣਾਵੇ ਰੋਜ਼ ਹੁਣ ਇੱਥੇ ਘੰਟਾ ਦੀਵਾਨ ਲੱਗਦਾ ਹੈ 2 ਘੰਟੇ ਲੱਗਦਾ ਹੈ ਤੁਹਾਡਾ ਪਿੰਡ ਦਾ ਗ੍ਰੰਥੀ ਇਦਾਂ ਦਾ ਚਾਹੀਦਾ ਜਿਹੜਾ 2 ਘੰਟੇ ਰੋਜ਼ ਦੀਵਾਨ ਲਾ ਸਕਦਾ ਹੋਵੇ 1 ਘੰਟੇ ਦੀ ਕਥਾ ਰੋਜ਼ ਕਰੇ ਅੱਧਾ ਘੰਟਾ ਸ਼ਬਦ ਦੀ ਵਿਚਾਰ ਰੋਜ਼ ਸੁਣਾਵੇ ਅੱਧਾ ਘੰਟਾ ਉਹ ਕਥਾ ਦੀ ਜ਼ਿੰਮੇਵਾਰੀ ਲੈ ਲਵੇ ਪਿੰਡ ਦੇ ਨੌਜਵਾਨਾਂ ਨੂੰ ਸੰਥਿਆ ਕਰਾਉਣ ਦੀ ਜ਼ਿੰਮੇਵਾਰੀ ਲੈ ਲਵੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਲੈ ਲਵੇ ਪਿੰਡ ਵਾਲਿਓ ਤੁਸੀਂ ਉਹਦੇ ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਲੈ ਲਿਆ ਕਰੋ ਵੀ ਵਧੀਆ ਅੰਗਰੇਜ਼ੀ ਸਕੂਲ ਵਿੱਚ ਤੇਰੇ ਬੱਚੇ ਪੜ੍ਹਾਵਾਂਗੇ ਤਨਖਾਹ ਤੇਰੀ 15-20,000 ਰੁਪਈਆ ਦੇਵਾਂਗੇ 2-200 ਰੁਪਈਆ ਹਰੇਕ ਘਰ ਵਾਲੇ ਨੂੰ ਲਾ ਦਿਓ ਵੀ ਗ੍ਰੰਥੀ ਦੀ ਤਨਖਾਹ ਵਧੀਆ ਦੇਵਾਂਗੇ ਗ੍ਰੰਥੀ ਚੰਗਾ ਰੱਖੋ ਜਿਹੜਾ ਅੱਧਾ ਘੰਟਾ ਘੱਟ ਤੋਂ ਘੱਟ ਰੋਜ਼ ਅੱਧਾ ਪੌਣਾ ਘੰਟਾ ਸ਼ਬਦ ਵਿਚਾਰ ਸੁਣਾਵੇ ਰੋਜ਼ ਅੱਧਾ ਘੰਟਾ ਪੌਣਾ ਘੰਟਾ ਗੁਰਬਾਣੀ ਦੀ ਕਥਾ ਕਰੇ ਉਹਨਾਂ ਦੇ ਪਰਿਵਾਰ ਦਾ ਖਰਚਾ ਤੁਸੀਂ ਚੱਕੋ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕੋ ਉਹ ਫਿਰ ਤੁਹਾਡੇ ਬੱਚਿਆਂ ਨੂੰ ਬਾਣੀ ਪੜ੍ਹਾਵੇ ਇਕੱਲੇ ਇਕੱਲੇ ਨਾਲ ਗੱਲ ਕਰੇ ਟੇਬਲ ਟਾਕ ਕਰਨੀ ਬੜੀ ਲਾਜ਼ਮੀ ਹੈ ਸਾਡੇ ਵਰਗਾ ਤੇ ਵੇਖੋ ਮੈਂ ਤੇ ਇੱਥੇ ਬੈਠਾ ਮੇਰੇ ਅੱਗੇ ਆ 20 ਫੁੱਟ ਤੇ ਬੈਠੇ ਆ ਕਈ ਤੇ ਇੱਥੇ 400 ਫੁੱਟ ਦੂਰ ਬੈਠੇ ਆ ਕਈਆਂ ਨੂੰ ਤੇ ਦਿਸਦੇ ਹੀ ਨਹੀਂ ਅਸੀਂ ਬੈਠੇ ਜਿਹੜੇ ਬਿਲਕੁਲ ਪਿੱਛੇ ਬਹਿ ਜਾਂਦੇ ਆ 400 ਫੁੱਟ ਜਿਹੜੇ ਬੰਦੇ ਦੂਰ ਬੈਠੇ ਆ ਉਹਨਾਂ ਨੂੰ ਤੇ ਦਿਸਦੇ ਵੀ ਨਹੀਂ ਅਸੀਂ ਜੱਜ ਤਰ੍ਹਾਂ ਬੈਠੇ ਨਜ਼ਰ ਹੀ ਨਹੀਂ ਆਉਂਦੇ ਤੇ ਚਾਹੀਦੀ ਹੈ ਟੇਬਲ ਟਾਕ ਹੋਣੀ ਇਕੱਲੇ ਇਕੱਲੇ ਨਾਲ ਐਦਾਂ ਗੱਲ ਕਰਨੀ ਆ ਸਾਹਮਣੇ ਬਾਹ ਕੇ ਗੱਲ ਤੇ ਫਿਰ ਬਣੇਗੀ ਤੇ ਤੁਹਾਡੇ ਪਿੰਡ ਦਾ ਗ੍ਰੰਥੀ ਇਦਾਂ ਦਾ ਹੋਵੇ ਕਿ ਇਕੱਲੇ ਇਕੱਲੇ ਨਾਲ ਟੇਬਲ ਟਾਕ ਕਰ ਸਕੇ ਪਿੰਡ ਦੇ ਵਿੱਚ 100 ਨੌਜਵਾਨ ਹੈ ਹਰੇਕ ਬੱਚਾ ਉਹਦੇ ਕੋਲ ਬਹਿ ਕੇ ਗੱਲ ਕਰ ਸਕਦਾ ਹੋਵੇ ਟਾਈਮ ਹੋਵੇ ਉਹਦੇ ਕੋਲ ਇਕੱਲੇ ਇਕੱਲੇ ਬੱਚੇ ਨਾਲ ਗੱਲ ਕਰੇ ਉਹਦੇ ਸਵਾਲਾਂ ਦੇ ਅਨਸਰ ਦੇਵੇ ਜਿਹੜੇ ਕੁਐਸਚਨ ਮਾਈਂਡ 'ਚ ਉੱਠਦੇ ਆ ਉਹਨਾਂ ਦੇ ਜਵਾਬ ਦੇ ਸਕੇ ਪਰ ਸਾਡੇ ਹਾਲ ਇਦਾਂ ਦਾ ਗੁਰਦੁਆਰੇ ਤੇ ਕਿੰਨੇ ਪੈਸੇ ਲਾਤੇ ਕਹਿੰਦੇ ਜੀ ਕਰੋੜ ਰੁਪਈਆ ਲਾਤਾ ਜੀ ਪਿੰਡ ਦੇ ਗੁਰਦੁਆਰੇ ਤੇ ਗ੍ਰੰਥੀ ਕਹਿਣਗੇ 1,000 ਰੁਪਈਏ ਵਾਲਾ ਹੀ ਰੱਖ ਲਓ ਗ੍ਰੰਥੀ ਇਦਾਂ ਦਾ ਭਾਵੇਂ ਜਪਜੀ ਸਾਹਿਬ ਦੀ ਰਹਿਰਸ ਬਣਾ ਦੇ ਭਾਵੇਂ ਰਹਿਰਸ ਦੀ ਜਪਜੀ ਸਾਹਿਬ ਬਣਾਈ ਜਾਏ ਗ੍ਰੰਥੀ ਇਦਾਂ ਦਾ ਚਾਹੀਦਾ ਜਦੋਂ ਗੁਰਦੁਆਰੇ ਪ੍ਰਧਾਨ ਜੀ ਆਉਣ ਜਾਂ ਕਮੇਟੀ ਵਾਲੇ ਆਉਣ ਉਹਨਾਂ ਨੂੰ ਕਵੇ ਹੋਰ ਜੀ ਚਾਹ ਪਾਣੀ ਤੁਹਾਨੂੰ ਕੋਈ ਦੱਸੋ ਫਿਰ ਪਾਣੀ ਲਿਆ ਕੇ ਪਿਆਵੇ ਚਾਹ ਪਿਆਵੇ ਬਣਾ ਕੇ ਬਸ ਇਦਾਂ ਦੇ ਚਾਹੀਦੇ ਜੀ ਆਇਆਂ ਨੂੰ ਕਵੇ ਆਓ ਭਗਤ ਕਰੇ ਬਸ ਸਾਨੂੰ ਚਾਹੀਦਾ ਇਹ ਹੈ ਭਾਈ ਗੁਰਬਾਣੀ ਦੀ ਗੱਲ ਸੁਣਾਵੇ ਸਾਡੇ ਪਿੰਡ ਦਾ ਸਾਡਾ ਵਿਕਾਸ ਹੋਵੇ ਗੁਰਬਾਣੀ ਦੀ ਨੌਲੇਜ ਹੋਵੇ ਸਮਝ ਹੋਵੇ ਸਾਨੂੰ ਲੱਗਦਾ ਇਹ ਐਵੇਂ ਹੀ ਗੱਲ ਹੈ ਪਰ ਅਸਲ ਵਿੱਚ ਬੜੀ ਵੱਡੀ ਗੱਲ ਹੈ ਬੇਸਿਕ ਜੀਆਂ ਗੱਲਾਂ ਗ੍ਰੰਥੀ ਨੇ ਤੁਹਾਡੇ ਬੱਚਿਆਂ ਨੂੰ ਸਮਝਾ ਦੇਣੀਆਂ ਨੇ ਤੁਹਾਡਾ 200 ਰੁਪਈਆ ਮਹੀਨੇ ਦਾ ਖਰਚਾ ਕਰੋ ਗ੍ਰੰਥੀ ਐਸਾ ਰੱਖੋ ਜਿਹੜਾ ਸਾਰਾ ਪਿੰਡ ਚਾਹ ਨਾਲ ਸੁਣ ਜਾਵੇ ਚੱਲ ਯਾਰ ਬਹਿ ਕੇ ਸੁਣਦੇ ਆ ਸੁਣਦੇ ਨੇ ਲੋਕ ਪਰ ਕੋਈ ਸੁਣਾਉਣ ਵਾਲਾ ਹੋਵੇ ਸੁਣਾਉਣ ਵਾਲਾ ਚਾਹੀਦਾ ਜੀ ਅੱਜ ਵੀ ਪੜਨਗੇ ਪਰ ਕੋਈ ਪੜਾਉਣ ਵਾਲਾ ਹੋਵੇ ਅੱਜ ਵੀ ਪਾਠ ਕਰਨਗੇ ਪਰ ਕੋਈ ਇਹਨਾਂ ਨੂੰ ਪਾਠ ਕਰਾਉਣ ਵਾਲਾ ਹੋਵੇ ਸੁਣਦੇ ਨੇ ਦੱਸਣ ਵਾਲਾ ਹੋਵੇ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਅੱਜ ਦੇ ਲੋਕ ਤੇ ਸੁਣ ਮੈਨੂੰ ਬੜੇ ਬੰਦੇ ਮਿਲਦੇ ਕਹਿਣਗੇ ਸੁਣਦਾ ਹੀ ਨਹੀਂ ਜੀ ਕੋਈ ਅੱਜ ਕੱਲ੍ਹ ਕਿਹੜਾ ਸੁਣਦਾ ਹੈ ਜੀ ਜਿੰਨਾ ਮਰਜ਼ੀ ਵਧੀਆ ਸੁਣਾਈ ਚੱਲੋ ਕੋਈ ਐਵੇਂ ਨਹੀਂ ਸੁਣਦਾ ਮੇਰਾ ਤਜਰਬਾ ਇਹ ਕਹਿੰਦਾ ਵੀ ਜ਼ਰੂਰ ਸੁਣਨਗੇ ਮੈਂ ਇੱਥੇ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਵੀ ਲੋਕਾਂ ਨੂੰ ਬੈਠਿਆਂ ਨੂੰ ਵੇਖਿਆ ਬਹਿੰਦੇ ਆ ਨੌਜਵਾਨ ਨਹੀਂ ਇੱਥੇ ਨੌਜਵਾਨ ਹੀ ਬੈਠੇ ਆ ਸਾਰੇ ਸੁਣਦੇ ਆ ਟਿਕ ਕੇ ਬੈਠੇ ਰਹਿੰਦੇ ਆ ਠੀਕ ਹੈ ਦੋ ਚਾਰ 20 50 ਹੋਣਗੇ ਜਿਨ੍ਹਾਂ ਦਾ ਨਹੀਂ ਮਨ ਟਿਕਦਾ ਬਾਕੀ ਤੇ ਬੈਠੇ ਰਹਿੰਦੇ ਟਿਕ ਕੇ ਜੇ ਰੋਜ਼ ਗੁਰਬਾਣੀ ਦੀ ਵਿਚਾਰ ਹੋਏਗੀ ਸਹੀ ਢੰਗ ਨਾਲ ਤੁਸੀਂ ਸਮਝਾਓਗੇ ਤੇ ਜ਼ਰੂਰ ਸਮਝਣਗੇ ਲੋਕਾਂ ਦਾ ਦੋਸ਼ ਨਾ ਕੱਢੋ ਸਾਡੇ 'ਚ ਵੀ ਖਿੱਚ ਨਹੀਂ ਰਹੀ ਸਾਡੇ ਵਿੱਚ ਲੌਜਿਕ ਨਹੀਂ ਰਿਹਾ ਕੋਈ ਦਲੀਲ ਨਹੀਂ ਰਹੀ ਇੰਟਰਸਟ ਕਾਹਦਾ ਬਣੇ ਗੱਪ ਕਹਾਣੀਆਂ ਉਹੀ ਪੁਰਾਣਾ ਜੋ ਸਿਸਟਮ ਤੁਰਿਆ ਆਉਂਦਾ ਉਹੀ ਤੁਰ ਅੱਗੇ ਤੋਰੀ ਜਾਂਦੇ ਜ਼ਰੂਰ ਕਿਰਪਾ ਕਰਕੇ ਗੁਰਬਾਣੀ ਨੂੰ ਸਹੀ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਪਿਆਰਿਓ ਜ਼ਿੰਦਗੀ ਬਦਲ ਜਾਂਦੀ ਹੈ ਸਤਿਗੁਰ ਦੇ ਬਚਨ ਸੁਣ ਕੇ ਬਸ ਜੋ ਹੁਣ ਅਗਲੀ ਗੱਲ ਧਿਆਨ ਨਾਲ ਸੁਣੋ ਪਹਿਲਾਂ ਨੁਕਤਾ ਸਮਝ ਲਿਆ ਵੀ ਗੁਰਦੁਆਰਾ ਸਾਹਿਬ ਕਾਹਦੇ ਲਈ ਜਾਣਾ ਹੈ ਬੋਲੋ ਇਹ ਬੋਲੋ ਜੀ ਕਾਹਦੇ ਲਈ ਜਾਣਾ ਹੈ ਗੇੜਾ ਦੇਣ ਨਹੀਂ ਜਾਣਾ ਕੀ ਕਰਨ ਜਾਣਾ ਹੈ ਇਹ ਪਹਿਲਾ ਨੁਕਤਾ ਹੈ ਦਿਮਾਗ 'ਚ ਰੱਖਿਓ ਦੂਜਾ ਨੁਕਤਾ ਯਾਦ ਕਰੋ ਚੇਤਾ ਰੱਖਿਓ ਦੂਜਾ ਨੁਕਤਾ ਇਹ ਹੈ ਜਦੋਂ ਵੀ ਗੁਰਦੁਆਰੇ ਜਾਣਾ ਹੈ ਕੁਝ ਬਣ ਕੇ ਨਹੀਂ ਜਾਣਾ ਗੁਰਦੁਆਰੇ ਜ਼ੀਰੋ ਆਈ 'ਚ ਹੋ ਕੇ ਜਾਣਾ ਨਾ ਕੁਛ ਹੋ ਕੇ ਜਾਣਾ ਨਮਾਣੇ ਬਣ ਕੇ ਜਾਣਾ ਗੁਰਦੁਆਰੇ ਵੇਖੋ ਲੀਡਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਲੀਡਰੀ ਬਾਹਰ ਛੱਡ ਕੇ ਆਉਣੀ ਹੈ ਜੇ ਗੁਰਦੁਆਰੇ ਜਾਣਾ ਲੀਡਰ ਬਣ ਜਾਣਾ ਮਾੜੀ ਨਹੀਂ ਮਾੜੀ ਗੱਲ ਨਹੀਂ ਪਰ ਲੀਡਰੀ ਬਾਹਰ ਛੱਡ ਕੇ ਆਇਆ ਜੇ ਬੰਦਾ ਲੀਡਰੀ ਨਾਲ ਲੈ ਆਇਆ ਦੀਵਾਨਾਂ ਵਿੱਚ ਲੀਡਰਾਂ ਨੂੰ ਵੇਖੀਦਾ ਫਿਰ ਦੀਵਾਨ ਸੁਣ ਸਕਦੇ ਆ ਬਹਿ ਕੇ ਨਾ ਜੇ ਲੀਡਰੀ ਨਾਲ ਲੈ ਆਇਆ 5 ਕੁ ਮਿੰਟ ਬਾਅਦ ਅੰਦਰ ਵਾਲੀ ਲੀਡਰੀ ਉਹਨੂੰ ਐ ਮਾਰਦੀ ਹੈ ਧੱਕਾ ਜਿਹਾ ਮਾਰਦੀ ਵੀ ਉੱਠ ਚੱਲ ਤੂੰ ਕਿੱਥੇ ਬੈਠਾ ਇਹਨਾਂ ਲੋਕਾਂ 'ਚ ਚੱਲ ਚੱਲੀਏ ਲੀਡਰੀ ਬਹਿਣ ਹੀ ਨਹੀਂ ਦਿੰਦੀ ਜੇ ਲੀਡਰੀ ਨਾਲ ਲੈ ਆਇਆ ਲੀਡਰ ਬਣ ਜਾਣਾ ਮਾੜੀ ਗੱਲ ਕੋਈ ਪਰ ਲੀਡਰੀ ਬਾਹਰ ਛੱਡ ਕੇ ਆਈ ਇਹ ਦੂਜਾ ਨੁਕਤਾ ਇਹ ਦੂਜਾ ਨੁਕਤਾ ਦੱਸ ਰਿਹਾ ਚੇਤਾ ਰੱਖਿਓ ਬੇਸਿਕ ਗੱਲਾਂ ਸਮਝੋ ਪਹਿਰੇਦਾਰ ਵੀਰਾਂ ਨੂੰ ਬੇਨਤੀ ਆ ਇੱਥੇ ਹੀ ਭਾਲੋ ਬਸ ਜਿੱਥੇ ਇੱਥੇ ਹੀ ਬਸ ਰੋਕ ਲਓ ਪਿੱਛੇ ਪਿੱਛੇ ਵਾਲੇ ਬਸ ਇੱਥੇ ਰੋਕ ਲਓ ਸਿੰਘੋ ਰਾਹ 'ਚ ਹੀ ਭਾਲੋ ਪਹਿਰੇਦਾਰ ਵੀਰੋ ਹੀ ਪਿੱਛੇ ਹੀ ਰੋਕ ਲੈਣਾ ਸੀ ਮੈਂ ਵੈਸੇ ਜਦੋਂ ਕਿਹਾ ਸੀ ਇੱਥੇ ਹੀ ਬਿਠਾ ਲਓ ਬਸ ਅੱਗੇ ਵਾਲਿਆਂ ਨੂੰ ਲੰਘਾ ਦਿਓ ਜਿਹੜੇ ਅੱਗੇ ਵਾਲੇ ਆ ਅੱਗੇ ਅੱਗੇ ਵਾਲਿਆਂ ਨੂੰ ਲੰਘਾ ਦਿਓ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਲੰਘਾਓ ਭੈਣਾਂ ਜਿਹੜੇ ਕਈ ਵੀਰ ਪਿੱਛੇ ਪਿੱਛੇ ਨੂੰ ਹੋ ਕੇ ਬੈਠੋ ਅੱਗੇ ਜਗ੍ਹਾ ਘੱਟ ਹੈ ਸਿੰਘੋ ਪਿੱਛੇ ਪਿੱਛੇ ਨੂੰ ਹੋ ਜਾਓ ਸੌਖੇ ਬੈਠੋਗੇ ਗਰਮੀ ਹੈ ਖੁੱਲੇ ਖੁੱਲੇ ਬਹਿ ਜਾਓਗੇ ਫਿਰ ਜਿੰਨੇ ਵੀਰ ਉਹ ਸਾਈਡਾਂ ਦੇ ਉੱਤੇ ਹੋ ਕੇ ਲੰਘ ਜਾਓ ਪਿੱਛੇ ਨੂੰ ਬੈਠ ਜਾਓ ਭੈਣਾਂ ਭੈਣਾਂ ਵਾਲੇ ਪਾਸੇ ਲੰਘ ਜਾਓ ਸਿੱਧੀਆਂ ਹੀ ਲਓ ਇੱਧਰ ਸੁਣੋ ਬਈ ਇੱਧਰ ਖਿਆਲ ਕਰਿਓ ਸਿੰਘੋ ਲੀਡਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਘਰ 'ਚ ਆਉਣਾ ਲੀਡਰੀ ਬਾਹਰ ਛੱਡ ਕੇ ਆਉਣੀ ਹੈ ਲੀਡਰੀ ਨਾਲ ਨਹੀਂ ਲੈ ਕੇ ਆਉਣੀ ਇਹਨੂੰ ਕਹਿੰਦੇ ਐ ਕਬੀਰ ਸਾਧੂ ਕਹੋ ਮਿਲਣਾ ਜਾਈਏ ਸਾਥ ਨਾ ਲੀਜੈ ਇਹਦਾ ਅਰਥ ਆ ਹੈ ਇੱਥੇ ਕਈ ਬੰਦੇ ਇਕੱਲੇ ਹੀ ਤੁਰੇ ਫਿਰਦੇ ਨੇ ਉਹਨੂੰ ਪੁੱਛੀਦਾ ਵੀ ਤੂੰ ਇਕੱਲੇ ਹੀ ਆ ਗਿਆ ਕਹਿੰਦੇ ਬਾਣੀ 'ਚ ਲਿਖਿਆ ਨਾਲ ਨਾ ਲੈ ਕੇ ਜਾਈ ਕਿਸੇ ਨੂੰ ਸਾਥ ਨਾ ਲੀਜੈ ਕੋਏ ਇਹਦਾ ਅਰਥ ਇਹ ਹੈ ਆਪ ਜੁੜਨਾ ਹੋਰਾਂ ਨੂੰ ਜੋੜਨਾ ਨਾਲ ਕੀ ਨਹੀਂ ਲੈ ਕੇ ਜਾਣਾ ਅਹੁਦੇਦਾਰੀਆਂ ਆਪਣੀਆਂ ਛੱਡ ਕੇ ਜਾਏ ਇੱਧਰ ਸੁਣਿਓ ਧਿਆਨ ਨਾਲ ਸਿੰਘੋ ਬਹਿ ਜਾ ਬਿਠਾ ਬਹਿ ਜਾਣਾ ਸੰਗਤ ਨੇ 2 ਕੁ ਮਿੰਟ ਲੱਗਣੇ ਨੇ ਆਪਾਂ ਇੱਧਰ ਧਿਆਨ ਰੱਖਿਓ ਆ ਗੱਲ ਸੁਣ ਲਿਓ ਦੂਜਾ ਨੁਕਤਾ ਚੇਤੇ ਰੱਖਿਓ ਲੀਡਰ ਬਣ ਜਾਣਾ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਜੀ ਦੇ ਦਰਬਾਰ 'ਚ ਆਉਣਾ ਲੀਡਰੀ ਬਾਹਰ ਛੱਡ ਕੇ ਆਉਣੀ ਇਸੇ ਤਰ੍ਹਾਂ ਅਮੀਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਜੀ ਦੇ ਦਰਬਾਰ ਵਿੱਚ ਆਉਣਾ ਹੈ ਤੇ ਅਮੀਰੀ ਇੱਥੇ ਨਾ 100 ਕਿੱਲਾ ਚੱਕੀ ਫਿਰੀ ਵੀ 100 ਏਕੜ ਹੈ ਮੇਰੇ ਕੋਲ ਮੈਂ ਤੇ ਐਡਾ ਵੱਡਾ ਬਿਜ਼ਨਸਮੈਨ ਮੈਂ ਤੇ ਇੰਨੇ ਪੈਸੇ ਵਾਲਾ ਮੈਂ ਤੇ ਇੰਨੀ ਪ੍ਰਾਪਰਟੀ ਵਾਲਾ ਮੇਰੀਆਂ ਤੇ ਇੰਨੀਆਂ ਕੋਠੀਆਂ ਮੇਰਾ ਤੇ ਮਹਿਲ ਵਰਗਾ ਘਰ ਮੇਰੀ ਤੇ 100 ਕਰੋੜ ਦੀ ਜ਼ਮੀਨ ਜਾਇਦਾਦ ਜੇ ਅਮੀਰੀ ਨਾਲ ਲੈ ਆਇਆ ਫਿਰ ਇੱਥੇ ਬੈਠਾ ਪਤਾ ਕੀ ਸੋਚੂ ਉਹਨੂੰ ਹੁੰਜਾ ਐਨਾ ਹੁੰਜਾ ਮਾਰੂ ਉਹਦੀ ਅਮੀਰੀ ਅੰਦਰ ਪਤਾ ਕੀ ਕਹੂ ਵੀ ਤੂੰ ਇਹਨਾਂ ਪਸੀਨੇ ਵਾਲੇ ਲੋਕਾਂ ਦੇ ਵਿੱਚ ਬਹਿ ਕੇ ਕੀ ਕਰਦਾ ਹੈ ਚੱਲ ਚੱਲੀਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੀ ਅਮੀਰੀ ਨੇ ਸੰਗਤ ਵਿੱਚ ਬਹਿਣ ਨਹੀਂ ਦੇਣਾ ਵਿਰਲਾ ਅਮੀਰ ਵੇਖੋਗੇ ਤੁਸੀਂ ਸੰਗਤ 'ਚ ਐਂ ਬੈਠਾ ਵਿਰਲਾ ਹੁੰਦਾ ਅਮੀਰ ਬੰਦਾ ਹੋਵੇ ਪੂਰਾ ਬਥੇਰੇ ਨੌਕਰ ਚਾਕਰ ਘਰਾਂ 'ਚ ਕੰਮ ਕਰਦੇ ਹੋਣ ਵੱਡੀਆਂ ਵੱਡੀਆਂ ਗੱਡੀਆਂ ਅਮੀਰ ਬੰਦਾ ਹੋਵੇ ਸਿਰੇ ਦਾ ਤੁਹਾਡੇ ਇਲਾਕੇ ਦਾ ਐਦਾਂ ਬੈਠਾ ਨਹੀਂ ਵੇਖੋਗੇ ਸੰਗਤ 'ਚ ਕਿਉਂਕਿ ਅਮੀਰੀ ਬਹਿਣ ਅਮੀਰੀ ਅੰਦਰ ਕਹਿੰਦੀ ਵੀ ਤੂੰ ਕਿਉਂ ਬੈਠਾ ਇਹਨਾਂ 'ਚ ਲੋਕੀ ਕੀ ਕਹਿਣਗੇ ਵੀ ਤੂੰ ਇਹਨਾਂ ਲੋਕਾਂ 'ਚ ਹੀ ਬਹਿ ਗਿਆ ਵਿੱਚ ਹੀ ਭੀੜ ਦੇ ਵਿੱਚ ਪਿੱਛੇ ਕਿਤੇ ਬਹਿਣਾ ਪੈ ਗਿਆ ਕਿਤੇ ਧੱਕਾ ਪੈਂਦਾ ਲੈ ਮੈਂ ਕਿਉਂ ਬੈਠਾ ਹਾਂ ਫੇਰ ਆ ਸਕਦਾ ਹੈ ਜੇ ਤੁਸੀਂ ਇਹਨੂੰ ਐਂ ਕਹੋਗੇ ਜਾ ਕੇ ਵੀ ਤੁਹਾਨੂੰ ਸਰੋਪਾ ਦੇਵਾਂਗੇ ਜੀ ਸਟੇਜ ਤੇ ਬੁਲਾਵਾਂਗੇ ਤੁਹਾਡਾ ਸਤਿਕਾਰ ਕਰਾਂਗੇ ਫਿਰ ਭਾਵੇਂ ਬਹਿ ਜੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਨੇ ਉਦਾਂ ਨਹੀਂ ਬਹਿਣਾ ਉਹ ਤੇ ਹਉਮੈ ਨੂੰ ਪੱਠੇ ਪਾਉਂਦਾ ਹੈ ਅਮੀਰ ਬੰਦੇ ਨੇ ਇਦਾਂ ਨਹੀਂ ਭਾਈ ਬਹਿਣਾ ਇੱਧਰ ਸੁਣੋ ਸਿੰਘੋ ਆਪਾਂ ਤੇ ਇੱਧਰ ਸੁਣੋ ਤੁਸੀਂ ਗਰਦਨਾ ਉੱਧਰ ਨਾ ਕਰੋ ਇੱਧਰ ਧਿਆਨ ਰੱਖੋ ਇੱਧਰ ਵੇਖੋ ਅਮੀਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਗੁਰੂ ਜੀ ਦੇ ਦਰਬਾਰ 'ਚ ਆਉਣਾ ਹੈ ਤੇ ਅਮੀਰੀ ਬਾਹਰ ਛੱਡ ਕੇ ਆਉਣੀ ਹੈ ਜ਼ੀਰੋ ਆਈ 'ਚ ਹੋ ਕੇ ਆਉਣਾ ਹੋ ਗਈਆਂ ਹੋਰ ਗੱਲ ਕਰ ਲਈਏ ਅਫਸਰ ਬਣ ਜਾਣਾ ਕੋਈ ਮਾੜੀ ਗੱਲ ਨਹੀਂ ਪੜ੍ਹ ਲਿਖ ਕੇ ਵੱਡਾ ਆਫੀਸਰ ਪੀਸੀਐਸ ਆਫੀਸਰ ਬਣ ਜਾਣਾ ਵੱਡੇ ਅਹੁਦੇ ਤੇ ਪਹੁੰਚ ਜਾਣਾ ਕੋਈ ਮਾੜੀ ਗੱਲ ਨਹੀਂ ਵਕੀਲ ਬਣ ਜਾਣਾ ਜੱਜ ਬਣ ਜਾਣਾ ਡਾਕਟਰ ਬਣ ਜਾਣਾ ਪਰ ਜਦੋਂ ਗੁਰੂ ਦੇ ਦਰਬਾਰ 'ਚ ਆਈ ਉਸ ਵੇਲੇ ਆਪਣੇ ਅਹੁਦੇ ਜਿਹੜੇ ਐ ਬਾਹਰ ਰੱਖ ਕੇ ਆਈ ਨਹੀਂ ਤੇ ਤੇਰੇ ਅਹੁਦੇ ਨੇ ਬਹਿਣ ਨਹੀਂ ਦੇਣਾ ਜਦ ਮੈਂ ਜੱਜ ਲੱਗਿਆ ਹੋਇਆ ਬੰਦਾ ਮੈਂ ਬੈਠਾ ਇੱਥੇ ਭੀੜ 'ਚ ਜੱਜ ਕਿੰਨੇ ਕਹਾਉਂਦੇ ਆ ਵੇਖਿਆ ਵੱਡੇ ਵੱਡੇ ਵਕੀਲ ਹੋਣ ਜਿਨ੍ਹਾਂ ਦਾ ਨਾਮ ਹੋਵੇ ਉਹ ਕਿੱਥੇ ਬਹਿੰਦੇ ਆ ਬਹੁਤ ਘੱਟ ਵੇਖੋਗੇ ਕੋਈ ਹੋਏਗਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ
ਚੀਤ
ਕਰੋੜਾਂ 'ਚੋਂ ਕੋਈ ਇੱਕ ਅੱਧਾ ਜੀ ਜਿਹੜਾ ਸੁਣ ਲੈਂਦਾ ਟਿਕ ਕੇ ਬਹਿੰਦਾ ਬਾਕੀ ਨਹੀਂ ਬਹਿੰਦੇ ਇਸ ਕਰਕੇ ਜਦੋਂ ਸਤਿਗੁਰੂ ਸਾਧੂ ਸਤਿਗੁਰੂ ਕੋਲ ਜਾਣਾ ਹੈ ਸਾਧੂ ਮਤਲਬ ਸਤਿਗੁਰੂ ਇੱਥੇ ਸਾਧੂ ਦਾ ਅਰਥ ਕੀ ਹੈ ਸਤਿਗੁਰੂ ਕਬੀਰ ਦਾ ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲਓ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਭਾਈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਸਭ ਨੂੰ ਭਾਓ ਬੀਬੀ ਉਹ ਬਹਿ ਜਾਓ ਭੈਣੋ ਸਾਰੀ ਇੰਨਾ ਕੁ ਥਾਂ ਖਾਲੀ ਰੱਖ ਲਿਓ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਉਹਨਾਂ ਨੇ ਬਹਿਣਾ ਆਹ ਇੰਨੀ ਕੁ ਜਗ੍ਹਾ ਖਾਲੀ ਰੱਖ ਲਿਓ ਬਾਕੀ ਪਿੱਛੇ ਪਿੱਛੇ ਖੁੱਲੇ ਖੁੱਲੇ ਹੋ ਕੇ ਰਾਹ ਆਪੇ ਕਰ ਲੈਣਗੇ ਕੋਈ ਨਹੀਂ ਬਿਠਾ ਦਿਓ ਸਾਰਿਆਂ ਭੈਣਾਂ ਖੁੱਲੇ ਹੋ ਕੇ ਬੈਠੋ ਵੀ ਪਿੱਛੇ ਪਿੱਛੇ ਨੂੰ ਬਹਿ ਜਾਓ ਸਾਰੀਆਂ ਲਓ ਹੁਣ ਸੁਣੋ
ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ ਪਾਛੈ ਪਾਉ ਨਾ ਦੀਜੀਏ ਆਗੇ ਹੋਏ ਸੋਹੋਏ
ਪਹਿਰੇਦਾਰ ਵੀਰ ਵੀ ਉੱਥੇ ਹੀ ਪਿੱਛੇ ਹੀ ਬੈਠੋ ਨਹੀਂ ਤੇ ਉੱਠ ਉੱਠ ਕੇ ਆਈ ਜਾਣਾ ਸਿੰਘੋ ਪਹਿਰੇ ਵਾਲਿਓ ਉਹ ਉੱਥੇ ਹੀ ਬੈਠੋ ਤੁਸੀਂ ਪਿੱਛੇ ਹੀ ਲਾਈਨ ਬਣਾ ਕੇ ਨਾਲ ਲੱਗ ਕੇ ਬੈਠੋ ਬੀਬੀਆਂ ਵੀ ਸਾਰੀਆਂ ਬਹਿ ਜਾਓ ਭੈਣੋ ਹੁਣ ਖੜੀਆਂ ਜਿਹੜੀਆਂ ਬਹਿ ਜਾਓ ਅੱਗੇ ਨਾ ਆਓ ਅੱਗੇ ਥਾਂ ਹੈ ਨਹੀਂ ਬਹਿਣ ਨੂੰ ਜਿਹੜੀਆਂ ਭੈਣਾਂ ਅੱਗੇ ਨੂੰ ਆ ਰਹੀਆਂ ਪਿੱਛੇ ਨੂੰ ਬੈਠੋ ਖੁੱਲੇ ਖੁੱਲੇ ਹੋ ਕੇ ਬਹਿ ਜਾਓ ਜੀ ਬਹਿ ਜਾਓ ਫਟਾਫਟ ਬੈਠੋ ਪਹਿਲਾਂ ਬਹਿਣ ਵਾਲਿਆਂ ਨੂੰ ਟਿਕਾਈ ਜਾਈਦਾ ਮੁੜ ਕੇ ਜਾਣ ਵਾਲਿਆਂ ਨੂੰ ਟਿਕਾਉਣਾ ਸ਼ੁਰੂ ਹੋ ਜਾਂਦਾ 15 ਕੁ ਮਿੰਟ ਨੂੰ ਫਿਰ ਜਾਣੇ ਸ਼ੁਰੂ ਹੋ ਜਾਣਗੇ ਜ਼ਿਆਦਾ ਇਕੱਠ ਵਿੱਚ ਆਹ ਪ੍ਰੋਬਲਮ ਹੁੰਦੀ ਹੈ ਜੇ ਆਪਾਂ 100-150 ਬੈਠੇ ਹੋਈਏ ਗੱਲ ਵੀ ਸਮਝੀ ਜਾਂਦੇ ਕਈ ਵਾਰੀ ਐਤਵਾਰ ਸਾਡੇ ਦੀਵਾਨ ਲੱਗਦਾ ਹੈ ਐਤਵਾਰ ਨੂੰ ਉਹ ਗੱਲ ਸਮਝ ਆ ਜਾਂਦੀ ਜਿਹੜੀ ਵੱਡੇ ਇਕੱਠ 'ਚ ਸਮਝ ਹੀ ਨਹੀਂ ਆਉਂਦੀ ਕਿਉਂਕਿ ਇੱਥੇ ਹਰੇਕ ਬੰਦਾ ਉਸ ਹਿਸਾਬ ਦਾ ਨਹੀਂ ਨਾ ਹੁੰਦਾ ਇੰਨਿਆਂ ਦਾ ਤੇ ਆਈਡੀਆ ਲਾਉਣਾ ਵੀ ਔਖਾ ਹੋ ਜਾਂਦਾ ਵੀ ਕਿਸ ਪੱਧਰ ਦਾ ਬੈਠਾ ਜੇ 100 ਬੰਦਾ ਬੈਠਾ 100 ਬੰਦੇ ਦੇ ਦਿਮਾਗ ਦੇ ਪੱਧਰ ਦਾ ਪਤਾ ਲੱਗ ਜਾਂਦਾ ਸਟੇਜ ਤੇ ਬਹਿ ਕੇ ਆ ਅੱਗੇ ਵਾਲਿਆਂ ਦਾ ਤੇ ਮੈਨੂੰ ਪਤਾ ਲੱਗ ਜਾਂਦਾ ਵੀ ਕਿਸ ਪੱਧਰ ਦਾ ਹੈ ਇਹਦਾ ਦਿਮਾਗ ਕਿੰਨੀ ਕੁ ਗੱਲ ਸਮਝਦਾ ਹੈ ਹੁਣ ਪਿੱਛੇ ਤੱਕ ਪਤਾ ਹੀ ਨਹੀਂ ਲੱਗਦਾ ਵੀ ਕਿਸ ਪੱਧਰ ਦੀ ਗੱਲ ਸਮਝ ਸਕਦਾ ਹੈ ਬੜੀ ਮੁਸ਼ਕਲ ਹੁੰਦੀ ਹੈ ਕਿਰਪਾ ਕਰਕੇ ਆ ਨੁਕਤੇ ਸਮਝਣ ਦੀ ਖੇਚਲ ਕਰੋ ਲੋ ਫੇਰ ਸੁਣੋ ਜਦੋਂ ਵੀ ਅਫਸਰ ਬਣ ਜਾਣਾ ਮਾੜੀ ਗੱਲ ਨਹੀਂ ਅਫਸਰਸ਼ਾਹੀ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਨਹੀਂ ਆਉਣਾ ਲੀਡਰ ਬਣ ਜਾਣਾ ਮਾੜੀ ਗੱਲ ਨਹੀਂ ਪਰ ਲੀਡਰੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਅਮੀਰ ਬਣ ਜਾਣਾ ਕੋਈ ਮਾੜਾ ਨਹੀਂ ਭਾਈ ਪਰ ਅਮੀਰੀ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਨਹੀਂ ਆਉਣਾ ਇੱਥੇ ਜੀਰੋ ਆਈਜ ਹੋ ਕੇ ਆਉਣਾ ਮੈਨੂੰ ਕੱਖ ਨਹੀਂ ਜੀ ਪਤਾ ਐਦਾਂ ਸੋਚ ਕੇ ਆਉਣਾ ਮੈਨੂੰ ਕੱਖ ਨਹੀਂ ਆਉਂਦਾ ਨਾ ਹੋ ਜਤੀ ਸਤੀ ਨਹੀਂ ਮੂਰਖ ਮੁਗਧਾ
ਜਨਮ
ਪ੍ਰਣਵਤ ਨਾਨਕ
ਤਿਨ
ਕੀ ਸਰਨਾ ਜਿਨ ਤੂੰ ਨਾਹੀ
ਵਿਸਰਿਆ
ਐਦਾਂ ਸੋਚ ਕੇ ਆਉਣਾ ਭਾਈ ਮੈਨੂੰ ਕੱਖ ਨਹੀਂ ਜੀ ਪਤਾ ਆਪਣੇ ਆਪ ਨੂੰ ਇੱਥੇ ਰੱਖਣਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ
ਕੋ ਗੁਣ ਨਾਹੀ
ਕੋ ਗੁਣ ਨਾਹੀ ਆਪੇ ਤਰਸ ਪਏ ਲੋ ਫੇਰ ਪੜ ਲੋ ਕਬੀਰ ਸਾਧੂ ਕੋ ਮਿਲਣਾ ਜਾਈਏ
ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ
ਕਹਿੰਦੇ ਭਾਈ ਪਿੱਛੇ ਮੁੜ ਕੇ ਨਾ ਵੇਖੀ ਅੱਗੇ ਜੋ ਹੋਏਗਾ ਵੇਖੀ ਜਾਏਗੀ ਜੇ ਸੱਚ ਦੇ ਰਾਹ ਤੇ ਤੁਰ ਪਵੇਂ ਤੇ ਫਿਰ ਨਾ ਮੁੜ ਕੇ ਪਿੱਛੇ ਨੂੰ ਵੇਖੀ ਕਈ ਬੰਦੇ ਫਿਰ ਮੁੜ ਮੁੜ ਕੇ ਐ ਨਹੀਂ ਲੱਗ ਜਾਂਦੇ ਕਹਿਣ ਵੀ ਮੇਰੇ ਨਾਲ ਤੇ ਲੋਕ ਨਾਰਾਜ਼ ਹੋ ਗਏ ਮੇਰੇ ਤੇ ਰਿਸ਼ਤੇਦਾਰੀ ਟੁੱਟ ਗਏ ਮੇਰੇ ਨਾਲੋਂ ਮੇਰੇ ਤੇ ਪਿੰਡ ਵਾਲੀ ਮੈਨੂੰ ਗਾਲਾਂ ਲੱਗ ਪਏ ਕੱਢਣ ਮੈਨੂੰ ਤੇ ਸਾਰੇ ਹੀ ਛੱਡ ਗਏ ਫਿਰ ਪਿੱਛੇ ਮੁੜ ਕੇ ਕਿਉਂ ਵੇਖਦਾ ਹੈ ਤੁਰਿਆ ਚੱਲ ਫਿਰ ਜੇ ਸੱਚ ਦੇ ਰਾਹ ਤੇ ਤੁਰ ਪਵੇਂ ਫਿਰ ਪਿੱਛੇ ਨਾ ਹਟੀ ਭਾਈ ਫਿਰ ਤੁਰਿਆ ਚੱਲੀ ਫਿਰ ਪਿੱਛੇ ਮੁੜ ਕੇ ਨਹੀਂ ਵੇਖੀਦਾ ਕਿੰਨੇ ਲੋਕ ਆਉਂਦੇ ਆ ਕਬੀਰ ਜਹਿ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਇੱਕ ਅਵਘਟ ਘਾਟੀ ਰਾਮ ਕੀ ਤੈ ਚੜ ਰਹਿਓ
ਕਬੀਰ
ਕਬੀਰ ਸਾਹਿਬ ਕਹਿੰਦੇ ਐ ਜਿੱਧਰ ਵਹਿਮਾਂ ਵਿੱਚ ਪਾਉਣ ਵਾਲੇ ਲੋਕ ਗਏ ਉੱਧਰ ਬੜੀ ਦੁਨੀਆ ਗਈ ਭੀੜ ਬੜੀ ਗਈ ਲੋਕ ਬਹੁਤ ਗਏ ਕਬੀਰ ਸਾਹਿਬ ਕਹਿੰਦੇ ਜਿਹੜੇ ਰਾਹ ਤੇ ਸੱਚ ਦੇ ਰਾਹ ਤੇ ਮੈਂ ਤੁਰਿਆ ਸੀ ਜਦੋਂ ਮੈਂ ਸਿਰੇ ਜਾ ਕੇ ਪਹੁੰਚਿਆ ਮੈਂ ਮੁੜ ਕੇ ਵੇਖਿਆ ਤੇ ਇਕੱਲਾ ਹੀ ਸੀ ਮੈਂ ਕੋਈ ਨਹੀਂ ਆਇਆ ਮੇਰੇ ਮਗਰ ਮੇਰੇ ਮਗਰ ਕੋਈ ਨਹੀਂ ਆਇਆ ਮਗਰ ਤੁਰਨ ਵਾਲੇ ਤੇ ਵਿਰਲੇ ਆਉਂਦੇ ਆ ਜੀ ਆ ਹੁਣ ਕਿੰਨਾ ਇਕੱਠ ਹੈ ਪਰ ਪੰਜ ਪਿਆਰਿਆਂ ਦੇ ਮਗਰ ਲੱਗਿਆਂ ਨੂੰ ਵੇਖਿਓ ਕਿੰਨੇ ਕੁ ਹੋਣਗੇ ਆਖੋ ਸਤਨਾਮ ਬਸ ਸਿੱਧੀ ਜੀ ਗੱਲ ਹੈ ਕਿੰਨਾ ਵੱਡਾ ਇਕੱਠ ਹੈ ਪਰ ਪੰਜ ਪਿਆਰਿਆਂ ਦੇ ਮਗਰ ਲੱਗਿਆਂ ਨੂੰ ਵੇਖਿਓ ਕਿੰਨੇ ਹੋਣਗੇ ਤੇ ਜਿੰਨੇ ਕੁ ਪੰਜ ਪਿਆਰਿਆਂ ਦੇ ਮਗਰ ਲੱਗ ਕੇ ਆਉਂਦੇ ਐ ਇੰਨੇ ਕੁ ਤੇ ਹਰੇਕ ਠੇਕੇ ਤੇ ਤੁਸੀਂ ਲਾਈਨ ਲੱਗੀ ਵੇਖਿਓ ਇੰਨੇ ਕੁ ਅੱਧੇ ਘੰਟੇ ਚ ਹਰੇਕ ਠੇਕੇ ਤੇ ਪਹੁੰਚ ਜਾਂਦੇ ਸ਼ਾਮ ਨੂੰ ਇੰਨੇ ਕੁ ਇਸ ਰਾਹ ਤੇ ਤੁਰਨ ਵਾਲੇ ਵਿਰਲੇ ਹੁੰਦੇ ਆ ਜੀ ਅੱਛਾ ਫਿਰ ਅੰਮ੍ਰਿਤ ਛਕ ਲਿਆ ਫਿਰ ਬਾਣੀ ਪੜ੍ਹਨ ਵਾਲੇ ਵਿਰਲੇ ਐ ਅੰਮ੍ਰਿਤ ਛਕ ਕੇ ਮੁੜ ਕੇ ਬਾਣੀ ਦੇ ਲੜ ਲੱਗਣ ਵਾਲੇ ਵਿਰਲੇ ਐ ਤੇ ਜਦੋਂ ਬਾਣੀ ਦੇ ਲੜ ਲੱਗ ਗਏ ਫਿਰ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੇ ਤੇ ਬਹੁਤ ਘੱਟ ਹੁੰਦੇ ਆ ਜਿਹੜੇ ਇੱਕ ਇੱਕ ਬਚਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਆ ਉਹ ਤੇ ਕੋਈ ਕੋਈ ਰਹਿ ਜਾਂਦਾ ਜੀ ਨਹੀਂ ਤੇ ਗਾਤਰੇ ਕਿਰਪਾਨਾਂ ਪਾ ਕੇ ਵੀ ਲੋਕੀ ਗੁੱਗਿਆਂ ਤੇ ਤੁਰੇ ਫਿਰਦੇ ਆ ਗਾਤਰੇ ਕਿਰਪਾਨਾਂ ਪਾ ਕੇ ਵੀ ਲੋਕੀ ਸੱਪਾਂ ਨੂੰ ਪੂਜਦੇ ਫਿਰਦੇ ਆ ਗਾਤਰੇ ਕਿਰਪਾਨਾਂ ਪਾ ਕੇ ਪਤਾ ਹੀ ਨਹੀਂ ਕਿੱਥੇ 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 ਮੱਥੇ ਟੇਕਦੇ ਫਿਰਦੇ ਆ ਪਤਾ ਨਹੀਂ ਅਕਲ ਨਹੀਂ ਆਈ ਸਮਝ ਨਹੀਂ ਆਈ ਤਾਂ ਕਰਕੇ ਜੇ ਇਸ ਰਾਹ ਤੇ ਤੁਰੀਏ ਫਿਰ ਪਿੱਛੇ ਮੁੜ ਕੇ ਨਾ ਵੇਖੀਏ ਫਿਰ ਅੰਦਰ ਇਹ ਭਾਵ ਟਿਕਾ ਕੇ ਰੱਖਿਓ ਹਮੇਸ਼ਾ ਬਿਠਾ ਲਿਓ ਮਨ ਵਿੱਚ ਪੱਕਾ
ਮੇਰਾ ਦੁਸੇ ਨਾ ਕਲਗੀਆਂ ਵਾਲਾ
ਸਾਰੀ ਦੁਨੀਆ ਰੁੱਸ ਜਾਏਗਾ ਹੁਣ ਧਿਆਨ ਰੱਖਿਓ ਵੀ ਬੜਾ ਟਿਕਾ ਨਾਲ ਬਹਿ ਗਏ ਹੁਣ ਨਾ ਹਿੱਲਿਓ ਜਿੰਨੇ ਕੁ ਬੈਠੇ ਹੋ ਹੁਣ ਇਦਾਂ ਹੀ ਬੈਠੇ ਰਹੋ
ਮੇਰਾ ਦੁਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਮੇਰਾ ਦੁਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਮੇਰਾ ਦੁਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਮੇਰਾ ਦੁਸੇ ਨਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾਗ ਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾਗ ਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾਗ ਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸਜੇ ਮੇਰਾ ਰੁੱਸੇ ਨਾਗ ਲਗੀਆਂ ਵਾਲਾ ਬੋਲੋ ਸਾਰਾ ਜਗ ਭਾਵੇਂ ਸਾਰਾ ਰੁੱਸਜੇ ਮੇਰਾ ਰੁੱਸੇ ਨਾਗ ਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸਜੇ ਮੇਰਾ ਰੁੱਸੇ ਨਾਗ ਲਗੀਆਂ
ਗੱਜ ਕੇ ਬਈ ਜਗ ਭਾਵੇਂ
ਜਗ ਭਾਵੇਂ ਸਾਰਾ ਰੁੱਸ
ਤੂੰ ਮੁਖੜਾ ਨਾ ਮੋੜੀ ਇੱਕ ਤੂੰ ਮੁਖੜਾ ਨਾ ਮੋੜੀ ਇੱਕ ਤੂੰ ਮੁਖੜਾ ਨਾ ਮੋੜੀ
ਤੂੰ ਮੁਖੜਾ ਨਾ ਮੋੜੀ
ਤੂੰ ਮੁਖੜਾ ਨਾ ਮੋੜੀ
ਤੂੰ ਮੁਖੜਾ ਨਾ ਮੁਖੜਾ ਨਾ ਮੋੜੀ ਤੂੰ ਮੁਖੜਾ ਨਾ ਮੋੜੀ
ਇੱਕ ਤੂੰ ਮੁਖੜਾ ਨਾ ਮੋੜੀ
ਤੂੰ ਮੁਖੜਾ ਨਾ ਮੋੜੀ
ਮੁਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ
ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਦੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ
ਦੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਦੁੱਖ ਦੁਨੀਆ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਮੇਰਾ ਰੁੱਸੇ ਨਾ ਕਲਗੀਆਂ
ਜਗ ਭਾਵੇਂ ਸਾਰਾ ਰੁੱਸਜੇ
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 ਸਾਰੀ ਦੁਨੀਆ ਰੁੱਸ ਜੇ ਕਹਿਣ ਵਾਲੇ ਜੋ ਮਰਜ਼ੀ ਕਹਿੰਦੇ ਰਹਿਣ ਫਿਰ ਆਲਾ ਦੁਆਲਾ ਨਾ ਵੇਖੀਏ ਵੀ ਦੁਨੀਆ ਕੀ ਕਹਿੰਦੀ ਜੇ ਇੱਕ ਵਾਰੀ ਇਸ ਰਾਹ ਤੇ ਤੁਰੀਏ ਫਿਰ ਤੁਰੇ ਚੱਲੀਏ ਭਾਈ ਫਿਰ ਕੋਈ ਜੋ ਮਰਜ਼ੀ ਕਹਿੰਦਾ ਰਵੇ ਜੋ ਮਰਜ਼ੀ ਕੋਈ ਬੋਲਦਾ ਰਵੇ ਸੱਚ ਦੇ ਰਾਹ ਤੇ ਤੁਰੀਏ ਫਿਰ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਸੁਣੋ ਧਿਆਨ ਨਾਲ ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਉਣ ਲਈ ਕਹਿੰਦੇ ਇੰਨੇ ਕਿਤੇ ਰੱਖ ਲੈ ਤੇਰੀ ਅਰਥੀ ਨੂੰ ਮੋਢਾ ਲਾਉਣ ਵਾਲੇ ਰਹਿ ਜਾਣ ਧਿਆਨ ਨਾਲ ਸੁਣਿਓ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਹੀ ਰਹਿ ਜੇ ਪਰ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਚਾਰ ਵੀ ਕੀ ਕਰਾਉਣੇ ਨੇ ਸਾਹਿਬਜ਼ਾਦਿਆਂ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਅਜੀਤ ਸਿੰਘ ਜੀ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਬਾਬਾ ਜੁਝਾਰ ਸਿੰਘ ਜੀ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ ਜੇ ਸੱਚ ਦੇ ਰਾਹ ਤੇ ਤੁਰੇ ਆ ਤੇ ਫਿਰ ਇਹ ਵੀ ਨਾ ਵੇਖੀਏ ਵੀ ਚਾਰ ਮੋਢਾ ਲਾਣਗੇ ਕਿ ਨਹੀਂ ਲਾਣਗੇ ਫਿਰ ਇਹ ਵੀ ਨਾ ਵੇਖੋ ਬਸ ਜੇ ਤੁਰੇ ਆ ਤੇ ਫਿਰ ਤੁਰੇ ਚੱਲੀਏ ਫਿਰ ਪਿੱਛੇ ਨਾ ਹਟੀਏ ਇੱਕ ਵਾਰੀ ਜੇ ਇਹ ਰਾਹ ਅਖਤਿਆਰ ਕਰ ਲਿਆ ਜੇ ਫੈਸਲਾ ਲਿਆ ਫਿਰ ਦ੍ਰਿੜਤਾ ਦੇ ਨਾਲ ਦਿਲ ਕੱਢ ਕੇ ਤੁਰੀਏ ਬੜੀ ਦੁਨੀਆ ਨੇ ਬੜਾ ਕੁਝ ਕਹਿਣਾ ਪਰ ਗੁਰਬਾਣੀ ਦੇ ਸੱਚ ਤੇ ਤੁਰਨਾ ਕੱਲ ਵੀ ਬੇਨਤੀ ਕੀਤੀ ਸੀ ਦਲੇਰ ਬੰਦਿਆਂ ਦਾ ਕੰਮ ਹੁੰਦਾ ਹੈ ਸੱਚ ਦਾ ਸਾਹਮਣਾ ਹਰੇਕ ਬੰਦਾ ਨਹੀਂ ਕਰ ਸਕਦਾ ਬੜੀ ਦਲੇਰੀ ਚਾਹੀਦੀ ਹੈ ਬੜਾ ਜਿਗਰਾ ਚਾਹੀਦਾ ਹੈ ਸੱਚ ਦਾ ਸਾਹਮਣਾ ਕਰਨ ਵਾਸਤੇ ਤੇ ਜੇ ਸਤਿਗੁਰੂ ਦੇ ਸਾਹਮਣੇ ਹੋਣਾ ਚਾਹੁੰਦਾ ਹੈ ਨਾ ਜੇ ਪ੍ਰਵਾਨ ਚੜ੍ਹਨਾ ਚਾਹੁੰਦਾ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜਿਹੜਾ ਕਹਿੰਦਾ ਵੀ ਜੀ ਕਰਦਾ ਤੇਰਾ ਵੀ ਪ੍ਰਵਾਨ ਹੋ ਜਾ ਸਨਮੁਖ ਹੋਣ ਦਾ ਮਤਲਬ ਹੈ ਪ੍ਰਵਾਨ ਹੋਣਾ ਪਸੰਦ ਆਉਣਾ ਜੇ ਚਾਹੁੰਦਾ ਹੈ ਵੀ ਗੁਰੂ ਨੂੰ ਮੈਂ ਪਸੰਦ ਆਵਾਂ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਕੀ ਕਰੇ ਫਿਰ ਜੀਓ ਹੁਣ ਹੈ ਗੁਰ ਦਿਲੋਂ ਪਿਆਰ ਕਰੇ ਗੁਰੂ ਦੇ ਨਾਲ ਤੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਿਆਵੇ ਗੁਰ ਕੇ ਚਰਨ ਹਿਰਦੈ ਅੰਤਰ ਆਤਮੈ ਗੁਰੂ ਦੇ ਬਚਨਾਂ ਨੂੰ ਅੰਦਰ ਸੰਭਾਲ ਕੇ ਰੱਖੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਸਿੰਘੋ ਬਹਿ ਜਾਓ ਪੰਜ ਪਿਆਰੇ ਅਜੇ ਤੇ ਆਏ ਨਹੀਂ ਮੇਰੇ ਖਿਆਲ ਪਹਿਰੇਦਾਰ ਬਹਿ ਜਾਓ ਸਿੰਘੋ ਸਾਰਿਆਂ ਦਾ ਫਿਰ ਧਿਆਨ ਹਿੱਲਦਾ ਜਦੋਂ ਪੰਜ ਪਿਆਰੇ ਆਉਣਗੇ ਮੈਂ ਆਪੇ ਬੇਨਤੀ ਕਰ ਦਿਆਂਗਾ ਸਟੇਜ ਤੋਂ ਇੱਧਰ ਧਿਆਨ ਰੱਖਿਓ ਸਿੰਘੋ ਇੱਧਰ ਵੇਖਿਓ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਵੇ ਗੁਰੂ ਦੇ ਚਰਨਾਂ ਨੂੰ ਧਿਆਉਣਾ ਕੀ ਹੁੰਦਾ ਹੁਣ ਚਰਨ ਤੇ ਗੁਰੂ ਗ੍ਰੰਥ ਸਾਹਿਬ ਦੇ ਦਿਸਦੇ ਹੀ ਨਹੀਂ ਧਿਆਈਏ ਕੀ ਸਾਡਾ ਗੁਰੂ ਦੇਹ ਹੈ ਕਿ ਸ਼ਬਦ ਹੈ ਬੋਲੋ ਤੇ ਚਰਨ ਕਾਹਦੇ ਹੋਣਗੇ ਸ਼ਬਦ ਦੇ ਹੋਣਗੇ ਦੇਹ ਥੋੜਾ ਧਿਆਉਣੀ ਹੈ ਫਿਰ ਸ਼ਬਦ ਧਿਆਉਣਾ ਚਰਨਾਂ ਦਾ ਮਤਲਬ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹਿਰਦੈ ਚਰਨ ਕਿਹੜੇ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲੈਣਾ ਗੁਰੂ ਜੀ ਦੇ ਚਰਨ ਨੂੰ ਵਸਾਉਣਾ ਹੀ ਹੁੰਦਾ ਹੈ ਭਾਈ ਗੁਰੂ ਜੀ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ ਚਰਨ ਨੂੰ ਫੜਨਾ ਹੈ ਗੁਰੂ ਦਾ ਸ਼ਬਦ ਫੜ ਲਿਆ ਲੈ ਯਾਰ ਅੱਜ ਤੋਂ ਬਾਅਦ ਮੈਂ ਨਹੀਂ ਆ ਬਚਨ ਛੱਡਣਾ ਸਮਝ ਲਓ ਗੁਰੂ ਜੀ ਦਾ ਚਰਨ ਘੁੱਟ ਕੇ ਫੜ ਲਿਆ ਚਰਨ ਨਾ ਛੱਡੋ ਸਰੀਰ ਕੱਲ ਜਾਏ ਆਪਾਂ ਗੁਰੂ ਦੇ ਚਰਨਾਂ ਨੂੰ ਘੁੱਟ ਕੇ ਫੜਨਾ ਹੈ ਗੁਰੂ ਦੇ ਚਰਨਾਂ ਨੂੰ ਫੜਨਾ ਕੀ ਹੈ ਗੁਰੂ ਦੇ ਸ਼ਬਦਾਂ ਨੂੰ ਗੁਰੂ ਦੇ ਬਚਨਾਂ ਨੂੰ ਫੜ ਲਓ ਛੱਡਿਓ ਨਾ ਹਿਰਦੇ ਵਿੱਚ ਵਸਾ ਕੇ ਰੱਖਿਓ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਜੇ ਸਨਮੁਖ ਹੋਣਾ ਚਾਹੁੰਦਾ ਆ ਕਰਨਾ ਪੈਣਾ ਹੈ ਆਪਣਾ ਹੰਕਾਰ ਛੱਡ ਈਗੋ ਛੱਡ ਜ਼ੀਰੋ ਆਈਜ ਹੋ ਜਾ ਤੇ ਗੁਰਪ੍ਰਾਇਣ ਹੋ ਜਾ ਗੁਰੂ ਦੇ ਪੱਲੇ ਪੈ ਜਾ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਏ ਗੁਰੂ ਤੋਂ ਬਿਨਾਂ ਕਿਸੇ ਦੂਜੇ ਤੀਜੇ ਨੂੰ ਨਹੀਂ ਜਾਣਦੇ ਅਸੀਂ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਆ ਧਿਆਨ ਨਾਲ ਸੁਣਿਓ ਸਾਡੇ ਗੁਰੂ ਨੇ ਸੱਚਾ ਗਿਆਨ ਕਰਾਇਆ ਹੈ ਅਸੀਂ ਦੂਜੇ ਤੀਜੇ ਨੂੰ ਨਹੀਂ ਜਾਣਦੇ ਕਿਹੜਾ ਇੱਥੇ ਸਾਨੂੰ ਅਕਲ ਦਿੱਤੀ ਹੈ ਮੇਰੇ ਗੁਰੂ ਨੇ ਸਮਝ ਦਿੱਤੀ ਹੈ ਮੇਰੇ ਗੁਰੂ ਨੇ ਅਸੀਂ ਨਹੀਂ ਦੂਜਾ ਤੀਜਾ ਜਾਣਦੇ ਕੋਈ ਸੱਪਾਂ ਨੂੰ ਮੱਥਾ ਟੇਕੇ ਕੋਈ ਕਬਰਾਂ ਨੂੰ ਟੇਕੇ ਕੋਈ ਮੜੀਆਂ ਨੂੰ ਟੇਕਦਾ ਫਿਰ ਸਾਡਾ ਕੋਈ ਕੁਛ ਨਹੀਂ ਲੱਗਦਾ ਅਵਰ ਨਾ ਜਾਣਾ ਦੁਆ ਗੁਰ ਬਿਨ ਅਵਰ ਨਾ ਜਾਣਾ ਹੋਏ ਆ ਬਚਨ ਧਿਆਨ ਚ ਰੱਖਿਓ ਮੇਰੇ ਵੀਰੋ ਭਰਾਵੋ ਵੀ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਕੁਛ ਨਾ ਜਾਣੇ ਜਿਹੜਾ ਬੰਦਾ ਪ੍ਰਵਾਨ ਹੋਣਾ ਚਾਹੁੰਦਾ ਹੈ ਇਹ ਉਹਦੀ ਗੱਲ ਹੈ ਜਿਹੜਾ ਚਾਹੁੰਦਾ ਮੈਂ ਸਤਿਗੁਰੂ ਨੂੰ ਪਸੰਦ ਆਵਾਂ ਮੈਂ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋਵਾਂ ਉਹ ਫਿਰ ਆਲਾ ਦੁਆਲਾ ਨਾ ਵੇਖੇ ਲੋਕੀ ਕੀ ਕਹਿੰਦੇ ਆ ਕਹਿੰਦੇ ਗੁਰੂ ਤੋਂ ਬਿਨਾਂ ਹੋਰ ਕਿਸੇ ਵੱਲ ਨਾ ਵੇਖੇ ਗੁਰ ਬਿਨ ਅਵਰ ਨਾ ਜਾਣਾ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਤਿਮੁਖ ਹੋਏ ਉਹਨੇ ਪ੍ਰਵਾਨ ਹੋ ਜਾਣਾ ਜੀ ਸਨਮੁਖ ਕਿਹਨੂੰ ਮੰਨੀਏ ਜਿਹੜਾ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ ਸਨਮੁਖ ਕਿਹਨੂੰ ਮੰਨੀਏ ਜਿਹੜਾ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਸਨਮੁਖ ਕਿਹਨੂੰ ਮੰਨੀਏ ਜਿਹੜਾ ਗੁਰੂ ਦੇ ਪੱਲੇ ਪੈ ਗਿਆ ਬਸ ਹੋਰ ਨਹੀਂ ਗੁਰੂ ਦਾ ਲੜ ਫੜ ਲਿਆ ਜਿਹਨੇ ਗੁਰੂ ਦਾ ਪੱਲਾ ਫੜ ਲਿਆ ਗੁਰੂ ਦੇ ਮਗਰ ਮਗਰ ਤੁਰਦਾ ਹੈ ਉਹਨੂੰ ਸਨਮੁਖ ਜਾਣੀਏ ਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਸੁਣਨੀ ਗੁਰਬਾਣੀ ਦੀ ਕਥਾ ਸੁਣਨੀ ਕਿਸੇ ਦੂਜੇ ਤੀਜੇ ਵੱਲ ਵੇਖਣਾ ਵੀ ਨਾ ਜਿਹੜੀ ਬੇਨਤੀ ਕਰਦਾ ਸੀ ਦੂਜਾ ਪਹਿਲਾ ਨੁਕਤਾ ਦਿਮਾਗ 'ਚ ਰੱਖਿਆ ਨਾ ਵੀ ਜਦੋਂ ਆਪਾਂ ਗੁਰੂ ਦੇ ਦਰਬਾਰ 'ਚ ਆਉਣਾ ਇਹ ਸੋਚ ਕੇ ਆਉਣਾ ਮੈਂ ਗੇੜਾ ਦੇਣ ਨਹੀਂ ਚੱਲਿਆ ਮੈਂ ਗੁਰਦੁਆਰੇ ਕੁਝ ਨਾ ਕੁਝ ਸਿੱਖਣ ਚੱਲਿਆ ਇੱਕ ਨੁਕਤਾ ਅਗਲਾ ਨੁਕਤਾ ਜਦੋਂ ਗੁਰੂ ਦੇ ਦਰਬਾਰ 'ਚ ਆਉਣਾ ਲੀਡਰੀ ਅਮੀਰੀ ਅਹੁਦੇ ਸਾਰਾ ਕੁਝ ਬਾਹਰ ਛੱਡ ਕੇ ਆਉਣਾ ਦੋ ਗੱਲਾਂ ਹੋ ਗਈਆਂ ਤੀਜੀ ਗੱਲ ਜੋ ਗੁਰੂ ਜੀ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਜੋ ਆਪਣੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਈਏ ਭਾਈ ਇਹ ਸ਼ਬਦ ਹੈ ਪੂਰਾ ਵੇਖੋ ਆਪਾਂ ਪੜ੍ਹ ਲੈਂਦੇ ਹਾਂ ਇੱਕ ਵਾਰ ਸਾਰਾ ਹੀ ਸੁਣ ਲਓ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਦੀ ਆਗਿਆ ਨੂੰ ਸਹਿਜਾ ਗੁਰੂ ਸਾਹਿਬ ਦੇ ਬਚਨਾਂ ਨੂੰ ਸਹਿਜਾ ਝੱਲ ਲੈ ਮਨ ਆਪਣਾ ਗੁਰੂ ਨੂੰ ਵੇਚ ਫਿਰ ਵੇਖੀ ਤੇਰੇ ਕਾਰਜ ਰਾਸ ਹੁੰਦੇ ਮਨ ਤੇਰਾ ਸ਼ਾਂਤ ਰਹੇਗਾ ਸਦਾ ਲਈ ਸ਼ਾਂਤ ਲਓ ਆ ਪੂਰਾ ਸੁਣ ਲਓ ਇੱਕ
ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ
ਪੜੋ ਪੜੋ
ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵੇਚੈ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੂੰ ਹੋਏ ਨਹਿ ਕਾਮੀ ਕਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਨੇ
ਕਹਿੰਦੇ ਜਿਹਦੇ ਤੇ ਰੱਬ ਕਿਰਪਾ ਕਰਦਾ ਨਾ ਗੁਰੂ ਦੀ ਮਤ ਲੈਂਦਾ ਹੀ ਉਹ ਹੈ ਉਹੀ ਸੇਵਕ ਹੈ ਜਿਹੜਾ ਗੁਰੂ ਦੀ ਮਤ ਲੈਂਦਾ ਹੈ ਜੀ ਹੁਣ ਇੱਥੇ ਬੜੇ ਬੰਦੇ ਆ ਗੁਰੂ ਦੀ ਮਤ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਆ ਵੇਖੋ ਆ ਮਤ ਹੈ ਗੁਰੂ ਦੀ ਕਹਿੰਦੇ ਗੁਰੂ ਦੀ ਮਤ ਲੈਣੀ ਹੈ ਗੁਰੂ ਜੀ ਦੀ ਮਤ ਸਾਡਾ ਭਲਾ ਕਰਦੀ ਹੈ ਇੱਥੇ ਕੌਣ ਲੈਂਦਾ ਗੁਰੂ ਦੀ ਮਤ ਆ ਸੁਣੋ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾ ਮੰਨ ਲਓ ਬੋਲ ਕੇ ਗਾ ਦਿਓ ਇੱਕ
ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾਂ ਕ੍ਰਿਸ਼ਨਾ ਨਾਮ ਬੁਝਾਈ।
ਮੇਰੇ ਗੁਰੂ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਦੁਬਿਧਾ ਵਿੱਚ ਮੈਂ ਕਦੇ ਨਾ ਪਵਾਂ, ਡਬਲ ਮਾਈਂਡਡ ਨਾ ਹੋਵਾਂ, ਤੈਨੂੰ ਛੱਡ ਕੇ ਮੈਂ ਪਰਾਏ ਥਾਂ ਤੇ ਕਿਉਂ ਜਾਵਾਂ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ। ਤੇ ਆਪਾਂ ਸਾਰੇ ਬੜੀਆਂ ਮਸਾਣੀਆਂ ਤੇ ਜਾਂਦੇ ਹਾਂ, ਨਾਲੇ ਕਹਿੰਦੇ ਆ ਮਨ ਵਿੱਚ ਹੈ ਸਤਿਗੁਰ ਕੇ ਪਾਸ। ਮੱਥਾ ਟੇਕਣ ਦਾ ਮਤਲਬ ਕੀ ਹੈ ਜੀ? ਜਦੋਂ ਆਪਾਂ ਗੁਰਦੁਆਰੇ ਜਾਣਾ ਹੈ, ਫਿਰ ਆਪਾਂ ਗੁਰਦੁਆਰੇ ਜਾ ਕੇ ਕੀ ਕਰਦੇ ਹਾਂ? ਮੱਥਾ ਟੇਕਦੇ ਹਾਂ। ਮੱਥਾ ਟੇਕਣ ਦਾ ਮਤਲਬ ਕੀ ਹੈ? ਵੀ ਅੱਜ ਤੋਂ ਬਾਅਦ ਮੇਰਾ ਸਿਰ ਗੁਰੂ ਦਾ ਹੋ ਗਿਆ, ਗੁਰੂ ਦੀ ਮੱਤ ਲੈਣ ਲਈ ਮੈਂ ਅੱਜ ਤੋਂ ਬਾਅਦ ਤਿਆਰ ਹਾਂ। ਗੁਰਦੁਆਰੇ ਮੱਥਾ ਟੇਕਣ ਦਾ ਮਤਲਬ ਹੈ ਮੈਂ ਗੁਰੂ ਦੀ ਮੱਤ ਲੈਣ ਲਈ ਤਿਆਰ ਹਾਂ। ਹੁਣ ਇੱਥੇ ਸਿਰ ਭੇਟ ਕਰਤਾ, ਤੁਸੀਂ ਦੱਸੋ ਜੀ ਜਰਾ ਬੋਲ ਕੇ ਦੱਸੋ, ਆਹ 10 ਰੁਪਈਏ ਧਰ ਕੇ ਮੁੜ ਕੇ ਚੱਕ ਲਓਗੇ? ਇਹ ਤੇ ਨਹੀਂ ਹੁੰਦਾ ਵੀ 10 ਰੁਪਈਏ ਇੱਥੇ ਰੱਖਤੇ, ਇਹੀ 10 ਚੱਕ ਕੇ ਫਿਰ ਕਿਸੇ ਕਬਰ ਤੇ ਰੱਖਤੇ, ਉੱਥੋਂ ਚੱਕ ਕੇ ਫਿਰ ਕਿਸੇ ਪੱਥਰ ਤੇ ਰੱਖਤੇ, ਉੱਥੋਂ ਚੱਕ ਕੇ ਫਿਰ ਗੁੱਗੇ ਤੇ ਰੱਖਤੇ, ਇਦਾਂ ਹੋ ਸਕਦਾ? ਸਿਰ ਇੱਕ ਹੈ ਕਿ ਕਈ ਨੇ? ਬੋਲੋ, ਸਿਰ ਕਈ ਨੇ ਕਿ ਇੱਕ ਹੈ? ਫਿਰ ਕਿੱਥੇ ਰੱਖਿਆ, ਕਿੱਥੇ ਰੱਖਿਆ ਜੀ ਆਪਾਂ ਸਾਰਿਆਂ ਨੇ? ਧੰਨ ਗੁਰੂ ਰੱਖਣਾ ਕਿੱਥੇ ਹੈ? ਕਿਹਦੇ ਅੱਗੇ? ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਤੇ ਜਿਹੜਾ ਬੰਦਾ ਇੱਥੇ ਵੀ ਸਿਰ ਰੱਖੀ ਜਾਂਦਾ, ਉੱਥੇ ਵੀ ਕਿੰਨੇ ਕੁ ਸਿਰ ਚੱਕੀ ਫਿਰਦਾ ਤੂੰ? ਕਿਉਂ ਕਮਲੇ ਬਣ ਗਏ ਆਪਾਂ? ਇੱਕ ਸਿਰ ਹੈ, ਇੱਕ ਦੇ ਅੱਗੇ ਹੀ ਰੱਖਿਆ ਜਾਣਾ ਹੈ। ਅਸੀਂ ਫੈਸਲਾ ਕਰ ਲਿਆ ਵੀ ਇਹਨੂੰ ਮੰਨਦੇ ਹਾਂ, ਇਹਦੇ ਬਚਨ ਹੀ ਪੜਾਂਗੇ, ਇਹਦੇ ਹੀ ਸੁਣਾਂਗੇ, ਬਾ ਗੁਰਬਾਣੀ ਨੂੰ ਪੜ੍ਹਦੇ ਹਾਂ। ਲੜਕੀ ਦੇ ਲਾਗੇ ਸੀ ਜੀ ਸਾਨੂੰ ਗੁਰੂ ਗੋਬਿੰਦ ਸਿੰਘ, ਕੀ ਕਹਿ ਗਏ ਸੀ ਵੀ ਕਿਹਨੂੰ ਮੰਨਿਓ? ਮੈਨੂੰ ਜਰਾ ਕੁ ਜਵਾਬ ਦਿਓ, ਕੀ ਕਹਿ ਕੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ? ਵੀ ਆਗਿਆ ਭਈ
ਅਕਾਲ ਕੀ
ਤਵੇ ਚਲਾਇਓ,
ਪੰਥ
ਸਭ ਸਿੱਖਣ ਕੋ
ਹੁਕਮ ਹੈ,
ਗੁਰੂ ਮਾਨਿਓ ਖੇੜਾ, ਗੁਰੂ ਮਾਨਿਓ ਖੇੜਾ, ਗੁਰੂ ਮਾਨਿਓ ਗੁੱਗਾ, ਗੁਰੂ ਮਾਨਿਓ ਕਬਰ, ਗੁਰੂ ਮਾਨਿਓ ਸਮਾਦ, ਗੁਰੂ ਮਾਨਿਓ ਆ ਹੈ। ਆ ਬਾਕੀ ਕਿੱਥੋਂ ਕੱਢ ਲਏ? ਹੁਣ ਜਵਾਬ ਦਿਓ ਅਗਲਾ, ਆ ਸੱਚੇ ਸੱਚੇ ਬਚਨ ਕੀ ਗੁੱਗਾ ਸੁਣਾ ਦੂ? ਬੋਲੋ, ਭੂਤ ਪ੍ਰੇਤ ਬੰਦਾ ਹੈ, ਵਿਗੜ ਕੇ ਸੁਧਰ ਕੇ ਬੰਦਾ ਹੀ ਦੇਵਤਾ ਬਣਦਾ, ਇਹ ਕਿੰਨੇ ਦੱਸਿਆ? ਧੰਨ ਸ੍ਰੀ ਗੁਰੂ, ਹੋਰ ਕੀ ਦੱਸੂ? ਅਕਲ ਮਿਲਦੀ ਆ ਕਿਤੋਂ? ਚਾਰ ਇੱਟਾਂ ਰੱਖ ਕੇ ਬੈਠਾ, ਕਿਹੜਾ ਕੀ ਸਿੱਖ ਕੇ ਆਇਆ ਉੱਥੋਂ? ਇੱਥੋਂ ਤੇ ਬੜਾ ਕੁਝ ਸਿੱਖਦਾ ਵੀ ਹੈ, ਸਮਝਦਾ ਵੀ ਹੈ। ਮੇਰੇ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਹੈ ਤੇ 100% ਸੱਚ ਹੈ ਯਾਰ, ਕਿਹੜਾ ਸਵਾਲ ਹੈ ਜਿਹਦਾ ਜਵਾਬ ਨਹੀਂ ਦੇ ਸਕਦੇ ਗੁਰੂ ਗ੍ਰੰਥ ਸਾਹਿਬ? ਕਿਹੜਾ ਬੰਦਾ ਕਹਿੰਦਾ ਮੈਂ ਰੱਬ ਨੂੰ ਮੰਨਦਾ ਨਹੀਂ, ਬਹਿ ਕੇ ਗੱਲ ਕਰੇ, ਗੁਰੂ ਗ੍ਰੰਥ ਸਾਹਿਬ ਦਾ ਲੌਜਿਕ ਸੁਣੇ, ਦਲੀਲ ਸੁਣੇ, ਕੱਲੀ ਕੱਲੀ ਹੈਰਾਨ ਕਰ ਦੇਣਗੇ ਵੀ ਹੱਦ ਹੋ ਗਈ ਯਾਰ, ਐਦਾਂ ਦੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਬਚਨ ਸੁਣਾਉਂਦੇ ਐ? ਤੇ ਤੁਸੀਂ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਸੀ, ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ, ਬਾਣੀ ਨੂੰ ਖੋਜਿਓ, ਬਾਣੀ ਨੂੰ ਪੜਿਓ, ਲੱਭਿਓ, ਖੋਜ ਕਰਿਓ, ਖੋਜ ਜੋ ਪ੍ਰਭ ਕੋ ਮਿਲਵੋ ਚਾਹੇ, ਖੋਜ ਸ਼ਬਦ ਮੈਂ ਸ਼ਬਦ ਨੂੰ ਖੋਜਿਓ। ਤੁਸੀਂ ਧਾਗਿਆਂ ਵਾਲੇ ਖੋਜਣ ਲੱਗ ਪਏ, ਖੋਜਣਾ ਸੀ ਸ਼ਬਦ ਨੂੰ, ਫਿਰਨ ਕਿੱਥੇ ਲੱਗ ਪਏ, ਕਿਉਂ ਦਰ ਦਰ ਤੇ ਜਾਣ ਲੱਗ ਪਏ? ਤੁਸੀਂ ਫਿਰ ਕਹੋਗੇ ਆ ਪੰਜਾਬ ਦਾ ਹਾਲ ਇਹ ਹੈ ਜੇ, ਫਿਰ ਦੋਸ਼ੀ ਕੌਣ ਹੈ? ਅਸੀਂ ਗੁਰੂ ਗੋਬਿੰਦ ਸਿੰਘ ਦੀ ਮੰਨੀ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੀ ਮੰਨੀ ਨਹੀਂ। ਕਿੰਨਿਆਂ ਨੇ ਮੰਨੀ ਹੈ? ਪਿੰਡਾਂ ਚ ਸਾਫ ਤੇ ਲਾਓ, ਹਰੇਕ ਪਿੰਡ ਵਿੱਚ ਕਾਪੀ ਲੈ ਕੇ ਵੇਖ ਲਓ, 10 ਬੰਦੇ ਲੱਭਣਗੇ ਜਿਹੜੇ ਕਹਿਣਗੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ। ਜ਼ਿਆਦਾਤਰ ਪਿੰਡ ਉਹ ਹੈ ਨਾਲੇ ਇੱਥੇ ਨਾਲੇ ਉੱਥੇ ਨਾਲੇ ਉੱਥੇ ਨਾਲੇ, ਪਤਾ ਨਹੀਂ ਕਿੰਨੇ ਕੁ ਸਿਰ। ਇਹ ਤਿੱਖਾ ਟੀਕਾ ਲਵਾ ਲੈਣਾ ਚਾਹੀਦਾ, ਭਾਵੇਂ ਮੈਨੂੰ ਚਾਰ ਗਾਲਾਂ ਹੀ ਕੱਢ ਲਿਓ, ਪਰ ਸੱਚ ਹੀ ਹੋਈ ਹੈ।
ਸਤਿ ਸ੍ਰੀ ਅਕਾਲ,
ਮੈਨੂੰ ਚਾਰ ਗਾਲਾਂ ਕੱਢ ਲਿਓ, ਅੱਗੇ ਬਥੇਰੇ ਕੱਢਦੇ ਨੇ, ਹੋਰ ਕੱਢ ਲੈਣਗੇ, ਕੋਈ ਖਤਰਾ ਨਹੀਂ, ਅੱਗੇ ਹੀ ਬਥੇਰੇ ਕੱਢਦੇ ਨੇ, ਹੋਰ ਕੱਢ ਲੈਣਗੇ 5-7, ਕੋਈ ਡਰ ਨਹੀਂ। ਪਰ ਸੱਚ ਇਹ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਜੀ ਸਾਨੂੰ, ਇਹਨਾਂ ਨੂੰ ਮੰਨਿਓ, ਇਹਨਾਂ ਦਾ ਸ਼ਰੀਕ ਨਾ ਬਣਾਓ ਪਿੰਡ 'ਚ, ਕੋਈ ਸਾਡੇ ਬਾਬੇ ਦਾ ਸ਼ਰੀਕ ਨਾ ਬਣਾਓ। ਇਹ ਇਹ ਸਾਨੂੰ ਦੇਣ ਲਈ ਆ ਗਿਆਨ ਦੇਣ ਲਈ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਐ ਸੀਸ ਵਿੱਚ ਰੇਤਾ ਪਵਾਇਆ ਹੈ ਉਹ ਕਹਿੰਦੇ ਸੀ ਮਿਲਾਵਟ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਹਾਂਗੀਰ ਬਾਦਸ਼ਾਹ ਕਹਿੰਦਾ ਮਿਲਾਵਟ ਕਰੋ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਮੈਂ ਸਿੱਖਾਂ ਨੂੰ ਜ਼ਹਿਰ ਨਹੀਂ ਦੇਣੀ ਅੰਮ੍ਰਿਤ ਦੇਣਾ ਅੰਮ੍ਰਿਤ ਸੱਚ ਸੱਚ ਦੇਣਾ ਸੱਚ ਕਹਿੰਦੇ ਤੁਹਾਨੂੰ ਤਵੀ ਤੇ ਭਾਵਾਂਗੇ ਕਹਿੰਦੇ ਭਾ ਦੋ ਤੁਹਾਨੂੰ ਦੇਗ ਚ ਉਬਾਲਾਂਗੇ ਕਹਿੰਦੇ ਉਬਾਲ ਦੋ ਪਰ ਮੈਂ ਆਪਣੇ ਸਿੱਖਾਂ ਨੂੰ ਸਹੀ ਦੇ ਕੇ ਜਾਣਾ ਸਰੂਪ ਸਹੀ ਦੇ ਕੇ ਜਾਣਾ ਮੈਂ ਝੂਠ ਨਹੀਂ ਦੇਣਾ ਸੱਚ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਲੜ ਸਾਨੂੰ ਲਾ ਕੇ ਗਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਸਰੂਪ ਸਾਨੂੰ ਦਿੱਤਾ ਮਿਲਾਵਟ ਨਹੀਂ ਹੋਣ ਦਿੱਤੀ ਭਾਵੇਂ ਤੱਤੀ ਤਵੀ ਤੇ ਬਹਿਣਾ ਪੈ ਗਿਆ ਐਡੀ ਮਿਹਨਤ ਕਰਕੇ ਆ ਗਿਆਨ ਦਿੱਤਾ ਹੈ ਇੱਕ ਵਾਰੀ ਪੜ੍ਹਨਾ ਸ਼ੁਰੂ ਕਰੋ ਅੱਖਾਂ ਖੁੱਲ ਜਾਣਗੀਆਂ ਯਾਰ ਕਿੰਨਾ ਕੁਝ ਲਿਖਿਆ ਕਿਉਂ ਡਰਦਾ ਸੀ ਜਹਾਂਗੀਰ ਬਾਦਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਅਕਬਰ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਤੇ ਕੇਸ ਕੀਤਾ ਜਹਾਂਗੀਰ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਕੇਸ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਤੇ ਬੈਨ ਲੱਗੇ ਨਹੀਂ ਲੱਗਿਆ ਇਸ ਬਾਣੀ ਨੂੰ ਅੱਜ ਤੱਕ ਅੱਗਾਂ ਲਾਉਂਦੇ ਐ ਸਾੜਦੇ ਐ ਬੇਅਦਬੀ ਕਰਦੇ ਐ ਪਤਾ ਕਿਉਂ ਥਾਂ ਥਾਂ ਤੇ ਬੇਅਦਬੀ ਕਰਦੇ ਐ ਇਹ ਤਾਂ ਏਜੰਸੀਆਂ ਕਰ ਰਹੀਆਂ ਕਰਵਾ ਰਹੀਆਂ ਐ ਵੀ ਸਾਡੇ ਵਰਗਿਆਂ ਦੇ ਮਨ ਵਿੱਚ ਡਾਊਟ ਆ ਜੇ ਸਿੱਖਾਂ ਦੇ ਮਨ ਵਿੱਚ ਸ਼ੰਕਾ ਆ ਜੇ ਕੀ ਆਵੇ ਵੀ ਜਿਹੜਾ ਗੁਰੂ ਯਾਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸਾਨੂੰ ਕੀ ਬਚਾਊ ਇਹ ਸ਼ੰਕਾ ਪੈਦਾ ਹੋ ਜੇ ਸਾਡੇ ਮਨ ਵਿੱਚ ਸਾਡੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਟੁੱਟੇ ਤਾਂ ਕਰਕੇ ਮੇਰੀ ਬੇਨਤੀ ਸੁਣੋ ਭਾਈ ਸਾਨੂੰ ਲੜਕਾ ਦੇ ਲਾ ਕੇ ਗਏ ਐ ਗੁਰੂ ਗ੍ਰੰਥ ਸਾਹਿਬ ਦੇ ਸਾਰਾ ਕੁਝ ਇਹਦੇ ਵਿੱਚ ਐ ਸਾਰੇ ਅੰਮ੍ਰਿਤ ਇਹਦੇ ਵਿੱਚ ਨੇ ਪੀਣੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ
ਅੰਮ੍ਰਿਤ ਸਾਰੇ
ਪਰ ਕਿਵੇਂ ਪੀਣਾ ਹੈ ਜੀ ਚਿਮ ਚਿਮ ਵਰਸੈ ਐਦਾਂ ਪੀ ਰਹੇ ਆ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਦੋਂ ਬਾਣੀ ਸੁਣਦੇ ਆ ਫਿਰ ਮਨ ਨੂੰ ਗਿਆਨ ਮਿਲਦਾ ਹੈ ਮਨ ਅੰਮ੍ਰਿਤ ਪੀ ਰਿਹਾ ਹੈ ਮਜ਼ਬੂਤ ਹੋ ਰਿਹਾ ਹੈ ਤਕੜਾ ਹੋ ਰਿਹਾ ਹੈ ਡਰ ਲੈ ਰਿਹਾ ਹੈ ਡਰ ਚੁੱਕੇ ਜਾ ਰਹੇ ਆ ਤੇਰੇ ਡਰ ਖਤਮ ਕੀਤੇ ਜਾ ਰਹੇ ਹੈ ਭੈ ਦੂਰ ਹੋ ਰਹੇ ਨੇ ਵਕਾਰ ਭੱਜ ਰਹੇ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟ ਰਿਹਾ ਹੈ ਕਿਉਂਕਿ ਮਨ ਮਜ਼ਬੂਤ ਹੋ ਰਿਹਾ ਕਿਉਂ ਵੀ ਕਿਉਂ ਹੋ ਰਿਹਾ ਮਜ਼ਬੂਤ ਕਿਉਂਕਿ ਗੁਰਬਾਣੀ ਦੀਆਂ ਵਿਚਾਰਾਂ ਮਤਲਬ ਅੰਮ੍ਰਿਤ ਛੱਕ ਰਿਹਾ ਅੰਮ੍ਰਿਤ ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ ਅੰਮ੍ਰਿਤ ਛੱਕ ਰਿਹਾ ਮਜ਼ਬੂਤ ਹੁੰਦਾ ਮਨ ਗੁਰਬਾਣੀ ਦੀਆਂ ਵਿਚਾਰਾਂ ਸੁਣ ਸੁਣ ਕੇ ਪਰ ਪ੍ਰੋਬਲਮ ਪਤਾ ਕੀ ਹੈ ਜੀ ਅੱਜ ਸੁਣੋ ਅੱਜ ਹਾਲਾਤ ਇਹ ਹੈ ਪੰਚਮ ਪਾਤਸ਼ਾਹ ਦਾ ਬਚਨ ਹੈ ਸ਼ਬਦ ਹੈ ਲੋ ਇਹ ਸੁਣ ਲੋ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾ ਥਾ ਰਾਰ ਕਰਤ ਝੂਠੀ ਲੱਗ ਗਾ ਥਾ ਲੈ ਇਹ ਸ਼ਬਦ ਪੰਚਮ ਪਾਤਸ਼ਾਹ ਦਾ ਹੈ ਸ਼ੁਰੂ ਤੋਂ ਸੁਣਿਓ ਧਿਆਨ ਨਾਲ ਸੁਣਿਓ ਜੀ ਸ਼ਬਦ ਧਿਆਨ ਨਾਲ ਸੁਣਿਓ ਸਾਡੇ ਕੰਮ ਆਉਣ ਵਾਲਾ ਬਚਨ ਹੈ ਇੱਕ ਇੱਕ ਅੱਜ ਦੇ ਹਾਲਾਤਾਂ ਤੇ ਤੁਹਾਨੂੰ ਐ ਲੱਗੂ ਯਾਰ ਜਮਾਂ ਹੀ ਫਿੱਟ ਬੈਂਦਾ ਅੱਜ ਹਾਲਤ ਹੀ ਹੈ ਅੱਜ ਹਾਲਤ ਹੈ ਜਿਹੜਾ ਬੱਚਾ ਰੋਵੇ ਭੈਣ ਆਪ ਹੀ ਖਿਆਲ ਰੱਖੇ ਬੱਚਾ ਰੋਵੇ ਨਾ ਕੋਈ ਦੁੱਧ ਪਾਣੀ ਪਿਆਓ ਬਾਹਰਲੇ ਪਾਸੇ ਲਿਜਾ ਕੇ ਬਸ ਬੱਚੇ ਦੀ ਆਵਾਜ਼ ਸਟੇਜ ਤੱਕ ਨਾ ਆਵੇ ਖਿਆਲ ਰੱਖਿਓ ਭਾਈ ਆ ਧਿਆਨ ਨਾਲ ਸੁਣੋ ਬਚਨ ਕਿਹਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਦਾ ਕਾਹਦੇ 'ਚ ਲਿਖਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੀ ਚਰਨ ਹੈ ਤੇ ਜਦੋਂ ਸ਼ਬਦ ਨੂੰ ਸਮਝੋਗੇ ਚਰਨ ਸ਼ਬਦ ਫੜ ਲਿਆ ਸ਼ਬਦ ਨੂੰ ਮਨ 'ਚ ਵਸਾ ਲਿਆ ਸਮਝ ਲਓ ਗੁਰੂ ਜੀ ਦੇ ਚਰਨਾਂ ਨੂੰ ਫੜ ਲਿਆ ਸ਼ਬਦ ਫਿਰ ਬੇਨਤੀ ਫਿਰ ਜਵਾਬ ਦਿਓ ਗੁਰੂ ਸਾਡਾ ਦੇਹ ਹੈ ਕਿ ਸ਼ਬਦ ਹੈ ਬੋਲੋ ਅਸੀਂ ਸ਼ਬਦ ਦੇ ਪੁਜਾਰੀ ਹਾਂ ਕਿ ਦੇਹ ਦੇ ਜਦੋਂ ਸ਼ਬਦ ਨਾਲ ਲੈ ਜਾਓਗੇ ਫਿਰ ਕਿਹਨੂੰ ਲੈ ਗਏ ਨਾਲ ਤੁਸੀਂ ਗੁਰੂ ਨੂੰ ਗੁਰੂ ਜੀ ਨਾਲ ਹੀ ਗਏ ਫਿਰ ਗੁਰ ਮੇਰੇ ਸੰਗ ਸਦਾ ਹੈ ਜੇ ਸ਼ਬਦ ਦਿਮਾਗ 'ਚ ਭਾ ਕੇ ਲੈ ਗਏ ਮਤਲਬ ਗੁਰੂ ਜੀ ਤੇਰੀ ਸੁਰਤ ਦੇ ਨਾਲ ਹੀ ਚਲੇ ਗਏ ਸ਼ਬਦ ਗੁਰੂ ਹੈ ਸੁਰਤ ਧੁਨ ਚੇਲਾ ਬਣਾਉਣਾ ਹੈ ਨਾ ਆਪਾਂ ਹੁਣ ਜਦੋਂ ਤੁਸੀਂ ਧਿਆਨ ਨਾਲ ਫੇਰ ਜਵਾਬ ਦਿਓ ਹੁਣ ਫੇਰ ਪੁੱਛਦਾ ਹੈ ਗੁਰੂ ਸਾਡਾ ਦੇਹ ਹੈ ਕਿ ਸ਼ਬਦ ਆਸ਼ੀਰਵਾਦ ਫਿਰ ਕਾਹਦਾ ਦੋ ਹੱਥ ਵਾਲਾ ਆਸ਼ੀਰਵਾਦ ਮਿਲਦਾ ਐ ਹਾਂ ਫੋਟੋ ਵਾਲਾ ਬਾਬਾ ਤੇ ਦੇਈ ਜਾਂਦਾ ਐ ਆਸ਼ੀਰਵਾਦ ਤੂੰ ਸ਼ਰਾਬ ਪੀ ਕੇ ਵੀ ਮੱਥਾ ਟੇਕੀ ਤਾਂ ਵੀ ਐਂ ਕਰਕੇ ਬੈਠਾ ਵੀ ਆਸ਼ੀਰਵਾਦ ਹੀ ਹੈ ਏਦਾਂ ਹੀ ਹੁੰਦਾ ਸ਼ਰਾਬੀ ਵੀ ਭਾਵੇਂ ਚੱਲਿਆ ਜਾਵੇ ਬੰਦਾ ਬਲਾਤਕਾਰੀ ਹੋਵੇ ਐਡੇ ਮਾੜੇ ਕੰਮ ਕਰਨ ਵਾਲਾ ਫੋਟੋ ਅੱਗੇ ਆ ਕੇ ਮੱਥਾ ਟੇਕਦਾ ਹੈ ਤੇ ਫੋਟੋ ਵਾਲੇ ਬਾਬਾ ਜੀ ਇਦਾਂ ਕਰਕੇ ਰੱਖਦੇ ਆਸ਼ੀਰਵਾਦ ਹੀ ਹੈ ਮੇਰਾ ਤੇ ਸਦਾ ਹੀ ਦੇ ਰਹੇ ਸਾਡਾ ਗੁਰੂ ਦੇਹ ਨਹੀਂ ਅਸੀਂ ਸ਼ਬਦ ਦੇ ਪੁਜਾਰੀ ਹਾਂ ਦੇਹ ਦੇ ਨਹੀਂ ਜਦੋਂ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ ਅਸੀਂ ਫੋਟੋ ਨੂੰ ਗੁਰੂ ਕਿੱਥੋਂ ਮੰਨ ਲਾਂਗੇ ਆਖੋ ਸਤਨਾਮ ਜਦੋਂ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ ਫਿਰ ਦੇਹ ਦੀ ਫੋਟੋ ਨੂੰ ਕਿਵੇਂ ਗੁਰੂ ਮੰਨ ਲਾਂਗੇ ਸਿੱਖ ਕੌਮ ਦੇਹ ਦੀ ਪੁਜਾਰੀ ਨਹੀਂ ਸਿੱਖ ਕੌਮ ਸ਼ਬਦ ਦੀ ਪੁਜਾਰੀ ਹੈ ਆਪਾਂ ਸ਼ਬਦ ਦੇ ਪੁਜਾਰੀ ਹਾਂ ਤੇ ਧਿਆਨ ਨਾਲ ਸੁਣੋ ਜਦੋਂ ਤੁਸੀਂ ਐ ਸੁਰਤ ਕਰਕੇ ਸੁਣਦੇ ਹੋ ਜਿਹੜਾ ਬੰਦਾ ਗੁਰਬਾਣੀ ਸੁਣਨੀ ਸ਼ੁਰੂ ਕਰ ਦਿੰਦਾ ਹੈ ਸਮਝ ਲਓ ਉਹ ਗੁਰੂ ਦੇ ਅੱਗੇ ਆਪਣਾ ਸਿਰ ਕਰ ਦਿੰਦਾ ਜੀ ਸਿਰ ਤੇ ਰੱਖ ਦਿਓ ਹੱਥ ਆਸ਼ੀਰਵਾਦ ਜਿਹੜਾ ਸੁਣਨਾ ਸ਼ੁਰੂ ਕਰ ਦਿੰਦਾ ਹੈ ਸਮਝ ਲਓ ਸਿਰ ਅੱਗੇ ਕਰ ਦਿੰਦਾ ਹੈ ਫਿਰ ਜਿਹੜਾ ਗੁਰਬਾਣੀ ਸੁਣਦਾ ਹੈ ਸਮਝਦਾ ਹੈ ਸਮਝ ਲਓ ਸੱਚਾ ਆਸ਼ੀਰਵਾਦ ਪ੍ਰਾਪਤ ਕਰਦਾ ਹੈ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਉਹਨਾਂ ਤੇ ਹੈ ਜਿਹੜੇ ਗੁਰਬਾਣੀ ਜਿਨ੍ਹਾਂ ਨੂੰ ਗੁਰੂ ਮਿਲ ਪਵੇ ਬਾ ਗੁਰਬਾਣੀ ਦਾ ਗਿਆਨ ਜਿਨ੍ਹਾਂ ਨੂੰ ਹੋ ਗਿਆ ਸਮਝ ਲਓ ਸੱਚਾ ਆਸ਼ੀਰਵਾਦ ਮਿਲ ਗਿਆ ਸੱਚਾ ਆਸ਼ੀਰਵਾਦ ਲੈਂਦਾ ਵੀ ਕੋਈ ਕੋਈ ਹੈ ਤੇ ਸੱਚਾ ਆਸ਼ੀਰਵਾਦ ਦਿੰਦਾ ਵੀ ਸੱਚ ਸੁਣਦੇ ਵੀ ਵਿਰਲੇ ਨੇ ਤੇ ਸੱਚ ਸੁਣਾਉਂਦੇ ਵੀ ਆ ਆਸ਼ੀਰਵਾਦ ਦੇਣ ਲੱਗਿਆਂ ਕਿਹੜਾ ਟਾਈਮ ਲੱਗਦਾ ਹੈ ਹੁਣ ਆ ਆਸ਼ੀਰਵਾਦ ਦੇਣਾ ਕਿਹੜਾ ਔਖਾ ਹੈ ਲੈ ਮੇਰੇ ਵਰਗੇ ਨੂੰ ਕਹੋ ਵੀ ਸਾਰਿਆਂ ਨੂੰ ਆਸ਼ੀਰਵਾਦ ਦੇ ਦਿਓ ਬਸ ਐਂ ਕਰ ਦੇਣਾ ਲਓ ਜੀ ਹੋ ਗਿਆ ਆਸ਼ੀਰਵਾਦ ਬਹੁਤ ਆਸ਼ੀਰਵਾਦ ਤੇ ਥੱਲੇ ਬੈਠੇ ਤੁਸੀਂ ਕਹੋਗੇ ਵੀ ਆਹ ਤੇ ਮੌਜ ਲੱਗ ਗਈ ਇੰਨੇ ਨਾਲ ਹੀ ਆਸ਼ੀਰਵਾਦ ਮਿਲ ਗਿਆ ਐ ਹੱਥ ਦੋਵੇਂ ਕਰ ਦੇਣਾ ਲੈ ਇਹਦੇ ਨਾਲ ਕੀ ਹੋ ਜੂ ਸੱਚਾ ਆਸ਼ੀਰਵਾਦ ਕੀ ਹੈ ਸੱਚਾ ਗਿਆਨ ਦੇਣਾ ਸੱਚਾ ਆਸ਼ੀਰਵਾਦ ਗੁਰੂ ਦਿੰਦਾ ਹੈ ਸਾਡੇ ਵਰਗੇ ਆਸ਼ੀਰਵਾਦ ਦੇਣ ਦੀ ਔਕਾਤ ਨਹੀਂ ਰੱਖਦੇ ਗੁਰੂ ਗ੍ਰੰਥ ਸਾਹਿਬ ਸੱਚਾ ਆਸ਼ੀਰਵਾਦ ਦਿੰਦੇ ਐ ਸੱਚਾ ਗਿਆਨ ਕਰਾਉਂਦੇ ਐ ਤੇ ਜਦੋਂ ਤੁਸੀਂ ਸੱਚਾ ਗਿਆਨ ਸੁਣਨ ਲੱਗ ਗਏ ਸੱਚਾ ਆਸ਼ੀਰਵਾਦ ਲੈ ਲਿਆ ਤੇ ਜਿਹੜੇ ਐ ਆਸ਼ੀਰਵਾਦ ਦਿੰਦੇ ਨੇ ਉਹਨਾਂ ਦੀ ਬਾਬਤ ਸੁਣਨਾ ਮੈਂ ਸ਼ਬਦ ਬਾਅਦ ਸ਼ੁਰੂ ਕਰ ਲੈਣਾ ਆ ਸੁਣਿਓ ਜਰਾ ਦੇਣ ਦਵਾਈ ਸੇ ਮਰਹਿ ਜਿਨ ਕੋ ਦੇ ਕੁਲਹਾਂ ਦਿੰਦੇ ਬਾਬਲੇ ਤੋਂ ਸ਼ੁਰੂ ਕਰ ਲੈਂਦੇ ਵੱਡੇ ਨਲੱਜ ਕਈ ਗੱਦੀਆਂ ਨਹੀਂ ਚਲਾਉਂਦੇ ਵੀ ਇੱਕ ਗੱਦੀ ਤੇ ਬੈਠਾ ਹੁਣ ਦੂਜਾ ਬਾਬਾ ਗੱਦੀ ਤੇ ਆ ਗਿਆ ਹੁਣ ਤੀਜਾ ਬਾਬਾ ਆ ਗਿਆ ਹੁਣ ਉਹਨਾਂ ਦੀ ਬਾਬਤ ਵੇਖਿਓ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਜਿਹੜੇ ਗੱਦੀਆਂ ਨਹੀਂ ਦਿੰਦੇ ਗੱਦੀ ਇੱਥੇ ਕਿੰਨੀਆਂ ਗੱਦੀਆਂ ਨੇ ਸਿੱਖ ਧਰਮ ਵਿੱਚ ਗੱਦੀਆਂ ਗੱਦੀ ਇੱਕ ਹੈ ਕਿ ਕਈ ਨੇ ਬੋਲੋ ਯਾਰ ਗੱਜ ਕੇ ਬੋਲੋ ਇੱਕ ਗੱਦੀ ਹੈ ਕਿਹਦੇ ਕੋਲ ਹੈ ਉਹਦਾ ਮਾਲਕ ਹੈ ਨਾ ਹੁਣ ਕਿਹਦੇ ਕੋਲ ਹੈ ਉਹ ਗੱਦੀ ਆ ਬਾਕੀ ਗੱਦੀਆਂ ਕਿੱਥੋਂ ਆ ਗਈਆਂ ਫਿਰ ਇੱਥੇ ਤੇ ਕਈ ਨੇ ਸਾਡੀ ਕੌਮ ਦਾ ਬੇੜਾ ਕਿਉਂ ਗਰਕਿਆ ਇਸ ਟੌਪਿਕ ਤੇ ਗੱਲ ਕਰੋ ਸਾਡੇ ਪੰਜਾਬ ਦਾ ਆਹ ਹਾਲ ਕਿਉਂ ਹੋਇਆ ਇਹ ਨਸ਼ੇ ਕਿਉਂ ਆਏ ਇੱਥੇ ਸੱਪ ਬਾਬੇ ਬਣ ਗਏ ਇੱਥੇ ਕਬਰਾਂ ਨੂੰ ਬਾਬੇ ਦੇਹਾਂ ਨੂੰ ਬਾਬੇ ਦਰਖਤਾਂ ਨੂੰ ਬਾਬੇ ਗੱਦੀਆਂ ਇੱਕ ਨਹੀਂ ਕਿਤੇ ਪਤਾ ਨਹੀਂ ਕਿੰਨੀਆਂ ਸ਼ਰੀਕ ਬਣ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਗੱਦੀਆਂ ਬਰਾਬਰ ਇੱਕ ਗੱਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ ਹੋਰ ਗੱਦੀਆਂ ਕੋਈ ਨਹੀਂ ਇੱਥੇ ਸ਼ਬਦ ਨੂੰ ਹੀ ਗੁਰੂ ਮੰਨਿਆ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਮੈਂ ਵੀ ਇਸੇ ਗੱਦੀ ਦਾ ਸੇਵਾਦਾਰ ਹਾਂ ਮੈਂ ਤੇ ਸ਼ਬਦ ਦਾ ਪ੍ਰਚਾਰ ਕਰਦਾ ਗੁਰੂ ਅੰਗਦ ਸਾਹਿਬ ਕਹਿੰਦੇ ਸੀ ਮੈਂ ਸ਼ਬਦ ਦੀ ਗੱਦੀ ਦਾ ਪ੍ਰਚਾਰ ਕਰਦਾ ਜੇ ਸ਼ਬਦ ਕੋਲ ਗੱਦੀ ਨਾ ਹੁੰਦੀ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਆਪ ਬਹਿਣਾ ਸੀ ਕਿਹਨੂੰ ਪਾਇਆ ਸੀ ਬੋਲੋ ਪ੍ਰਕਾਸ਼ ਕਿਹਦਾ ਕੀਤਾ ਸੀ ਚੌਰ ਕਿਹਦੇ ਤੇ ਕਰਦੇ ਸੀ ਗੁਰੂ ਅਰਜਨ ਦੇਵ ਜੀ ਚੌਰ ਕਿਹਦੇ ਤੇ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਲੜ ਕਿਹਦੇ ਲਾ ਦਿੱਤਾ ਇਹ ਗੱਦੀ ਕਾਹਦੀ ਹੈ ਸ਼ੁਰੂ ਤੋਂ ਲੈ ਕੇ ਇੱਕੋ ਹੀ ਗੱਦੀ ਹੈ ਕਿਹਦੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਕੋਲ ਇਹਨਾਂ ਕੋਲ ਹੀ ਹੈ ਜੀ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਗੱਦੀ ਇਹਨਾਂ ਕੋਲ ਹੈ ਗੁਰੂ ਨਾਨਕ ਨੂੰ ਪੁੱਛਿਆ ਸੀ ਗੁਰੂ ਤੁਹਾਡਾ ਕੌਣ ਹੈ ਕਹਿੰਦੇ ਸ਼ਬਦ ਗੁਰੂ ਤੇ ਗੁਰੂ ਜੀ ਫਿਰ ਤੁਸੀਂ ਕਹਿੰਦੇ ਸੇਵਾਦਾਰ ਆ ਸੀ ਦੇਵਤਾ ਦੇ ਇਹ ਤੇ ਆਪਾਂ ਸ਼ਰਧਾ ਚ ਕਹਿ ਦਿੰਦੇ ਹਾਂ ਗੁਰੂ ਉਹ ਆਪ ਗੁਰੂ ਨਹੀਂ ਬਣੇ ਆਖੋ ਸਤਨਾਮ
ਸ੍ਰੀ ਵਾਹਿ
ਉਹਨਾਂ ਨੇ ਕਿਹਨੂੰ ਗੁਰੂ ਮੰਨਿਆ ਸ਼ਬਦ ਨੂੰ ਸ਼ਬਦ ਨੂੰ ਗੁਰੂ ਮੰਨਿਆ ਆਪਣੇ ਆਪ ਨੂੰ ਗੁਰੂ ਨਹੀਂ ਕਿ ਮੈਨੂੰ ਮੈਂ ਗੁਰੂ ਹਾਂ ਉਹ ਤੇ ਸ਼ਬਦ ਨੂੰ ਮੰਨਿਆ ਉਹਨਾਂ ਨੇ ਕੰਸੈਂਟ੍ਰੇਟ ਕਰੋ ਸ਼ਬਦ ਵੱਲ ਲਓ ਹੁਣ ਆਹ ਸ਼ਬਦ ਸੁਣ ਲਓ ਜਿਹੜੇ ਐਦਾਂ ਆਸ਼ੀਰਵਾਦ ਦਿੰਦੇ ਨੇ ਉਹਨਾਂ ਬਾਰੇ ਸੁਣ ਲਿਓ ਧਿਆਨ ਨਾਲ ਕੰਨ ਖੋਲ ਕੇ ਧਿਆਨ ਨਾਲ ਸੁਣਿਓ ਪਹਿਲਾਂ ਗੱਲ ਇਹ ਚਲਾਈਏ ਵੀ ਜਿਹੜੇ ਗੱਦੀਆਂ ਦਿੰਦੇ ਐ ਕਹਿੰਦੇ ਬੌਲੇ ਨੇ ਕਮਲੇ ਗੱਦੀਆਂ ਦੇਣ ਵਾਲੇ ਕਮਲੇ ਲੈਣ ਵਾਲੇ ਵੱਡੇ ਬਸ਼ਰਮ ਜਿਹੜੇ ਰੱਬ ਦੇ ਸ਼ਰੀਕ ਬਣ ਕੇ ਬਹਿਣ ਨੂੰ ਵੀ ਮੈਂ ਵੀ ਪਹਿਲਾਂ ਬਾਬਾ ਜੀ ਤੁਸੀਂ ਆਸ਼ੀਰਵਾਦ ਦਿੰਦੇ ਸੀ ਹੁਣ ਕੌਣ ਦਿਆ ਕਰੂ ਮੈਂ ਹੁਣ ਆਸ਼ੀਰਵਾਦ ਦਿਆ ਕਰੂ ਪਹਿਲਾਂ ਸਾਡੇ ਬਾਬਾ ਜੀ ਮੱਥਾ ਟਿਕਾਉਂਦੇ ਸੀ ਹੁਣ ਮੈਂ ਟਿਕਾਇਆ ਕਰੂ ਪਹਿਲਾਂ ਬਾਬਾ ਜੀ ਗੱਦੀ ਤੇ ਬਹਿ ਕੇ ਲੋਕਾਂ ਨੂੰ ਭਗਤਾਉਂਦੇ ਸੀ ਹੁਣ ਮੈਂ ਭਗਤਾਇਆ ਕਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਉਹ ਕਿੱਡਾ ਬਸ਼ਰਮ ਬੰਦਰ ਤੂੰ ਕੌਣ ਐ ਭਗਤਾਉਣ ਵਾਲਾ ਸਲਾਹ ਸਾਹ ਚਲਾਵੇ ਰੱਬ ਦਿਲ ਧੜਕਾਵੇ ਰੱਬ ਪੁੱਤ ਦੇਵੇ ਰੱਬ ਫਸਲਾਂ ਪਕਾਵੇ ਰੱਬ ਸੂਰਜ ਚਾੜੇ ਰੱਬ ਪਾਣੀ ਪੈਦਾ ਕਰੇ ਰੱਬ ਧਰਤੀ ਪੈਦਾ ਕਰੇ ਰੱਬ ਉਪਜਾਊ ਸ਼ਕਤੀ ਪੈਦਾ ਕਰੇ ਰੱਬ ਓਏ ਨਲੈਕਾ ਤੂੰ ਕਿੱਥੋਂ ਰੱਬ ਦਾ ਸ਼ਰੀਕ ਬਣ ਕੇ ਆਸ਼ੀਰਵਾਦ ਲੱਗ ਪਿਆ ਦੇਣ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਐਡਾ ਵੱਡਾ ਤੂੰ ਚੀਜ਼ ਕੀ ਐ ਆਸ਼ੀਰਵਾਦ ਦੇਣ ਵਾਲਾ ਤੂੰ ਚੀਜ਼ ਕੀ ਐ ਰੱਬ ਦੇ ਸਾਹਮਣੇ ਆਸ਼ੀਰਵਾਦ ਦੇਣ ਵਾਲਾ ਤੇਰੀ ਹੈਸੀਅਤ ਕੀ ਐ ਗੁਰੂ ਗ੍ਰੰਥ ਸਾਹਿਬ ਪੁੱਛਦੇ ਐ ਸਾਡੇ ਵਰਗੇ ਨਲੈਕਾਂ ਨੂੰ ਜਿਹੜੇ ਬਣ ਕੇ ਬਹਿ ਗਏ ਗੁਰੂ ਬਣ ਕੇ ਬਹਿ ਗਏ ਆ ਬਾਬਾ ਨੀ ਬਣੇ ਹੀ ਫਿਰਦੇ ਨੇ ਥੁੱਕੂ ਬਣਿਆ ਨੀ ਹੋਣਾ ਸਮਝ ਗਏ ਉਹ ਜੂੜੀ ਜੀ ਕਰਕੇ ਫਿਰਦਾ ਜਿਹੜਾ ਹੁਣ ਸਮਝ ਗਏ ਥੁੱਕੂ ਕੀ ਬਕਵਾਸ ਕਰਦਾ ਉਹ ਗੁਰੂ ਉਹ ਹੈ ਮੰਨਦੇ ਪਤਾ ਨੀ ਉਹਨਾਂ ਨੂੰ ਕਿਹੜੇ ਹੈ ਸ਼ਰਮ ਨਾਲ ਸਾਨੂੰ ਸ਼ਰਮ ਆਉਂਦੀ ਹੈ ਵੇਖ ਕੇ ਵੀ ਯਾਰ ਆ ਵੀ ਬਾਬਾ ਇਹਨੂੰ ਗੁਰੂ ਕਹਿੰਦੇ ਯਾਰ ਤੁਸੀਂ ਇਹ ਏਦਾਂ ਦੇ ਹੁੰਦੇ ਨੇ ਗੁਰੂ ਸ਼ਰਮ ਨਹੀਂ ਆਉਂਦੀ ਮਰ ਜਾਂਦਾ ਬੰਦਾ ਸ਼ਰਮ ਧਰਤੀ ਵੇਲ ਨਹੀਂ ਦਿੰਦੀ ਵੀ ਜੇ ਇਹੋ ਜਿਹੇ ਬੰਦੇ ਦੇ ਚੇਲੇ ਹੋਈਏ ਮਰ ਜੋ ਇਹ ਤੂੰ ਸ਼ਰਮ ਨਾਲ ਹੀ ਬੰਦਾ ਸ਼ਰਮ ਨਾਲ ਹੀ ਮਰ ਜਾਂਦਾ ਯਾਰ ਵੀ ਆ ਬਾਬਾ ਕਿਹੋ ਕਿਹੋ ਜੇ ਪਤਾ ਨੀ ਬਸ ਨਾ ਹੀ ਗੱਲ ਕਰੀਏ ਚਲੋ ਹੁਣ ਗੱਲ ਸੁਣ ਲਓ ਗੁਰੂ ਜੀ ਦਾ ਵਚਨ ਸੁਣੀਏ ਜੀ ਆਪਾਂ ਇਹਨਾਂ ਤੋਂ ਆਹੀ ਆਸ ਰੱਖਦੇ ਸੀ ਨਿਕਲ ਗਿਆ ਨਾ ਅੰਦਰੋਂ ਕਿੱਦਾਂ ਕਿੱਦਾਂ ਦੇ ਡਾਇਲੋਗ ਕਿੱਥੇ ਆਹ ਵਚਨ ਕਿੱਥੇ ਇਹਨਾਂ ਦੇ ਡਾਇਲੋਗ ਇਦਾਂ ਦੇ ਆ ਕਿੱਥੇ ਆਹ ਵਚਨ ਮੁਕਾਬਲਾ ਕਰੇ ਕੋਈ ਇਹਨਾਂ ਦਾ ਆਹ ਵਚਨ ਸੁਣਾ ਆਹ ਵੇਖੋ ਗੁਰੂ ਗ੍ਰੰਥ ਸਾਹਿਬ ਬੋਲਦੇ ਸੁਣਿਓ ਪੜੋ
ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨੇ ਲੱਜ ਚੂਹਾ ਖੜਨਾ ਮਾਵਈ ਟਿਕਲ ਬੰਨੇ ਛੱਜ
ਕਹਿੰਦੇ ਚੂਹਾ ਤੇ ਅੱਗੇ ਹੀ ਨਹੀਂ ਸੀ ਖੱਡ ਚ ਵੜਦਾ ਹੁਣ ਡੇਰੇਦਾਰੀ ਦਾ ਕਹਿੰਦੇ ਛੱਜ ਵੱਜ ਗਿਆ ਹੁਣ ਕਿੱਥੇ ਵੜੂਗਾ ਕੋ ਸਤਨਾਮ
ਸ੍ਰੀ ਵਾਹਿਗੁਰੂ
ਬੰਦਾ ਤੇ ਕਹਿੰਦੇ ਪਹਿਲਾਂ ਹੀ ਨਹੀਂ ਸੀ ਮਾਣ ਹੁਣ ਗੱਦੀ ਮਿਲ ਗਈ ਇਹ ਤੇ ਪਹਿਲਾਂ ਹੀ ਫੁਕਰੇ ਵਧੇਰੇ ਸੀ ਗਾਂ ਗੱਦੀਆਂ ਮਿਲ ਗਈਆਂ ਪਹਿਲਾਂ ਹੀ ਨਹੀਂ ਸੀ ਘੱਟ ਹੁਣ ਗੱਦੀ ਮਿਲ ਗਈ ਚੂਹਾ ਖੱਡ ਨਾ ਮਾਵੇ ਚੂਹਾ ਤੇ ਪਹਿਲਾਂ ਹੀ ਖੱਡ ਚ ਨਹੀਂ ਸੀ ਵੜਦਾ ਹੁਣ ਚੂਹੇ ਤੇ ਛੱਜ ਵੱਜ ਗਿਆ ਹੁਣ ਕੀ ਕਰੂਏ ਲਓ ਇੱਥੋਂ ਤੱਕ ਸੁਣ ਲਿਆ ਹੁਣ ਅੱਗੇ ਸੁਣਿਓ ਗੱਦੀ ਤੇ ਬਹਿ ਕੇ ਫਿਰ ਕਹਿੰਦੇ ਆਸ਼ੀਰਵਾਦਾਂ ਦਿੰਦੇ ਨੇ ਲੋਕਾਂ ਨੂੰ ਗੱਦੀ ਤੇ ਬਹਿ ਕੇ ਆਸ਼ੀਰਵਾਦਾਂ ਦਿੰਦੇ ਐ ਕਹਿੰਦੇ ਇਹ ਜਿਹੜੇ ਆਸ਼ੀਰਵਾਦਾਂ ਦੇਣ ਵਾਲੇ ਐ ਨਾ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਇਹ ਮਰੀਆਂ ਜ਼ਮੀਰਾਂ ਵਾਲੇ ਨੇ ਜੇ ਜ਼ਮੀਰ ਜਾਗਦੀ ਹੁੰਦੀ ਤੇ ਰੱਬ ਦਾ ਆਸ਼ੀਰਵਾਦ ਮਿਲ ਹੀ ਰਿਹਾ ਹੈ ਮੇਰਿਓ ਵੀਰੋ ਭਾਈਓ ਆਹ ਦਿਮਾਗ ਨਹੀਂ ਦਿੱਤਾ ਜਿਹੜਾ ਆਹ ਚੱਲਦਾ ਹੈ ਇਹ ਮੇਰੇ ਰੱਬ ਦਾ ਆਸ਼ੀਰਵਾਦ ਹੈ ਜਿਹੜਾ ਤੁਹਾਨੂੰ ਮਿਲਿਆ ਹੋਇਆ ਇਹਨੂੰ ਖੋਲ੍ਹ ਲਓ ਆਸ਼ੀਰਵਾਦ ਹੀ ਹੈ ਰੱਬ ਦਾ ਆ ਦਿਲ ਮਿਲਿਆ ਆਸ਼ੀਰਵਾਦ ਦੀ ਆ ਕਿਡਨੀਆਂ ਕਿਵੇਂ ਕਿਵੇਂ ਸਰਕੂਲੇਸ਼ਨ ਚੱਲਦਾ ਹੈ ਕਿੱਡਾ ਰੱਬ ਦਾ ਆਸ਼ੀਰਵਾਦ ਮਿਲਿਆ ਹੋਇਆ ਰੱਬ ਦੀ ਦਾਤ ਹੈ ਤੇ ਤੂੰ ਰੱਬ ਦਾ ਆਸ਼ੀਰਵਾਦ ਲੈ ਕੇ ਰੱਬ ਦਾ ਆਸ਼ਿਕ ਬਣ ਜਾ ਰੱਬ ਦਾ ਪੁਜਾਰੀ ਬਣ ਜਾ ਭਾਈ ਰੱਬ ਦਾ ਆਸ਼ਿਕ ਹੋ ਉਹਦਾ ਆਸ਼ੀਰਵਾਦ ਤੈਨੂੰ ਮਿਲਿਆ ਹੀ ਹੋਇਆ ਕਹਿੰਦੇ ਇਹ ਅੰਦਰੋਂ ਮਰੇ ਹੋਏ ਹੈ ਇਹ ਮਰੀਆਂ ਜ਼ਮੀਰਾਂ ਵਾਲੇ ਲੋਕ ਨੇ ਜਿਹੜੇ ਆਸ਼ੀਰਵਾਦਾਂ ਦੇਣ ਵਾਲੇ ਨੇ ਦੇਣ ਦੁਆਈ ਸੇ ਮਰ ਹੈ ਤੇ ਜਿਹੜੇ ਇਹਨਾਂ ਅੱਗੇ ਸਿਰ ਕਰਦੇ ਐ ਲਓ ਜੀ ਆਸ਼ੀਰਵਾਦ ਦੇ ਦਿਓ ਜੀ ਆਸ਼ੀਰਵਾਦ ਕਹਿੰਦੇ ਉਹ ਵੀ ਮਰੀਆਂ ਜ਼ਮੀਰਾਂ ਵਾਲੀ ਲਓ ਹੁਣ ਸੁਣੋ
ਦੇਨ ਦੁਆਈ ਸੇ ਮਰ ਹੈ ਜਿਨ ਪਾਉ ਦੇਨ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੇ
ਧਿਆਨ ਨਾਲ ਸੁਣਿਓ ਕਹਿੰਦੇ ਮੇਰਿਆ ਰੱਬਾ ਕਹਿੰਦੇ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਬੰਦੇ ਗਏ ਕਿੱਧਰ ਨੂੰ ਹੋਣਗੇ ਲੋਕਾਂ ਨੂੰ ਆਸ਼ੀਰਵਾਦ ਦੇ ਕੀ ਬਣਿਆ ਹੋਊ ਇਹੋ ਜਿਹਾ ਮਰਦੇ ਤਾਂ ਸਾਰੇ ਹੀ ਨਹੀਂ ਰੱਬ ਦਾ ਸ਼ਰੀਕ ਬਣਦਾ ਜਿਹੜਾ ਬੰਦਾ ਇਹੋ ਜਿਹਾ ਦਾ ਬਣੂ ਕੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਦੇਣ ਦਵਾਈ ਸੇ ਮਰ ਹੈ ਜਿਨ ਕੋ ਦੇਣ ਸੇ ਜਾਏ ਵੇਖੋ ਜ਼ਰਾ ਸੋਚ ਕੇ ਆਸ਼ੀਰਵਾਦ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਲੈਣਾ ਸੱਚਾ ਆਸ਼ੀਰਵਾਦ ਹੈ ਸੱਚਾ ਆਸ਼ੀਰਵਾਦ ਕੀ ਹੈ ਜੀ ਸੱਚਾ ਗਿਆਨ ਲੈਣਾ ਸੱਚਾ ਆਸ਼ੀਰਵਾਦ ਲੈਣਾ ਸ਼ੁਰੂ ਕਰ ਦਿਓ ਸਿੱਖੋ ਇੱਕ ਮਹੀਨਾ ਸੱਚਾ ਆਸ਼ੀਰਵਾਦ ਲੈ ਕੇ ਵੇਖੋ ਜ਼ਿੰਦਗੀ ਬਦਲਦੀ ਇੱਕ ਮਹੀਨਾ ਲਓ ਆਸ਼ੀਰਵਾਦ ਰੋਜ਼ ਪੜਿਆ ਕਰੋ ਰੋਜ਼ ਬਾਣੀ ਪੜਿਆ ਕਰੋ ਗੁਰਮੁਖੋ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਆ ਕਰੋ ਸੱਚਾ ਆਸ਼ੀਰਵਾਦ ਲਓ ਨੌਜਵਾਨੋ ਸੱਚਾ ਆਸ਼ੀਰਵਾਦ ਲਿਓ ਵੇਖਿਓ ਫਿਰ ਬਣਦਾ ਕੀ ਹੈ ਚਮਕ ਆ ਜਾਏਗੀ ਜ਼ਿੰਦਗੀ ਵਿੱਚ ਨੌਕਰੀ ਮਿਲ ਜਾਏ ਚੜ੍ਹਦੀ ਕਲਾ ਨਹੀਂ ਮਿਲੀ ਤਾਂ ਵੀ ਐਂ ਰਹੇਗਾ ਯਾਰ ਚੜ੍ਹਦੀ ਕਲਾ ਕੋਈ ਨੀ ਭੁੱਖੇ ਨੀ ਮਰਦੇ ਰੋਟੀ ਖਾ ਲਾ ਐਂ ਰਹੇਗਾ ਸੱਚਾ ਆਸ਼ੀਰਵਾਦ ਲੈ ਸਾਡਾ ਗੁਰੂ ਦੇ ਨਹੀਂ ਸਾਡਾ ਗੁਰੂ ਕੀ ਹੈ ਜੀ ਸ਼ਬਦ ਤੇ ਸ਼ਬਦ ਇੱਥੇ ਇੱਥੇ ਵਸ ਗਿਆ ਜਦੋਂ ਆਸ਼ੀਰਵਾਦ ਮਿਲ ਗਿਆ ਸੱਚਾ ਆਸ਼ੀਰਵਾਦ ਮਿਲ ਗਿਆ ਲਓ ਹੁਣ ਵੇਖਿਓ ਆ ਸੱਚ ਦੀ ਜਿਹੜੀ ਕਥਾ ਹੈ ਜਿਵੇਂ ਹੁਣ ਆਪਾਂ ਆ ਬੇਨਤੀ ਗੁਰਬਾਣੀ ਦੀ ਵਿਚਾਰ ਕੀਤੀ ਹੈ ਅਰਥ ਜਮਾਂ ਹੀ ਸਿੱਧਾ ਹੈ ਸਪਸ਼ਟ ਅਰਥ ਹੈ ਕੋਈ ਡੂੰਘਾ ਨਹੀਂ ਸਿੱਧੀ ਸਮਝ ਆਉਂਦੀ ਹੈ ਹੁਣ ਸਾਰਿਆਂ ਦੇ ਸਮਝ ਆ ਰਹੀ ਹੈ ਭੈਣਾਂ ਨੂੰ ਵੀ ਸਮਝ ਆ ਰਹੀ ਹੈ ਕੋਈ ਬੰਦਾ ਨਹੀਂ ਅਨਪੜ੍ਹ ਵੀ ਕਹਿ ਸਕਦਾ ਵੀ ਮੈਨੂੰ ਸਮਝ ਨਹੀਂ ਆਉਂਦੀ ਸਮਝ ਆ ਰਹੀ ਪਰ ਕਹਿੰਦੇ ਪ੍ਰੋਬਲਮ ਇਹ ਹੈ ਵੀ ਹਰ ਬੰਦਾ ਸੱਚ ਦੀ ਕਥਾ ਨਹੀਂ ਸੁਣਨੀ ਚਾਹੁੰਦਾ ਗੱਪ ਕਹਾਣੀਆਂ ਸੁਣਾਓ ਫਿਰ ਖੁਸ਼ ਹੁੰਦੇ ਆ ਸਾਡੇ ਬਾਬਿਆਂ ਦੀਆਂ ਗੱਪਾਂ ਸੁਣਾਓ ਫਿਰ ਬੜੇ ਖੁਸ਼ ਹੋਣਗੇ ਗੱਪ ਕਹਾਣੀਆਂ ਸੁਣਾ ਕੇ ਲੋਕਾਂ ਨੇ ਦੁਨੀਆਂ ਨੂੰ ਮਗਰ ਲਾ ਲਿਆ ਆ ਗਾਪੀ ਗੱਪਾਂ ਹੀ ਛੱਡੀ ਜਾਂਦੇ ਨੇ ਜੀ ਗੋਰਖ ਦੇ ਕੋਲ ਕਹਿੰਦੇ ਬੁੱਗੇ ਦੀ ਮਾਂ ਗਈ ਵਾਸ਼ਲ ਨਾਂ ਸੀ ਉਹਦਾ ਉਹ ਕਹਿੰਦੇ ਜਾ ਕੇ ਕਹਿੰਦੀ ਹੈ ਜੀ ਮੇਰੇ ਪੁੱਤ ਨਹੀਂ ਤੇ ਗੁੱਗੇ ਨੇ ਗੁੱਗੇ ਦੇ ਪਿਓ ਨੇ ਵਾਹਿਗੁਰੂ ਉਹਨੇ ਗੋਰਖ ਨੇ ਕਹਿੰਦੇ ਭਾਈ ਫਿਰ ਆਪਣੇ ਕੰਨਾਂ ਦੀ ਮੈਲ ਕੱਢ ਕੇ ਦੇ ਦਿੱਤੀ ਫਿਰ ਕੀ ਕੀਤਾ ਕਹਿੰਦੇ ਗੋਲੀ ਵੱਟ ਲਈ ਫਿਰ ਕਹਿੰਦੇ ਖਾ ਲਈ ਕਹਿੰਦੇ ਫਿਰ ਕਹਿੰਦੇ ਗੁੱਗਾ ਜੰਮ ਪਿਆ ਤੇ ਗੁੱਗਾ ਸਨ ਆਫ ਗੋਰਖ ਦੇ ਕੰਨਾਂ ਦੀ ਮੈਲ ਗੁੱਗੇ ਦਾ ਸਨ ਆਫ ਇਹੀ ਲਿਖਣਾ ਪੈਣਾ ਵੀ ਗੁੱਗਾ ਸਨ ਆਫ ਗੋਰਖ ਦੇ ਕੰਨਾਂ ਦੀ ਮੈਲ ਮੈਨੂੰ ਕੋਈ ਮਜ਼ਾਕ ਕਰਨ ਦਾ ਚਾਅ ਨਹੀਂ ਮੈਂ ਤੇ ਹਲੂਣਾ ਦੇਣਾ ਚਾਹੁੰਦਾ ਵੀ ਬਾਬਾ ਫਤਿਹ ਸਿੰਘ ਨੂੰ ਬਾਬਾ ਕਿਹਾ ਕਰੋ ਯਾਰ ਸੱਪਾਂ ਨੂੰ ਬਾਬੇ ਕਹਿੰਦਿਆਂ ਤੇ ਵੈਸੀ ਸ਼ਰਮ ਜੀ ਆਉਂਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਬਾ ਜੋਰਾਵਰ ਸਿੰਘ ਬਾਬਾ
ਫਤਿਹ ਸਿੰਘ
ਯਾਰ ਵੇਖੋ ਮੂੰਹ ਨਹੀਂ ਭਰਦਾ ਖਿੜਦਾ ਜਿਹਾ ਨਹੀਂ ਬਾਬਾ ਕਹਿਣ ਦਾ ਕਿੰਨਾ ਨਜ਼ਾਰਾ ਜਿਹਾ ਆਉਂਦਾ ਕਿਹੜੇ ਬਾਬੇ ਉਹ ਨਿਕੜੇ ਬਾਬੇ ਸਾਡੇ ਨਿਕੜੇ ਬਾਬੇ ਨੀਹਾਂ ਵਿੱਚ ਖੜ ਗਏ ਬਾਬੇ ਆ ਬਾਬੇ ਸਾਡੇ ਚਮਕੌਰ ਦੀ ਗੜੀ ਵਿੱਚ ਲੜ ਗਏ ਬਾਬੇ ਇਹ ਬਾਬੇ ਸਾਡੇ ਇਹਨਾਂ ਨੂੰ ਬਾਬੇ ਅਸੀਂ ਮੱਥੇ ਟੇਕਦੇ ਹਾਂ ਚਾਈਨਾ ਵਿੱਚ ਤੁਹਾਡੇ ਬਾਬੇ ਐਂ ਟੰਗੇ ਪਏ ਹੁੰਦੇ ਨੇ ਸਭ ਤੋਂ ਵੱਧ ਵਿਕਦੇ ਨੇ ਖਾਣ ਸਭ ਤੋਂ ਵੱਧ ਖਾਂਦੇ ਨੇ ਚੀਨੇ ਐਂ ਟੰਗੇ ਹੁੰਦੇ ਨੇ ਫਿਰ ਉਦੋਂ ਵੀ ਲੰਘਦੇ ਲੈ ਬਾਬਾ ਟੰਗਿਆ ਪਿਆ ਬਾਬਾ ਐਂ ਕਿਹਾ ਐਂ ਕਹੋਗੇ ਵੀ ਆਹ ਬਾਬਾ ਟੰਗਿਆ ਪਿਆ ਸਾਡੇ ਵਰਗਾ ਚਾਈਨਾ ਚੱਲਿਆ ਜੇ ਕਿਤੇ ਮੈਂ ਖੁਦ ਚਾਈਨਾ ਗਿਆ ਵੇਖਿਆ ਉੱਥੇ ਸੁਣੀ ਨੀ ਵੇਖੀ ਗੱਲ ਹੈ ਵੀ ਏਦਾਂ ਦੁਕਾਨਾਂ ਦੇ ਉੱਤੇ ਚੀਨੇ ਸਭ ਤੋਂ ਵੱਧ ਸੱਪ ਖਾ ਖੁਸ਼ ਹੋ ਕੇ ਖਾਂਦੇ ਫਿਰ ਸਾਡੀ ਕੋਈ ਪਿੰਡੂ ਮਾਈ ਚਲੀ ਗਈ ਜਿਹੜੀ ਇੱਥੇ ਮੱਥੇ ਟੇਕਦੀ ਹੈ ਤੇ ਸਾਡੀ ਬੇਬੇ ਨੇ ਫਿਰ ਕਹਿਣੇ ਹਾਂ ਬਾਬਾ ਜੀ ਟੰਗੇ ਪਏ ਐ ਕਹੂ ਵੀ ਬਾਬਾ ਜੀ ਟੰਗੇ ਪਏ ਹਾਏ ਬਾਬਾ ਜੀ ਟੰਗੇ ਪਏ ਲੈ ਦੱਸ ਸ਼ਰਮ ਨਹੀਂ ਆਉਂਦੀ ਯਾਰ ਸਾਨੂੰ ਲੈ ਵੇਖੋ ਆ ਹੱਸਦੇ ਹਾਂ ਆਪਾਂ ਸਾਰੇ ਤੇ ਕੰਮ ਆਪਾਂ ਵੀ ਆਪਾਂ ਹੀ ਕਰਦੇ ਹਾਂ ਬਗਾਨਾ ਕਰਦਾ ਇੱਥੇ ਪੰਜਾਬ 'ਚ ਬੋਲ ਰਿਹਾ ਬੈਠਾ ਹੋਰ ਕਿਸੇ ਹੋਰ ਕਿਸੇ ਸਟੇਟ 'ਚ ਨਹੀਂ ਪੰਜਾਬ 'ਚ ਆ ਪੰਜਾਬੀ ਨੇ ਮੇਰੇ ਅੱਗੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਕਮਾਲ ਦੀ ਗੱਲ ਨਹੀਂ ਹੱਸਦੇ ਆ ਇਦਾਂ ਹੀ ਹੱਸਦੇ ਨੇ ਲੋਕ ਸਾਨੂੰ ਵੇਖ ਵੇਖ ਕੇ ਜਦੋਂ ਸੱਪਾਂ ਨੂੰ ਮੱਥੇ ਟੇਕਦੇ ਆ ਅਗਲਾ ਕਹਿੰਦਾ ਅਸੀਂ ਤੇ ਖਾਂਦੇ ਆ ਯਾਰ ਇਹ ਮੱਥੇ ਟੇਕਦੇ ਨੇ ਅਗਲਾ ਹੱਸਦਾ ਸਾਡੇ ਵੇਖ ਕੇ ਕਿਉਂ ਹੱਸੇ ਕੋਈ ਅਸੀਂ ਕੋਈ ਮਜ਼ਾਕ ਆ ਸਾਡਾ ਧਰਮ ਕੋਈ ਮਜ਼ਾਕ ਹੈ ਕਿਉਂ ਹੱਸੇ ਕੋਈ ਮੇਰੇ ਵੱਲ ਵੇਖ ਕੇ ਮੈਂ ਇਦਾਂ ਦੀ ਕਰਤੂਤ ਕਦੇ ਨਹੀਂ ਕਰਨੀ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਇਹਨਾਂ ਬਾਰੇ ਜਿਹੜੀ ਮਰਜ਼ੀ ਗੱਲ ਪੁੱਛ ਲੈ ਤੈਨੂੰ ਜਵਾਬ ਦਿਆਂਗਾ ਇਹਨੂੰ ਮੰਨਦਾ ਮੈਂ ਇਦਾਂ ਕਿਹਾ ਕਰੋ ਤਕੜੇ ਹੋ ਕੇ ਕਿਸੇ ਨੂੰ ਨਹੀਂ ਮੰਨਦੇ ਅਸੀਂ ਹੋਰ ਕਿਸੇ ਕਬਰ ਨੂੰ ਕਿਸੇ ਮੜੀ ਨੂੰ ਕਿਸੇ ਜਗ੍ਹਾ ਨਹੀਂ ਜਾਂਦੇ ਅਸੀਂ ਸੱਪ ਨੂੰ ਬਾਬੇ ਕਹਿ ਦਿਆਂਗੇ ਹੱਦ ਹੋ ਗਈ ਇੱਥੇ ਰੱਖੋ ਐ ਸਟਰੋਂਗ ਹੋਵੋ ਪੜ੍ਹ ਲਿਖ ਜਾਓ ਹੁਣ ਅੱਗੇ ਪੜ੍ਹਾਈਆਂ ਕਰੋ ਬੱਚਿਆਂ ਨੂੰ ਕੈਨੇਡਾ ਨੂੰ ਭੇਜੋ ਪੜ੍ਹਨ ਆਸਟ੍ਰੇਲੀਆ ਜਾਓ ਨਿਊਜ਼ੀਲੈਂਡ ਜਾਓ ਅਮਰੀਕਾ ਕੈਨੇਡਾ ਪੜ੍ਹਨ ਜਾਓ ਤਰੱਕੀ ਕਰੋ ਅੱਗੇ ਨੂੰ ਵਧੋ ਜੇ ਸੱਪਾਂ ਨੂੰ ਕਬਰਾਂ ਨੂੰ ਮੱਥੇ ਟੇਕਦੇ ਰਹੇ ਰੁੜ ਗਏ ਅਸੀਂ ਅੱਗੇ ਨੂੰ ਵਧਣ ਦਾ ਰਾਹ ਹੀ ਬੰਦ ਕਰ ਲਏ ਸਾਰੇ ਕਿਸੇ ਨੇ ਨਹੀਂ ਕੀਤੇ ਆਪ ਬੰਦ ਕੀਤੇ ਐ ਗੁਰੂ ਗ੍ਰੰਥ ਸਾਹਿਬ ਤਾਂ ਬੰਦ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਅਸੀਂ ਆਪਣੇ ਸਾਰੇ ਰਾਹ ਬੰਦ ਕਰ ਲਏ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਬੰਦ ਕਰਕੇ ਅਸੀਂ ਸਾਰੇ ਰਾਹ ਬੰਦ ਕਰ ਲਏ ਗੁਰੂ ਗ੍ਰੰਥ ਸਾਹਿਬ ਦਾ ਰਾਹ ਖੁੱਲ ਜਾਣ ਦਿਓ ਗੁਰਬਾਣੀ ਦਾ ਗਿਆਨ ਖੁੱਲਣ ਦਿਓ ਸਾਰੇ ਤਰੱਕੀ ਦੇ ਰਾਹ ਖੁੱਲ ਜਾਣਗੇ
ਸ੍ਰੀ ਅਕਾਲ
ਗੁਰਬਾਣੀ ਦਾ ਗਿਆਨ ਖੁੱਲਣ ਦਿਓ ਸਭ ਤਰੱਕੀ ਦੇ ਰਾਹ ਖੁੱਲ ਜਾਣਗੇ ਕਿਉਂਕਿ ਦਿਮਾਗ ਖੁੱਲ ਜਾਣਗੇ ਪੰਜਾਬੀਆਂ ਦੇ ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਚਾਨਣ ਆ ਗਿਆ ਲੋਕਾਂ ਦੇ ਸਾਹਮਣੇ ਇੰਨੇ ਲੋਕੀ ਮੱਥੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਟੇਕਦੇ ਜਿੰਨੇ ਅੱਜ ਕੱਲ੍ਹ ਖੇੜਿਆਂ ਨੂੰ ਟੇਕਦੇ ਆ ਇੰਨਾ ਮੱਥਾ ਨਾ ਕੋਈ ਪਿਆਰ ਨਾਲ ਪੜ੍ਹਦਾ ਹੈ ਨਾ ਕੋਈ ਪਿਆਰ ਨਾਲ ਸਮਝਦਾ ਹੈ ਦਿਮਾਗ ਡੈੱਡ ਹੋਏ ਪਏ ਹੈ ਮੇਰਿਓ ਵੀਰੋ ਭਾਈਓ ਆਪ ਹੀ ਜਗ੍ਹਾ ਬਣਾ ਕੇ ਪੂਜਣ ਲੱਗ ਗਏ ਉਹ ਰੱਬ ਕਿਵੇਂ ਬਣ ਗਿਆ ਉੱਥੋਂ ਦਾਤਾਂ ਕੀ ਮੰਗਦਾ ਹੈ ਆਹ ਦਾਤਾਂ ਇੱਥੇ ਲੈ ਅਕਲ ਲੈਣੀ ਦਾਤ ਲੈਣੀ ਹੈ ਸਮਝ ਲੈਣੀ ਦਾਤ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਦਾ ਸੱਚਾ ਗਿਆਨ ਸੱਚੀ ਦਾਤ ਲਓ ਇੱਥੇ ਪਵਾਓ ਇੱਥੇ ਇੱਥੇ ਦਿਮਾਗ ਖੋਲੋ ਫਿਰ ਬੇਨਤੀ ਕਰਦਾ ਸਕੂਲਾਂ ਵਿੱਚ ਜਿਹੜਾ ਗਿਆਨ ਮਿਲਦਾ ਝੋਲੀਆਂ 'ਚ ਪੈਂਦਾ ਜੇਬਾਂ 'ਚ ਪੈਂਦਾ ਕਿ ਦਿਮਾਗ 'ਚ ਪੈਂਦਾ ਬੋਲੋ ਤੇ ਗੁਰਦੁਆਰੇ 'ਚੋਂ ਜਿਹੜਾ ਗਿਆਨ ਮਿਲਦਾ ਝੋਲੀਆਂ 'ਚ ਪੈਂਦਾ ਜੇਬਾਂ 'ਚ ਪੈਂਦਾ ਕਿ ਦਿਮਾਗ 'ਚ ਬਸ ਅੱਡੀ ਫਿਰਦੇ ਹੋ ਝੋਲੀਆਂ ਕਰਦੇ ਹਾਂ ਆਪਾਂ ਵੀ ਝੋਲੀ ਭਰ ਦਿਓ ਜੀ ਹੋਰ ਕਹਿੰਦੇ ਆ ਕਰੜੀ ਜੀ ਗੱਲ ਇੱਕ ਸੁਣ ਲਓ ਕਹਿੰਦੇ ਹੀ ਅੱਗੇ ਵੀ ਸੁਣਦੇ ਹੀ ਹੋ ਦੱਸਿਓ ਭਲਾ ਵੀ ਸਿੰਘੋ ਜਵਾਬ ਦਿਓ ਕਾਮਰੇਡਾਂ ਦੇ ਖੇਤ ਵਿੱਚ ਮੀਂਹ ਪੈਂਦਾ ਕਿ ਨਹੀਂ ਪੈਂਦਾ ਜਿਹੜੇ ਕਾਮਰੇਡ ਉਹ ਬੰਦੇ ਜਿਹੜੇ ਰੱਬ ਨੂੰ ਮੰਨਦੇ ਨਹੀਂ ਰੱਬ ਨੂੰ 10 ਗਾਲਾਂ ਕੱਢਦੇ ਆ ਸਵੇਰੇ ਉੱਠ ਕੇ ਸੌਣ ਲੱਗਿਆਂ ਵੀ ਗਾਲਾਂ ਕੱਢਦੇ ਐ ਜਵਾਬ ਦਿਓ ਰੱਬ ਨੂੰ ਕਦੇ ਮੰਨਿਆ ਨਹੀਂ ਗੁਰਦੁਆਰੇ ਕਦੇ ਆਏ ਨਹੀਂ ਮੱਥਾ ਟੇਕਿਆ ਨਹੀਂ ਰੋਜ਼ ਗਾਲਾਂ ਕੱਢਦੇ ਐ ਕਿਹੜਾ ਰੱਬ ਅਸੀਂ ਗੁਰਦੁਆਰੇ ਨੂੰ ਨਹੀਂ ਮੰਨਦੇ ਗੁਰਦੁਆਰੇ ਜਾਂਦੇ ਨਹੀਂ ਕੀ ਉਹਨਾਂ ਦੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਬੋਲੋ ਪੈਂਦਾ ਕਿ ਨਹੀਂ ਪੈਂਦਾ ਕੀ ਉਹਨਾਂ ਦੇ ਬੱਚੇ ਨਹੀਂ ਹੁੰਦੇ ਪੁੱਤ ਹੁੰਦੇ ਆ ਕਿ ਨਹੀਂ ਕੀ ਉਹ ਪੜ੍ਹਦੇ ਨੇ ਕਿ ਨਹੀਂ ਪੜ੍ਹਦੇ ਪੜ੍ਹਦੇ ਆ ਇਹ ਤੇ ਸਾਰਾ ਕੁਝ ਉਹਨਾਂ ਨੂੰ ਵੀ ਮਿਲੀ ਜਾਂਦਾ ਹੈ ਤੈਨੂੰ ਕਾਮਰੇਡ ਨੇ ਕਹਿਣਾ ਹੈ ਤੂੰ ਗੁਰਦੁਆਰੇ ਜਾਣਾ ਓਏ ਤੈਨੂੰ ਮਿਲਿਆ ਕੀ ਗੁਰਦੁਆਰੇ ਜਾ ਕੇ ਤੂੰ ਪਤਾ ਕੀ ਕਹੀਂ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਤੂੰ ਨਾ ਐ ਪੁੱਤ ਵਿਖਾਈ ਆ ਵੇਖੋ ਜੀ ਮੈਨੂੰ ਪੁੱਤ ਮਿਲਿਆ ਉਹਨੇ ਕਹਿਣਾ ਮੇਰੇ ਤੇ ਦੋ ਨੇ ਮੈਂ ਤੇ ਜਾਂਦਾ ਹੀ ਨਹੀਂ ਗੁਰਦੁਆਰੇ ਮੈਨੂੰ ਕਿਵੇਂ ਮਿਲ ਗਏ ਤੂੰ ਆਪਣੇ ਘਰ ਕੰਨੀ ਹੱਥ ਕਰਦੀ ਆ ਵੇਖ ਮੇਰੀ ਕੋਠੀ ਆ ਵੇਖ ਉਹਨੇ ਕਹਿਣਾ ਤੇਰੇ 4 ਬੈੱਡਰੂਮ ਨੇ ਮੈਂ 6 ਵਾਲੀ ਬਣਾਈ ਹੈ ਮੈਂ ਤੇ ਮੰਨਦਾ ਹੀ ਨਹੀਂ ਗੁਰਦੁਆਰੇ ਨੂੰ ਮੈਂ ਤੇ ਜਾਂਦਾ ਹੀ ਨਹੀਂ ਹੁਣ ਬੋਲ ਹੋਰ ਵਿਖਾ ਲੈ ਕੱਢ ਹੋਰ ਵਿਖਾ ਕੀ ਵਿਖਾਏਗਾ ਫਿਰ ਐ ਸੋਚਣ ਲੱਗ ਜੀ ਫਿਰ ਸੋਚ ਕੇ ਜੇ ਫਿਰ ਗਈ ਆ ਵੇਖ ਮੈਂ 2 ਕਿੱਲੇ ਖਰੀਦ ਲਏ ਉਹਨੇ ਕਹਿਣਾ ਮੈਂ 4 ਖਰੀਦ ਲਏ ਹੋਰ ਕੱਢ ਫਿਰ ਪਿਆਰਿਆ ਆ ਸੱਚਾ ਗਿਆਨ ਕੱਢ ਕੇ ਵਿਖਾਈ ਉਹਨੂੰ ਕਹੀਂ ਸੱਚਾ ਗਿਆਨ ਹੋ ਗਿਆ ਅਕਲ ਆ ਗਈ ਲਾਸ਼ ਵੀ ਸਾਹਮਣੇ ਪਈ ਸੀ ਉਦਣ ਵੀ ਮੈਂ ਚੜ੍ਹਦੀ ਕਲਾ ਵਿੱਚ ਸੀ ਜਿੱਦਣ ਪਿਓ ਨੂੰ ਮੋਢਾ ਦਿੱਤਾ ਹੈ ਉਦਣ ਨਹੀਂ ਰੋਇਆ ਜਵਾਨ ਪੁੱਤ ਮਰ ਗਿਆ ਤਾਂ ਵੀ ਚੜ੍ਹਦੀ ਕਲਾ 'ਚ ਰਿਆਂ ਲਿਆ ਹੁਣ ਕਾਮਰੇਡਾ ਹੁਣ ਕੱਢ ਕੇ ਤੇਰੇ ਕੋਲ ਹੈ ਆ ਚੜ੍ਹਦੀ ਕਲਾ ਆ ਹੌਸਲਾ ਹੈ ਆ ਸੱਚਾ ਗਿਆਨ ਤੇਰੇ ਕੋਲ ਹੈ ਇਹ ਮੇਰੇ ਕੋਲ ਹੈ ਕਿੱਥੇ ਹੈ ਇੱਥੇ ਕਿੱਥੋਂ ਮਿਲਿਆ ਗੁਰੂ ਗ੍ਰੰਥ ਸਾਹਿਬ ਤੋਂ ਹਸੂ ਹਸੂ ਕਰਦਾ ਚਿਹਰਾ ਖਿੜਿਆ ਖਿੜਿਆ ਰਹਿਣਾ ਦੁਨੀਆ ਦੀ ਕੋਈ ਤਾਕਤ ਮੈਨੂੰ ਦੁਖੀ ਨਹੀਂ ਕਰ ਸਕਦੀ ਕਿਉਂਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ
ਪਾਵੈ
ਹੈ ਤੇਰੇ ਕੋਲ ਕਦੇ ਮੱਥੇ ਤੇ ਤਿਉੜੀ ਨਹੀਂ ਪਈ ਖੁਸ਼ ਰਹੀਦਾ ਹਰ ਵੇਲੇ ਇਹ ਵਿਖਾ ਇਹ ਕਿਵੇਂ ਮਿਲਿਆ ਇਹ ਸੱਚਾ ਗਿਆਨ ਹੋਣ ਕਰਕੇ ਇਹ ਇੱਥੇ ਪਵਾਣਾ ਸੀ ਅਕਲ ਸਮਝ ਸੋਚੀ ਅਗਲਾ ਵੇਖਦਾ ਹੀ ਰਹਿ ਜਾਂਦਾ ਆਖੋ ਸਤਨਾਮ ਹੱਦ ਹੋ ਗਈ ਇੱਥੇ ਪਵਾਣਾ ਭਾਈ ਇਸ ਕਰਕੇ ਜਦੋਂ ਸ਼ਬਦ ਚੱਲਦਾ ਹੈ ਨਾ ਇੱਥੇ ਇੱਥੇ ਪਵਾਓ ਇੱਥੇ ਲਓ ਜੀ ਸ਼ਬਦ ਦੀ ਪਹਿਲੀ ਪੰਕਤੀ ਤੋਂ ਸ਼ੁਰੂ ਕਰੀਏ ਥੋੜਾ ਜਿਹਾ ਸ਼ਬਦ ਹੈ ਛੋਟਾ ਜਿਹਾ ਹੀ ਹੈ ਪਰ ਧਿਆਨ ਨਾਲ ਸਮਝਿਓ ਇਹਦੀ ਰਹਾਓ ਦੀ ਪੰਕਤੀ ਹੈ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਲੋਕਾਂ ਤੋਂ ਸੱਚ ਦੀ ਕਥਾ ਸੁਣੀ ਨਹੀਂ ਜਾਂਦੀ ਸੱਚ ਦੀ ਕਥਾ ਨਹੀਂ ਸੁਣੀ ਜਾਂਦੀ ਕਹਿੰਦੇ ਸੱਚ ਦੀ ਕਥਾ ਤੇ ਲੋਕਾਂ ਨੇ ਕੀ ਸੁਣਨੀ ਹੈ ਇਹ ਤੇ ਕਹਿੰਦੇ ਸੱਚ ਦੀ ਕਥਾ ਕਰਨ ਵਾਲਿਆਂ ਨਾਲ ਝਗੜਾ ਕਰਦੇ ਐ ਤੁਸੀਂ ਨਾ ਐ ਕਰਿਓ ਸਿੰਘੋ ਸੁਣਿਓ ਬਈ ਇੱਧਰ ਅੱਜ ਦੀਵਾਨ ਲੱਗਿਆ ਨਾ ਅੱਜ ਵਾਲੀ ਕੈਸਟ ਲੈ ਜਿਓ ਪਿੰਡ ਦੇ ਗੁਰਦੁਆਰੇ 'ਚ ਸਪੀਕਰ 'ਚ ਲਾ ਦਿਓ ਤੁਹਾਡੇ ਨਾਲ ਪਿੰਡ ਦੇ ਕਈ ਬੰਦੇ ਲੜਨ ਆ ਜਾਣਗੇ ਆਖੋ ਸਤਨਾਮ ਹੈ ਕੀ ਹੈ ਸੱਚ ਦੀ ਕਥਾ ਹੈ ਕਾਹਦੀ ਕਥਾ ਗੁਰਬਾਣੀ ਦੀ ਤੇ ਲੋਕ ਲੜਨ ਆ ਜਾਣਗੇ ਕਹਿਣਗੇ ਬੰਦ ਕਰ ਇਹ ਕੈਸਟ ਲੱਗਣੀ ਨਹੀਂ ਚਾਹੀਦੀ ਇਹ ਸਪੀਕਰ 'ਚ ਨਹੀਂ ਕੈਸਟ ਲੱਗਣੀ ਚਾਹੀਦੀ ਸਾਨੂੰ ਯਾਰ 40 ਸਾਲ ਹੋ ਗਏ ਸਾਡੇ ਬਾਬਾ ਜੀ ਸੱਪ ਬਾਬਾ ਜੀ ਨੇ ਤੂੰ ਹੱਦ ਕਰਤੀ ਆ ਕਿਵੇਂ ਹੈ ਸੱਚ ਹੈ ਪਰ ਸੱਚ ਸੁਣਿਆ ਨਹੀਂ ਜਾਣਾ ਕੱਲ ਵੀ ਗੱਲ ਹੋਈ ਸੀ ਨਾ ਵੀ ਸੱਚ ਦਾ ਸਾਹਮਣਾ ਦਲੇਰ ਮਰਦ ਕਰ ਸਕਦੇ ਆ ਦਲੇਰ ਬੰਦਾ ਬੰਦਾ ਮਤਲਬ ਇੱਥੇ ਬੀਬੀ ਭੈਣ ਭਾਵੇਂ ਕੋਈ ਹੈ ਭੈਣ ਹੋਵੇ ਚਾਹੇ ਵੀਰ ਹੋਵੇ ਦਲੇਰ ਮੁਕਾਬਲਾ ਕਰਦੇ ਐ ਸੱਚ ਹਰੇਕ ਬੰਦਾ ਸੱਚ ਸੱਚ ਦਾ ਸਾਹਮਣਾ ਨਹੀਂ ਕਰ ਸਕਦਾ ਸੱਚ ਦਾ ਸਾਹਮਣਾ ਮਰਦ ਕਰਨਗੇ ਦਲੇਰ ਸੱਚ ਸੁਣ ਕੇ ਕਹਿਣਗੇ ਯਾਰ ਹਾਂ ਗਲਤ ਹੋਇਆ ਸਾਥੋਂ ਗਲਤੀਆਂ ਹੁੰਦੀਆਂ ਅਸੀਂ ਭੁੱਲ ਗਏ ਸੀ ਭਾਈ ਸਾਨੂੰ ਤੇ ਪਤਾ ਹੀ ਨਹੀਂ ਸੀ ਸਾਨੂੰ ਯਾਰ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਦੱਸਿਆ ਨਹੀਂ ਤਾਂ ਕਰਕੇ ਭੁੱਲਾਂ ਹੋ ਗਈਆਂ ਅੱਜ ਤੋਂ ਲੱਗ ਗਿਆ ਪਤਾ ਲਓ ਗੁਰੂ ਜੀ ਅੱਜ ਤੋਂ ਬਾਅਦ ਨਹੀਂ ਪਹਿਲਾਂ ਜੋ ਲੰਘ ਗਿਆ ਅੱਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ
ਸੋ ਬੀਤੀ
ਪਿੱਛੇ ਜਿਹੜਾ ਸਮਾਂ ਲੰਘ ਗਿਆ ਪਿੱਛੇ ਜੋ ਬੀਤੀ ਸੋ ਬੀਤੀ ਸੱਚੇ ਪਾਤਸ਼ਾਹ ਹੁਣ ਸਾਡੇ ਤੇ ਕਿਰਪਾ ਹੀ ਰੱਖਿਓ ਹੁਣ ਸਮਝ ਆ ਗਈ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ 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 ਮਨਾ ਗੁਰਾਂ ਦੇ ਦੁਆਰੇ ਦਾ ਅੱਜ ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਵਲ ਵਿੰਗ ਕੱਢ ਸਿੱਧਾ ਹੋ ਕੇ ਪੀਰ ਬਣ ਜਾ ਵਿੰਗ ਕੱਢ ਸਿੱਧਾ
ਸਿੱਧਾ ਹੋ ਕੇ ਪੀਰ ਬਣ ਜਾ
ਫਕੀਰ ਬਣ ਜਾ ਦੇ ਦੁਆਰੇ ਦਾ ਫਕੀਰ ਬਣ ਜਾ ਗੁਰਾ ਦੇ ਦੁਆਰੇ ਦਾ ਫਕੀਰ ਬਣ ਜਾ ਗੁਰਾ ਦੇ ਦੁਆਰੇ ਦਾ ਫਕੀਰ ਬਣ ਜਾ
ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ ਜਾ ਮਨਾ ਗੁਰਾਂ ਦੇ ਦੁਆਰੇ ਦਾ
ਗੁਰਾਂ ਦੇ ਦੁਆਰੇ ਦਾ ਫਕੀਰ ਬਣ ਵਲ ਵਿੰਗ ਕੱਢ ਸਿੱਧਾ ਹੋ ਕੇ ਤੀਰ ਬਣ ਸਿੱਧਾ ਹੋ ਸਿੱਧਾ ਡੰਡਵਤ ਹੋ ਜਾ ਡੰਡਵਤ ਡੰਡੌਤ ਅਰਥ ਤੇ ਦਾ ਇਹ ਹੈ ਵੀ ਮਨ ਡੰਡੇ ਵਾਂਗੂ ਸਿੱਧਾ ਕਰ ਲੈ ਇੱਥੇ ਕਈ ਸਿੱਧੇ ਲੰਮਾ ਪੈ ਕੇ ਕਹਿਣਗੇ ਡੰਡੌਤ ਕਰਦੇ ਆਖੋ ਸਤਨਾਮ
ਸ੍ਰੀ ਵਾਹ
ਕਹਿੰਦੇ ਲੰਮਾ ਪੈ ਕੇ ਮੱਥਾ ਕਰ ਟੇਕਦਾ ਕਹਿੰਦੇ ਡੰਡੌਤ ਕਰਦੇ ਆ ਮਨ ਸਿੱਧਾ ਕਰ ਡੰਡੇ ਵਾਂਗੂ ਕਿੰਨਾ ਚਿਰ ਡੰਡੌਤਾਂ ਕਰੇਗਾ ਸਰੀਰ ਬਜ਼ੁਰਗ ਹੋ ਜਾਣਾ ਸਰੀਰ ਬੁੱਢਾ ਹੋ ਜਾਣਾ ਸਦਾ ਨਹੀਂ ਡੰਡੌਤਾਂ ਹੋਣੀਆਂ ਮਨ ਕਰ ਸਿੱਧਾ ਇਹਨੂੰ ਸਿੱਧਾ ਕਰਨ ਦੀ ਲੋੜ ਸੀ ਲਓ ਜੀ ਸਾਡਾ ਹਾਲ ਅਸੀਂ ਗੁਰਬਾਣੀ ਦੀ ਸੱਚ ਦੀ ਕਥਾ ਕਿੱਥੇ ਸੁਣ ਸਕਦੇ ਹਾਂ ਭੈਣਾਂ ਨੂੰ ਬੇਨਤੀ ਹੈ ਵੀ ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਉੱਠਣਾ ਨਹੀਂ ਕਿਸੇ ਨੇ ਜਿਹੜੇ ਬਿਲਕੁਲ ਪਿੱਛੇ ਭੈਣਾਂ ਬੈਠੀਆਂ ਬਹਿ ਜਾਓ ਸਾਰੀਆਂ ਥੱਲੇ ਖੜ੍ਹੇ ਨਹੀਂ ਹੋਣਾ ਕਿਸੇ ਨੇ ਸਾਰੀਆਂ ਭੈਣਾਂ ਨੂੰ ਮੇਰੀ ਆਵਾਜ਼ ਸੁਣਦੀ ਹੋਊ ਸਾਰੀਆਂ ਭੈਣਾਂ ਵੀਰ ਭਰਾ ਸਾਰੇ ਬਹਿ ਜਾਓ ਬਹਿ ਜਾਓ ਬਹਿ ਜਾਓ ਭਾਈ ਬਹਿ ਜਾਓ ਪੰਜ ਪਿਆਰੇ ਸਟੇਜ 'ਤੇ ਹੀ ਆਉਣਗੇ ਆਪਾਂ ਇੱਥੇ ਹੀ ਦਰਸ਼ਨ ਕਰ ਲਾਂਗੇ ਖੜ੍ਹੇ ਨਹੀਂ ਕਿਸੇ ਨੇ ਹੋਣਾ ਜਿਹੜੇ ਅੰਮ੍ਰਿਤ ਛੱਕ ਕੇ ਆਏ ਹੈ ਜਿਹੜੇ ਸਿੰਘ ਸੱਜ ਕੇ ਆਏ ਹੈ ਜਿਹੜੇ ਗੁਰੂ ਵਾਲੇ ਬਣ ਕੇ ਆਏ ਹੈ ਉਹਨਾਂ ਨੂੰ ਆਪਾਂ ਵਧਾਈਆਂ ਦਈਏ ਜਿਨ੍ਹਾਂ ਜਿਨ੍ਹਾਂ ਨੇ ਅੱਜ ਗੁਰੂ ਘਰ ਵਿੱਚ ਦਾਖਲਾ ਲਿਆ ਜਿਹੜੇ ਪੁੱਤਰਾਂ ਦੇ ਦਾਨੀ ਦੇ ਪੁੱਤ ਬਣੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੁੱਤਰਾਂ ਦੇ ਦਾਨੀ ਦੇ ਪੁੱਤ ਬਣੇ ਆ ਭਾਗਾਂ ਵਾਲੇ ਆ ਉਹ ਦਾਖਲਾ ਲੈ ਕੇ ਆਏ ਆ ਜਿਹੜੇ ਆਓ ਉਹਨਾਂ ਸਾਰਿਆਂ ਵੀਰਾਂ ਨੂੰ ਸਾਰੀਆਂ ਭੈਣਾਂ ਨੂੰ ਅੰਮ੍ਰਿਤ ਛੱਕ ਕੇ ਆਉਣ ਵਾਲੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਵਧਾਈਆਂ ਵੀ ਦਈਏ ਤੇ ਜੀ ਆਇਆਂ ਕਹੀਏ ਮਹਾਰਾਜ ਸਤਿਗੁਰੂ ਬਾਕੀਆਂ ਤੇ ਵੀ ਮਿਹਰ ਕਰ ਦਿਓ ਜਿਵੇਂ ਇਹਨਾਂ ਤੇ ਕੀਤੀ ਹੈ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਚੜ ਜੇ ਨਾਮ ਵਾਲਾ ਕਿਰਪਾ ਹੋ ਜੇ ਸਾਰਿਆਂ ਤੇ
ਰੰਗ ਚੜ ਜੇ ਨਾਮ ਵਾਲਾ ਗੂੜਾ
ਕਿਰਪਾ ਹੋ ਜੇ ਸਾਰਿਆਂ ਤੇ
ਰੰਗ ਚੜ ਜੇ ਨਾਮ ਵਾਲਾ ਗੂੜਾ
ਜੀ ਕਿਰਪਾ ਹੋ ਜੇ ਸਾਰਿਆਂ ਤੇ
ਰੰਗ ਚੜ ਜੇ ਨਾਮ ਵਾਲਾ ਗੂੜਾ
ਕਿਰਪਾ ਹੋ ਜੇ ਸਾਰਿਆਂ
ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ
ਰੰਗ ਚੜ ਜੇ ਨਾਮ ਵਾਲਾ ਗੂੜਾ ਨਾਮ ਵਾਲਾ ਕਿਰਪਾ ਹੋ ਜੇ ਸਾਰਿਆਂ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ
ਤੇ ਰੰਗ ਚੜ ਜੇ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ ਤੇ ਰੰਗ ਚੜ ਜੇ ਨਾਮ ਵਾਲਾ ਗੂੜਾ ਕਿਰਪਾ ਹੋ ਜੇ ਸਾਰਿਆਂ
ਬਾਬਾ ਬਾਬਾ ਕਿਰਪਾ ਹੋ ਜੇ ਸਾਰਿਆਂ
ਬਾਬਾ ਬਾਬਾ ਕਿਰਪਾ ਹੋ ਜੇ ਸਾਰਿਆਂ ਬਾਬਾ ਬਾਬਾ
ਜੋ ਸਾਰੇ ਖੜੇ ਨਹੀਂ ਹੋਣਾ ਕਿਸੇ ਨੇ ਸਭ ਭੈਣਾਂ ਨੂੰ ਬੇਨਤੀ ਹੈ ਜੀ ਸਾਰੇ ਵੀਰ ਬਹਿ ਜਾਓ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਲਓ ਦੂਰੋਂ ਹੀ
ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਪਹਿਰੇਦਾਰ ਵੀਰ ਕਿੱਥੇ ਗਏ ਸਾਰਿਆਂ ਨੂੰ ਭਾ ਦਿਓ ਰਾਹ ਵਿੱਚ ਹੀ ਕਿਰਪਾ ਕਰਕੇ ਭਾ ਦਿਓ ਸਾਰੀਆਂ ਭੈਣਾਂ ਸਾਰੇ ਵੀਰ ਰਾਹ 'ਚ ਹੀ ਬਹਿ ਜਾਓ ਬਈ ਮੱਥਾ ਦੂਰੋਂ ਹੀ ਟੇਕ ਕੇ ਬਹਿ ਜਾਓ ਲਾਓ ਚੌਂਕੜੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਨ੍ਹਾਂ ਜਿਨ੍ਹਾਂ ਨੂੰ ਵਧਾਈ ਹੈ ਸੱਗਿਓ ਨਾ ਸਮਾਗਮ ਦਾ ਚਾਅ ਹੈ 200 ਪ੍ਰਾਨੀ ਗੁਰੂ ਵਾਲੇ ਬਣੇ ਜਿਹੜੇ ਸਾਡੇ ਵੀਰ ਭਰਾ ਭੈਣਾਂ 200 ਪ੍ਰਾਨੀ ਅੱਜ ਸਿੰਘ ਸਜਿਆ ਹੈ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਹੈ ਜਿਨ੍ਹਾਂ ਨੂੰ ਲੱਗਦਾ ਗੁਰੂ ਸਾਹਿਬ ਦੀ ਬਾਣੀ ਸੱਚ ਹੈ ਸਾਡੇ ਹਿਰਦੇ ਵਿੱਚ ਵਸਣੀ ਚਾਹੀਦੀ ਹੈ ਇਹ ਪ੍ਰਚਾਰ ਘਰ ਘਰ ਪਹੁੰਚਣਾ ਚਾਹੀਦਾ ਹੈ ਗੁਰਬਾਣੀ ਦਾ ਸੱਚ ਘਰ ਘਰ ਜਾਵੇ ਹਰ ਹਿਰਦਾ ਰੁਸ਼ਨਾਵੇ ਮੇਰ ਹੋਵੇ ਜਿਨ੍ਹਾਂ ਨੂੰ ਚਾਹੇ ਸੰਗਿਓ ਨਾ ਜਦੋਂ ਜਕਾਰੇ ਲੱਗਣ ਬਾਹਾਂ ਦੋਵੇਂ ਸਿੱਧੀਆਂ ਹੀ ਰੱਖਿਓ ਸਿੱਧੀਆਂ ਹੀ ਰੱਖਿਓ ਬਈ ਇਦਾਂ ਹੀ ਰੱਖਿਓ ਬੋਲੇ ਸੋ ਨਿਹਾਲ
ਸੋ ਸ੍ਰੀ ਅਕਾਲ
ਰਾਜ ਕਰੇਗਾ
ਹਾਲਸਾ
ਦੇਖ ਤੇ
ਬੰਦੇ ਹਾਂ
ਬੰਦ ਕੀ
ਸੋਹੀਤ
ਫੂਲ ਤੇ ਨਿਸ਼ਾਨ ਰਹਿ
ਬੰਦ ਮਹਾਰਾਜ ਤੇ
ਸੱਜ ਦੇ ਦੀਵਾਨ ਰਹਿ
ਬੰਦ ਮਹਾਰਾਜ ਤੇ
ਬੋਲੇ ਸੋ ਨਿਹਾਲ
ਸੋ ਸ੍ਰੀ ਅਕਾਲ
ਬੋਲੇ ਸੋ ਨਿਹਾਲ ਆਦਿਆ ਭਈ ਤਵੇ ਚਲਾਇਓ ਸਭ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ
ਸ੍ਰੀ ਅਕਾਲ
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 ਰਾਜ ਕਰੇਗਾ ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਬੋਲੇ ਸੋ 200 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣੇ ਬਣਾ ਲਿਆ ਦਾਖਲਾ ਲਿਆ ਬਹੁਤ 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 ਵਧਾਈ ਅੰਮ੍ਰਿਤ ਛੱਕ ਕੇ ਆਉਣ ਵਾਲਿਓ ਹੁਣ ਟਿਕਾ ਰੱਖਿਓ ਕਿਉਂਕਿ ਤੁਸੀਂ 6 ਵਜੇ ਦੇ ਅੰਦਰ ਗਏ ਹੁਣ ਥੱਕ ਵੀ ਜਾਂਦੇ ਉੱਥੇ ਪਰ ਹੁਣ ਥੋੜ੍ਹਾ ਚਿਰ ਤੁਸੀਂ ਜਿਹੜੇ ਅੰਮ੍ਰਿਤ ਛੱਕ ਕੇ ਵੀ ਆਏ ਹੋ ਬਹਿ ਜਿਓ ਥੋੜ੍ਹੇ ਮਿੰਟ ਸਵਾ 10 ਵੱਜ ਗਏ ਸਵਾ 2 ਘੰਟੇ ਤੋਂ ਉੱਪਰ ਹੋ ਗਿਆ ਆਪਾਂ ਨੂੰ ਸ਼ੁਰੂ ਕੀਤਿਆਂ ਬੜੇ ਟਿਕਾ ਨਾਲ ਹੁਣ ਤੱਕ ਬੈਠੇ ਰਹੇ ਹੋ ਥੋੜ੍ਹੇ ਜਿਹੇ ਮਿੰਟ ਹੀ ਰਹਿ ਗਏ ਬਸ ਵੱਧ ਤੋਂ ਵੱਧ 15 ਕੁ ਮਿੰਟ ਬਸ ਟਿਕਾ ਬਣਾ ਲਿਓ ਹਿੱਲਿਓ ਨਾ ਇਦਾਂ ਹੀ ਜੁੜੇ ਰਹਿਣਾ ਆਪਾਂ ਇੱਕ ਇੱਕ ਬਚਨ ਸਮਝਣਾ ਹੈ ਗੁਰੂ ਜੀ ਦਾ ਸੋ ਸੰਗਤ ਜੀ ਕੋਈ ਗੱਲ ਤੁਹਾਨੂੰ ਇਦਾਂ ਦੀ ਲੱਗਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਵਾਲੀ ਹੋਵੇ ਬੋਲੋ ਜੀ ਸ਼ਰਧਾ ਗੁਰਬਾਣੀ ਗੁਰਬਾਣੀ ਦੀ ਗੱਲ ਕਰ ਸੁਣਿਓ ਗੁਰਬਾਣੀ ਤੇ ਸ਼ਰਧਾ ਵੱਧ ਰਹੀ ਹੈ ਕੱਲ ਦਾ ਦੀਵਾਨ ਵੀ ਸੁਣਿਆ ਅੱਜ ਵੀ ਸੁਣਿਆ ਨੈੱਟ ਤੇ ਜਿੰਨੇ ਦੀਵਾਨ ਲਾਈਵ ਪਏ ਆ ਪਿਛਲੇ 1 ਸਾਲ ਦੇ 2 ਸਾਲ ਦੇ ਸੁਣੋ ਕੋਈ ਵੀ ਗੱਲ ਤੁਹਾਨੂੰ ਲੱਗਦੀ ਹੈ ਵੀ ਗੁਰਬਾਣੀ ਤੋਂ ਸ਼ਰਧਾ ਵੱਧਦੀ ਹੈ ਕਿ ਘਟਦੀ ਹੈ ਗੁਰਬਾਣੀ ਨਾਲ ਪਿਆਰ ਵੱਧਦਾ ਹੈ ਕਿ ਘਟਦਾ ਹੈ ਤੇ ਅੱਜ ਕੱਲ ਨੈੱਟ ਤੇ ਰੌਲਾ ਪਾ ਰਹੇ ਨੇ ਕਹਿੰਦੇ ਜੀ ਸ਼ਰਧਾ ਤੋੜ ਰਹੇ ਨੇ ਦੱਸੋ ਰੌਲਾ ਤੇ ਪੈ ਰਿਹਾ ਭਰੇ ਪਏ ਨੇ ਅਖਬਾਰਾਂ 'ਚ ਖਬਰਾਂ ਆ ਰਹੀਆਂ ਨੇ ਕਹਿੰਦੇ ਇਹ ਸ਼ਰਧਾ ਤੋੜਦੇ ਆ ਗੱਪਾਂ ਤੋਂ ਸ਼ਰਧਾ ਜ਼ਰੂਰ ਤੋੜਦੇ ਆ ਪਖੰਡ ਤੋਂ ਸ਼ਰਧਾ ਜ਼ਰੂਰ ਤੋੜਦੇ ਆ ਗਲਤ ਗੱਲਾਂ ਤੋਂ ਸ਼ਰਧਾ ਤੋੜਦੇ ਆ ਸਹੀ ਸ਼ਰਧਾ ਬਣਨੀ ਚਾਹੀਦੀ ਹੈ ਗੱਪ ਕਹਾਣੀਆਂ ਨੂੰ ਤੇ ਕੱਟਣਾ ਹੀ ਪੈਣਾ ਹੈ ਜਿੰਨਾ ਚਿਰ ਕੱਟੋਗੇ ਨਹੀਂ ਉਹਨਾਂ ਚਿਰ ਲੋਕਾਂ ਦਾ ਡਰ ਖਤਮ ਨਹੀਂ ਹੋਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੱਪ ਕਹਾਣੀਆਂ ਤੇ ਦੱਸੋ ਜੀ ਗੁਰੂ ਦੀ ਹਜ਼ੂਰੀ ਵਿੱਚ ਗੱਪਾਂ ਚਾਹੀਦੀਆਂ ਕਿ ਨਹੀਂ ਨਹੀਂ ਚਾਹੀਦੀਆਂ ਦਰਬਾਰ ਸੱਚਾ ਹੈ ਤੇ ਚਾਹੀਦਾ ਕੀ ਹੈ ਸੱਚ ਸੱਚ ਦੀ ਕਥਾ ਹੋਵੇ ਸੱਚ ਦੀ ਵਿਚਾਰ ਹੋਵੇ ਸ਼ਰਧਾ ਵੱਧ ਰਹੀ ਹੈ ਇੱਥੇ ਰੌਲਾ ਪਾ ਰਿਹਾ ਕਹਿੰਦੇ ਜੀ ਸ਼ਰਧਾ ਘਟ ਗਈ ਜੀ ਸ਼ਰਧਾ ਟੁੱਟ ਗਈ ਦਿਨ ਰਾਤ ਨੈੱਟ ਦੇ ਉੱਤੇ ਗਾਲਾਂ ਕੱਢਦੇ ਆ ਭੈੜੀਆਂ ਭੈੜੀਆਂ ਪੋਸਟਾਂ ਪਾਉਂਦੇ ਆ ਕਹਿੰਦੇ ਜੀ ਗਲਤ ਪ੍ਰਚਾਰ ਕਰਦੇ ਆ ਹੁਣ ਦੀਵਾਨ ਲੱਗਦੇ ਆ ਕਈ ਜਗ੍ਹਾ ਰੋਕਣ ਆਉਂਦੇ ਆ ਕਹਿੰਦੇ ਦੀਵਾਨ ਲੱਗਣ ਨਹੀਂ ਦੇਣੇ ਕਿਉਂ ਕਹਿੰਦੇ ਗਲਤ ਪ੍ਰਚਾਰ ਕਰਦੇ ਆ ਚੰਗੀ ਗੱਲ ਹੈ ਸੰਗਤ ਨੂੰ ਜਾਣ ਦਿਓ ਜੇ ਗਲਤ ਪ੍ਰਚਾਰ ਕਰਨਗੇ ਸੰਗਤ ਆਪੇ ਹੀ ਸਟੇਜ ਤੋਂ ਲਾ ਕੇ ਧੌੜੀ ਲਾ ਦੂ ਆਖੋ ਸਤਨਾਮ ਵਧੀਆ ਜੇ ਗਲਤ ਪ੍ਰਚਾਰ ਕਰਨਗੇ ਸੰਗਤ ਕਮਲੀ ਹੈ ਕੋਈ ਸੰਗਤ ਸਿਆਣੀ ਹੈ ਜਿਹੜਾ ਪ੍ਰਚਾਰ ਗਲਤ ਪ੍ਰਚਾਰ ਕਰੂ ਆਪੇ ਸਟੇਜ ਤੋਂ ਖਿੱਚ ਕੇ ਥੱਲੇ ਲਾ ਲੈਣਗੇ ਕਰਨ ਦਿਓ ਯਾਰ ਤੁਸੀਂ ਕਿਉਂ ਰੋਕਦੇ ਹੋ ਪ੍ਰਚਾਰ ਹੁੰਦਾ ਹੈ ਹੋਣ ਦਿਓ ਜਿਹੜਾ ਗਲਤ ਕਰੂ ਸੰਗਤ ਆਪੇ ਫੜ ਲੈਣਗੇ ਵੀ ਗਲਤ ਹੈ ਗੁਰਬਾਣੀ ਤੋਂ ਤੋੜਦਾ ਸ਼ਰਧਾ ਤੋੜਦਾ ਜਾਣ ਦਿਓ ਪਰ ਇਹ ਕਹੀ ਜਾਂਦੇ ਆ ਜੀ ਗਲਤ ਪ੍ਰਚਾਰ ਕਰਦੇ ਆ ਇਕੱਠ ਵਧੀ ਜਾਂਦਾ ਹੈ ਪਖੰਡੀਆਂ ਦੇ ਘਟੀ ਜਾਂਦਾ ਮੈਨੂੰ ਲੱਗਦਾ ਗਲਤ ਇਹ ਕਰਦੇ ਹੈ ਪਤਾ ਤੇ ਲੱਗਦਾ ਤੇ ਇਦਾਂ ਹੀ ਹੈ ਸੰਗਤ ਨੂੰ ਸਮਝ ਆਉਣ ਲੱਗ ਗਈ ਵੀ ਗੱਪਾਂ ਸੁਣਾਉਂਦੇ ਐ ਲੋਕਾਂ ਨੂੰ ਗੱਪਾਂ ਸੁਣਾਉਂਦੇ ਐ ਸਮਝ ਆਉਣ ਲੱਗ ਗਈ ਵੀ ਗੁਰਬਾਣੀ ਦਾ ਸੱਚ ਇਦਾਂ ਸਮਝਣਾ ਹੈ ਆ ਹੁਣ ਇੱਥੇ ਨਾ ਸਾਡੇ ਦੀਵਾਨ ਸੀ ਰਸੂਲਪੁਰ ਪਿੰਡ 'ਚ ਇਹਦੂ ਪਹਿਲਾਂ ਲੱਗ ਕੇ ਹਟੇ ਉੱਥੋਂ ਦੇ ਕਈ ਬੰਦਿਆਂ ਨੇ ਨਾ ਹੈ ਨੇ ਵਿੱਚ ਉਹ ਸੰਪਰਦਾਵਾਂ ਨਾਲ ਜੁੜੇ ਹੋਏ ਬੰਦੇ ਇਲਾਕੇ 'ਚ ਹੋਣਗੇ ਉਹਨਾਂ ਨੇ ਦਰਖਾਸਤ ਦੇ ਦਿੱਤੀ ਹਾਈ ਕੋਰਟ 'ਚ ਉਹਨਾਂ ਨੇ ਜਾ ਕੇ ਕੇਸ ਕੀਤਾ ਕਹਿੰਦੇ ਦੀਵਾਨ ਅਸੀਂ ਲੱਗਣ ਨਹੀਂ ਦੇਣੇ ਤੇ ਇਹ ਗਲਤ ਪ੍ਰਚਾਰ ਕਰਦੇ ਆ ਗਲਤ ਪ੍ਰਚਾਰ ਕੀ ਕਹਿੰਦੇ ਆ ਕਹਿੰਦੇ ਦਸਮ ਗ੍ਰੰਥ ਦੇ ਵਿਰੁੱਧ ਬੋਲਦੇ ਆ ਮੈਂ ਹੁਣ ਤੱਕ ਦੱਸ ਪੁੱਛਦਾ ਤੁਹਾਡੇ ਤੋਂ ਵੀ ਕੋਈ ਸਬੂਤ ਲਿਆਓ ਮੇਰਾ 18 ਸਾਲਾਂ ਵਿੱਚ 18.5 ਸਾਲ ਵਿੱਚ ਇੱਕ ਵਾਰੀ ਵੀ ਕਿਤੇ ਮੈਂ ਇੱਕ ਲਫ਼ਜ਼ ਵੀ ਬੋਲਿਆ ਹੋਵੇ ਦਸਮ ਗ੍ਰੰਥ ਦੇ ਬਾਰੇ ਇੱਕ ਲਫ਼ਜ਼ ਲਿਆਓ ਉੱਥੇ ਕੀ ਕਹਿੰਦੇ ਆ ਦਸਮ ਗ੍ਰੰਥ ਦੇ ਵਿਰੁੱਧ ਸਾਡਾ ਜਦੋਂ ਇਹਨਾਂ ਨੇ ਵੀਰ ਗੋਲੀ ਚਲਾਈ ਹੈ ਜਿੱਦਣ ਮੇਰੇ ਤੇ ਜਿੱਦਣ ਉਹਨਾਂ ਬੰਦਿਆਂ ਨੂੰ ਫੜਿਆ ਗਿਆ ਸੀ ਨਾ ਪਿਛਲੇ ਸਾਲ 17 ਮਈ ਨੂੰ ਉਹਨਾਂ ਨੂੰ ਜਦੋਂ ਪੁੱਛਿਆ ਪੱਤਰਕਾਰਾਂ ਨੇ ਐਂ ਕਰਾਂਗੇ ਅਸੀਂ ਕਿਉਂਕਿ ਇਹ ਕਹਿੰਦੇ ਦਸਮ ਗ੍ਰੰਥ ਦੇ ਵਿਰੁੱਧ ਬੋਲਦੇ ਆ ਲੈ ਦੱਸੋ ਸਬੂਤ ਤੇ ਲਿਆਓ ਕਹਿੰਦੇ ਜੀ ਇਹ ਕਹਿੰਦੇ ਨੇ ਸਰੋਵਰਾਂ ਸਰੋਵਰ ਪੂਰ ਦਿਓ ਸਰੋਵਰਾਂ 'ਚ ਨਹਾਓ ਨਾ ਮੇਰੀ ਰਿਕਾਰਡਿੰਗ ਲਿਆਓ ਜਿੱਥੇ ਮੈਂ ਇਹ ਕਿਹਾ ਹੋਵੇ ਵੀ ਸਰੋਵਰ ਪੂਰ ਦਿਓ ਸਰੋਵਰ ਚਾਹੀਦੇ ਨਹੀਂ ਦੱਸੋ ਕਿੱਥੇ ਰਿਕਾਰਡਿੰਗ ਲਿਆਓ ਕਿਤੇ ਵੀ ਇਹ ਬੋਲਿਆ ਹੋਵੇ ਮੈਂ ਤੇ ਕਿਹਾ ਮੈਂ ਖੁਦ ਵੀ ਨਹਾਉਣਾ ਤੁਸੀਂ ਵੀ ਜਾਂਦੇ ਹੋ ਨਹਾਇਆ ਕਰੋ ਪਾਣੀ ਤੇ ਕਿੰਨੀਆਂ ਭਰ ਭਰ ਲਿਆਉਂਦੇ ਹੋ ਪਾਣੀ ਵੀ ਲੈ ਕੇ ਆਇਆ ਕਰੋ ਇਹ ਕਿਹਾ ਸਪਸ਼ਟ ਪਰ ਪ੍ਰੋਬਲਮ ਇਹ ਹੈ ਇਹ ਬੰਦੇ ਅੱਗ ਲੱਗੀ ਪਈ ਹੈ ਹਰ ਵੇਲੇ ਹੁਣ ਵੇਖੋ ਜਦੋਂ ਆਪਾਂ ਦੀਵਾਨ ਲਾਉਂਦੇ ਹੁੰਦੇ ਸੀ ਤੁਹਾਡੇ ਇਲਾਕੇ 'ਚ ਪਹਿਲਾਂ ਆਪਾਂ ਸਹਿਜ ਪਾਠ ਆਰੰਭ ਕਰਾਉਂਦੇ ਸੀ ਨਹੀਂ ਹੁਣ ਕਰਾਉਂਦੇ ਆ ਅੱਜ ਇੱਥੇ ਵੀ ਸਹਿਜ ਪਾਠ ਬਾਹਰ ਲਿਖਣਗੇ ਅੱਜ ਇਸ ਗੁਰਦੁਆਰੇ 'ਚ ਅੰਮ੍ਰਿਤ ਸੰਚਾਰ ਹੋਇਆ ਅਗਲੇ ਐਤਵਾਰ ਇੱਕ ਐਤਵਾਰ ਕੱਲ੍ਹ ਨੂੰ ਹੈ ਅਗਲੇ ਐਤਵਾਰ ਇਸੇ ਪਿੰਡ ਵਿੱਚ ਸਹਿਜ ਪਾਠ ਆਰੰਭ ਕਰਾਉਣ ਵਾਲੇ ਵੀਰ ਆਉਣਗੇ ਨਾਲੇ ਪੋਥੀਆਂ ਦੇ ਕੇ ਜਾਣਗੇ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾਉਣਗੇ ਅੱਜ ਪਰਮੇਸ਼ਰ ਦੁਆਰ 220 ਸਹਿਜ ਪਾਠ ਆਰੰਭ ਹੋਏ ਆ ਸਵੇਰੇ ਅਸੀਂ ਕਰਾਏ ਮੈਂ ਦਰਬਾਰ 'ਚ ਗਿਆ ਸੀ 220 ਸਹਿਜ ਪਾਠ ਅਸੀਂ ਆਰੰਭ ਕਰਾਏ ਆ ਕਿੰਨੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲਣ ਲੱਗ ਪਿਆ 220 ਘਰਾਂ ਦੇ ਵਿੱਚ ਬਾਣੀ ਦਾ ਸਹਿਜ ਪਾਠ ਆਰੰਭ ਹੋ ਗਿਆ ਪੋਥੀਆਂ ਗਈਆਂ ਭੈਣਾਂ ਭਰਾਵਾਂ ਨੇ ਸਹਿਜ ਪਾਠ ਸ਼ੁਰੂ ਕਰਤੇ ਤੇ ਇਹ ਬੰਦਿਆਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਕੂੜ ਦਾ ਪ੍ਰਚਾਰ ਗਲਤ ਪ੍ਰਚਾਰ ਇਹ ਝੂਠ ਦਾ ਪ੍ਰਚਾਰ ਹੋ ਰਿਹਾ ਵੇਖੋ ਤੇ ਸਹੀ ਤੁਸੀਂ ਇਹ ਗੁਰਬਾਣੀ ਦੇ ਪ੍ਰਚਾਰ ਨੂੰ ਗਲਤ ਪ੍ਰਚਾਰ ਦੱਸਦੇ ਆ ਅੱਛਾ ਰਸੂਲਪੁਰ ਇਹਨਾਂ ਨੇ ਦਰਖਾਸਤ ਦੇ ਦਿੱਤੀ ਸੁਣਿਓ ਧਿਆਨ ਨਾਲ ਰਸੂਲਪੁਰ ਦਰਖਾਸਤ ਦੇ ਦਿੱਤੀ ਪ੍ਰਸ਼ਾਸਨ ਵਾਲਿਆਂ ਨਾਲ ਗੱਲਬਾਤ ਹੋਈ ਵੀ ਦੀਵਾਨ ਤੇ ਲੱਗਣੇ ਹੀ ਨੇ ਗਲਤ ਪ੍ਰਚਾਰ ਹੋਏਗਾ ਤੁਸੀਂ ਆ ਕੇ ਭਾਈ ਸੁਣ ਲਿਓ ਜਿਹੜੀ ਗਲਤ ਗੱਲ ਕਰਨਗੇ ਤੁਸੀਂ ਦੱਸ ਦਿਓ ਸੁਣੋ ਸਾਰਾ ਦੀਵਾਨ ਬਹਿ ਕੇ ਸੁਣੋ ਚਲੋ ਜੀ ਪ੍ਰਸ਼ਾਸਨ ਨੇ ਹਾਮੀ ਭਰਤੀ ਘੱਟ ਤੋਂ ਘੱਟ 600-700 ਬੰਦਾ ਪੁਲਿਸ ਦਾ ਲੱਗ ਗਿਆ ਇਹ ਕਹਿੰਦੇ ਸੀ ਦੀਵਾਨ ਲੱਗਣ ਨਹੀਂ ਦੇਣੇ ਰੌਲਾ ਪਾਵਾਂਗੇ ਅਸੀਂ ਗੋਲੀ ਮਾਰ ਦਿਆਂਗੇ ਐਂ ਕਰ ਦਿਆਂਗੇ ਬੜਾ ਅਖਬਾਰਾਂ ਦੇ ਵਿੱਚ ਵੀ ਆਇਆ ਸੋਸ਼ਲ ਮੀਡੀਆ ਦੇ ਉੱਤੇ ਬੜਾ ਰੌਲਾ ਪਾਇਆ ਧਿਆਨ ਨਾਲ ਸੁਣਿਓ ਬੀਬੀਓ ਬੱਚਿਆਂ ਦਾ ਖਿਆਲ ਰੱਖਿਓ ਮਾੜਾ ਜਿਹਾ ਕੋਈ ਬਾਹਰ ਲੈ ਜਾਓ ਨਾਲ ਦੀ ਨਾਲ ਗੱਲ ਸੁਣ ਲਿਓ ਧਿਆਨ ਸੋਸ਼ਲ ਮੀਡੀਆ ਤੇ ਰੌਲਾ ਬੜਾ ਪਾਇਆ ਹੋਇਆ ਸੀ ਕਹਿੰਦੇ ਜੀ ਅਸੀਂ ਦੀਵਾਨ ਲੱਗਣ ਨਹੀਂ ਦੇਣੇ ਹੁਣ ਜੇ ਹੁਣ ਇੱਥੇ ਆਪਾਂ ਨੂੰ ਕੋਈ ਧਮਕੀ ਦੇ ਦੇਵੇ ਇਸ ਪਿੰਡ ਵਾਲਿਆਂ ਨੂੰ ਧਮਕੀ ਦੇ ਦੇ ਵੀ ਦੀਵਾਨ ਲੱਗਣ ਨਹੀਂ ਦੇਣੇ ਪਿੰਡ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਵੀ ਉਹਨਾਂ ਬੰਦਿਆਂ ਨਾਲ ਹਥਿਆਰਾਂ ਨਾਲ ਮੁਕਾਬਲਾ ਕਰਨਾ ਚਾਹੀਦਾ ਫਿਰ ਕੀ ਕਹਿਣਗੇ ਫਿਰ ਕਹਿਣਗੇ ਭਰਾ ਮਾਰੂ ਜੰਗ ਕਰਦੇ ਆ ਭਰਾ ਮਾਰਦੇ ਇਦਾਂ ਹੀ ਕਹਿਣਾ ਫਿਰ ਪਿੰਡ ਵਾਲੇ ਫਿਰ ਕੀ ਕਰਨਗੇ ਜੇ ਕੋਈ ਧਮਕੀ ਦੇ ਦੇਵੇ ਵੀ ਦੀਵਾਨ ਲੱਗਣ ਨਹੀਂ ਦੇਣੇ ਫਿਰ ਕੀ ਕਰਨਗੇ ਪਿੰਡ ਵਾਲੇ ਜਾ ਕੇ ਥਾਣੇ ਕਹਿਣਗੇ ਵੀ ਭਾਈ ਪੁਲਿਸ ਪੁਲਿਸ ਲਾ ਦਿਓ ਵੀ ਦੀਵਾਨ ਤੇ ਹੋਣੇ ਚ ਇਦਾਂ ਹੀ ਕਹਿਣਗੇ ਪਿੰਡ ਵਾਲੇ ਇਹੀ ਕਰ ਸਕਦੇ ਆ ਹੋਰ ਕੀ ਕਰ ਸਕਦੇ ਆ ਫਿਰ ਜਾਂ ਤੇ ਲੜਾਈ ਕਰੀਏ ਬੰਦੇ ਮਰਵਾਈਏ ਜਾਂ ਮਾਰੀਏ ਜਾਂ ਤੇ ਇਹ ਕਰ ਸਕਦੇ ਆ ਤੇ ਜਾਂ ਫਿਰ ਆਪਾਂ ਪੁਲਿਸ ਨੂੰ ਦਰਖਾਸਤ ਦੇ ਸਕਦੇ ਆ ਭਾਈ ਕੋਈ 19 ਨਾ ਹੋ ਜੇ ਖਿਆਲ ਰੱਖਿਓ ਉੱਥੇ ਉਹਨਾਂ ਨੇ 600-700 ਬੰਦਾ ਲਾ ਦਿੱਤਾ ਤੇ 600-700 ਵਿੱਚ ਜਦੋਂ ਆਏ ਪੁਲਿਸ ਵਾਲੇ ਉਹ ਕੱਲੇ ਕੱਲੇ ਨੂੰ ਚੈੱਕ ਕਰਕੇ ਲਗਾਉਂਦੇ ਸੀ ਜੇ ਕੋਈ ਵੱਡੀ ਸ੍ਰੀ ਸਾਹਿਬ ਲੈ ਕੇ ਆਇਆ ਜਿਵੇਂ ਮੇਰੇ ਹੱਥ 'ਚ ਫੜੀ ਹੈ ਫਿਰ ਉਹ ਕਹਿੰਦੇ ਸੀ ਭਰਾਵਾ ਬਾਹਰ ਰੱਖ ਜਾ ਆਹ ਤੇ ਗਲਾਲੀਆਂ ਤੇ ਪਾਈਆਂ ਹੀ ਹੋਈਆਂ ਨੇ ਜਿਹੜੀਆਂ ਆਪਾਂ ਸ੍ਰੀ ਸਾਹਿਬਾਂ ਪਾ ਕੇ ਰੱਖਦੇ ਹਾਂ ਵੀ ਆਹ ਭਾਈ ਤੇਰੇ ਕਰਕੇ ਕੋਈ ਸ਼ਰਾਰਤੀ ਬੰਦਾ ਨਾ ਵਿੱਚ ਆ ਜੇ ਤੇਰੇ ਕੋਲ ਵੱਡਾ ਹਥਿਆਰ ਹੈ ਤੂੰ ਛੋਟੀ ਆਹ ਪਾਈ ਹੋਈ ਹੈ ਇਹ ਬਾਹਰ ਰੱਖ ਜਾ 10-20 ਬੰਦੇ ਇਦਾਂ ਦੇ ਵੀ ਆਏ ਹੋਣਗੇ ਖੁਸ਼ੀ ਖੁਸ਼ੀ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਭਾਈ ਆਉਂਦੇ ਹੋਏ ਚੱਕ ਲਾਂਗੇ ਸਿਸਟਮ ਹੀ ਇਦਾਂ ਦਾ ਕਿਉਂਕਿ ਅੱਗੇ ਤੇ ਕਦੇ ਇਦਾਂ ਦੀ ਦਿੱਕਤ ਆਈ ਹੋਈ ਨਹੀਂ ਅੱਜ ਤੱਕ ਕਦੇ ਇਦਾਂ ਦੀ ਦਿੱਕਤ ਆਈ ਨਹੀਂ ਆਹ ਸ੍ਰੀ ਸਾਹਿਬਾਂ ਨਹੀਂ ਲਵਾਈਆਂ ਉਹ 5-7 ਬੰਦਿਆਂ ਦੀਆਂ ਸ੍ਰੀ ਸਾਹਿਬਾਂ ਬਾਹਰ ਰਖਾ ਲਈਆਂ ਉਹਨਾਂ ਵਿੱਚੋਂ 2-4 ਇਦਾਂ ਦੇ ਹੋਣਗੇ ਸਾਡੇ ਕਕਾਰ ਲਵਾ ਤੇ ਢੱਡਰੀਆਂ ਵਾਲਾ ਨੱਕ ਡੋਬ ਕੇ ਮਰ ਜੇ ਕਕਾਰ ਲਵਾ ਦੇਖੋ ਆ ਰੌਲਾ ਪਾ ਰਿਹਾ ਤੁਸੀਂ ਰਿਕਾਰਡਿੰਗਾਂ ਸੁਣੋ ਸਾਰਿਆਂ ਨੇ ਕਕਾਰ ਪਾਏ ਹੋਏ ਐ ਉਹ ਤੇ ਪ੍ਰਸ਼ਾਸਨ ਪਿੰਡ ਵਾਲਿਆਂ ਦੀ ਮਜਬੂਰੀ ਸੀ ਪਿੰਡ ਵਾਲਿਆਂ ਨੂੰ ਪ੍ਰਸ਼ਾਸਨ ਨੂੰ ਕਹਿਣਾ ਪਿਆ ਤੁਸੀਂ ਯਾਰ ਧੱਕੇ ਨਾਲ ਗੋਲੀਆਂ ਮਾਰਨ ਆਓਗੇ ਤੁਸੀਂ ਕਿਰਪਾਨਾਂ ਨਾਲ ਬੰਦੇ ਮਾਰਨ ਆਓਗੇ ਤੇ ਫਿਰ ਤੁਹਾਡੀਆਂ ਕਿਰਪਾਨਾਂ ਬਾਹਰ ਰਖਾਉਣਗੇ ਨਹੀਂ ਫਿਰ ਕਰਨਗੇ ਕੀ ਜਾਂ ਤੇ ਫਿਰ ਤੁਹਾਡੇ ਅੱਗੇ ਗਰਦਨਾ ਕਰ ਦਈਏ ਵੀ ਵੱਢ ਲਓ ਆ ਕੇ ਕਰੀਏ ਕੀ ਜਾਂ ਤੁਹਾਡੇ ਨਾਲ ਲੜੀਏ ਲੜਾਂਗੇ ਫਿਰ ਲੋਕੀ ਕਹਿੰਦੇ ਆ ਜੀ ਭਰਾ ਮਾਰੂ ਜੰਗ ਕਰਦੇ ਆ ਪ੍ਰਚਾਰ ਤੁਸੀਂ ਆਪਣਾ ਕਰੋ ਸਾਨੂੰ ਆਪਣਾ ਕਰਨ ਦਿਓ ਤੇ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਹਾਏ ਕਕਾਰ ਲਵਾ ਤੇ ਮੈਂ ਕਹਿੰਦਾ ਇੰਨਾ ਝੂਠ ਪਤਾ ਨਹੀਂ ਸਿੱਖੇ ਕਿੱਥੋਂ ਆਏ ਇੰਨਾ ਝੂਠ ਪਤਾ ਨਹੀਂ ਕਿੱਥੋਂ ਇਹ ਬੰਦੇ ਸਿੱਖੇ ਐ, ਇੱਕ ਤੋਂ ਇੱਕ ਝੂਠ ਰੋਜ਼ ਬੋਲਦੇ ਐ। ਹਰ ਵੇਲੇ ਇਸੇ ਇਹੀ ਛੱਡੇ ਹੋਏ ਬੰਦੇ ਐ ਜਿਹੜੇ ਦਿਨ ਰਾਤ ਵੀ ਇਹ ਜੀ ਗਲਤ ਪ੍ਰਚਾਰ ਕਰਦੇ ਐ, ਇਹ ਜੀ ਕਕਾਰ ਲਵਾਉਂਦੇ ਐ। ਓਏ ਤੁਸੀਂ ਤੇ ਕਕਾਰਾਂ ਵਾਲੇ ਹੋ, ਕਕਾਰ ਪਾਏ ਹੋਏ ਐ, ਪਰ ਤੁਹਾਡੇ ਵਰਗੀਆਂ ਭੈੜੀਆਂ ਗਾਲਾਂ ਕੋਈ ਨਹੀਂ ਕੱਢਦਾ। ਇਹੋ ਜਿਹਾਂ ਤੇ ਕਕਾਰਾਂ ਤੋਂ ਬਿਨਾਂ ਹੀ ਚੰਗੇ ਆ। ਆਖੋ ਸਤਨਾਮ। ਆ ਜਿਹੜੀ ਸਿੱਖੀ ਤੁਸੀਂ ਲਈ ਫਿਰਦੇ ਹੋ, ਕਕਾਰ ਪਾ ਕੇ ਇਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ। ਗੁਰਬਾਣੀ ਨਾਲ ਜੁੜੇ ਹੋਏ ਸਿੰਘ ਹੋ, ਭਾਈ ਗੁਰਬਾਣੀ ਦਾ ਪ੍ਰਚਾਰ ਹੋਣ ਦਿਓ। ਵੇਖੋ ਮੈਂ ਰਸੂਲਪੁਰ ਵੀ ਬੇਨਤੀ ਕਰਕੇ ਆਇਆ, ਮੈਂ ਆਖਿਆ ਮੈਂ ਚੱਲਿਆ, ਮੇਰੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਵੀ ਪ੍ਰਚਾਰਕ ਲੈ ਆਓ, ਮੇਰਾ ਨਾਂ ਲੈ ਕੇ ਵਿਰੁੱਧ ਬੋਲੇ, ਮੇਰਾ ਨਾਂ ਲੈ ਕੇ ਬੋਲੇ। ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ ਨਹੀਂ ਜਾਂਦੇ, ਨਾ ਹੀ ਕੋਈ ਦਰਖਾਸਤ ਦਵਾਂਗੇ। ਸਾਨੂੰ ਕੀ ਦਿੱਕਤ ਹੈ, ਅਸੀਂ ਆਪਣਾ ਪ੍ਰਚਾਰ ਕੀਤਾ ਹੈ। ਕੋਈ ਬੰਦਾ ਆਵੇ ਮੇਰੀਆਂ ਸਾਰੀਆਂ ਗੱਲਾਂ ਕੱਟ ਦਵੇ, ਮੇਰੀ ਰਿਕਾਰਡਿੰਗ ਲਾਓ, ਕੱਲਾ ਕੱਲਾ ਜਿਹੜੀ ਜਿਹੜੀ ਮੈਂ ਗੱਲ ਬੋਲੀ ਹੈ ਹਰੇਕ ਗੱਲ ਮੇਰੀ ਕੱਟ ਦਵੋ, ਮੈਨੂੰ ਕੋਈ ਦਿੱਕਤ ਨਹੀਂ। ਸੰਗਤ ਆਪੇ ਫੈਸਲਾ ਕਰ ਲਏਗੀ ਵੀ ਕਿਹੜਾ ਗਲਤ ਹੈ ਤੇ ਕਿਹੜਾ ਠੀਕ ਹੈ, ਸਭ ਸਿਆਣੇ ਹੈ, ਸਭ ਪਤਾ ਲੱਗਦਾ। ਪਰ ਅਸੀਂ ਰੋਕੀਏ ਕਿਉਂ, ਅਸੀਂ ਕਿਉਂ ਰੋਕੀਏ? ਪ੍ਰਚਾਰ ਹੁੰਦਾ ਹੈ, ਅਸੀਂ ਕਿਉਂ ਰੋਕੀਏ? ਆਪੇ ਸੰਗਤ ਨੂੰ ਫੈਸਲਾ ਕਰਨ ਦਿਓ। ਇੱਥੇ ਇੰਡੀਆਂ ਇੰਡੀਆਂ ਗੱਪਾਂ ਸੁਣਾਈਆਂ, ਕਿਸੇ ਨੇ ਨਹੀਂ ਵੇਖਿਓ। ਆ ਸਾਡੇ ਸਾਨੂੰ ਗਾਲਾਂ ਕੱਢਦੇ ਆ ਨਾ, ਪਟਨੇ ਵਾਲੇ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਚਾਰੇ ਸਾਹਿਬਜ਼ਾਦੇ, ਇੱਕ ਕਹਿੰਦੇ ਸਾਹਿਬਜ਼ਾਦਾ ਵਿਸ਼ਨੂੰ ਦਾ ਅਵਤਾਰ ਹੈ, ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਹੈ, ਬਾਬਾ ਜੁਝਾਰ ਸਿੰਘ ਬਰਮੇ ਦਾ ਅਵਤਾਰ ਹੈ, ਬਾਬਾ ਜੋਰਾਵਰ ਸਿੰਘ ਸ਼ਿਵਜੀ ਦਾ ਅਵਤਾਰ ਹੈ, ਬਾਬਾ ਫਤਿਹ ਸਿੰਘ ਇੰਦਰ ਦਾ ਅਵਤਾਰ ਹੈ। ਉਹ ਇਹੋ ਜਿਹਿਆਂ ਨੂੰ ਕੁਛ ਨਹੀਂ ਕਹਿੰਦੇ। ਕੋਈ ਜਿੰਨੀਆਂ ਮਰਜ਼ੀ ਗੱਪਾਂ ਸੁਣਾਵੇ ਕੁਛ ਨਹੀਂ ਕਹਿੰਦੇ। ਜਦੋਂ ਗੁਰਬਾਣੀ ਦੀ ਕਥਾ ਹੋਵੇ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਵੀ ਪਿਆਰਿਓ ਗੁਰਬਾਣੀ ਦੇ ਵੈਰੀ ਨਾ ਬਣੋ, ਗੁਰਬਾਣੀ ਦਾ ਸੱਚ ਲੋਕਾਂ ਸਾਹਮਣੇ ਆਉਣ ਦਿਓ। ਸੱਚ ਸਾਹਮਣੇ ਆਏਗਾ, ਚਾਨਣ ਹੋਏਗਾ, ਸੰਗਤ ਨੇ ਆਪੇ ਫੈਸਲਾ ਕਰ ਲੈਣਾ ਹੈ। ਪਰ ਪ੍ਰੋਬਲਮ ਕੀ ਹੈ, ਝੂਠੀਆਂ ਕਹਾਣੀਆਂ ਨੂੰ ਸੱਚ ਮੰਨਦੇ ਹੈ। ਗੁਰੂ ਅਰਜਨ ਸਾਹਿਬ ਨੇ ਉਦੋਂ ਕਿਹਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਕਹਿੰਦੇ ਲੜਾਈਆਂ ਕਰਦੇ ਆ ਜਾ ਜਾ ਕੇ, ਰਾਰ ਕਰਤ ਝੂਠੀ ਲੱਗ ਗਾਥਾ। ਰਾਰ ਮਤਲਬ ਲੜਾਈ, ਕਹਿੰਦੇ ਲੜਾਈਆਂ ਕਰਦੇ ਆ ਕਿਉਂ, ਕਹਿੰਦੇ ਝੂਠੀਆਂ ਕਹਾਣੀਆਂ ਦੇ ਮਗਰ ਲੱਗੇ ਹੋਏ ਆ। ਆਖੋ ਸਤਨਾਮ। ਹੁਣ ਵੇਖੋ ਨਾ ਜੀ, ਝੂਠੀਆਂ ਕਹਾਣੀਆਂ ਵਾਲਿਆਂ ਦਾ ਵਿਰੋਧ ਹੈ। ਨਿਰਮਲ ਬਾਬਾ ਕਹਿੰਦਾ ਹੈ ਅਰੇ ਭੈਰੋਂ ਕੇ ਜਾਤੇ ਹੋ, ਏਦਾਂ ਹੀ ਕਹਿੰਦਾ ਉਹ ਬੰਦਾ ਅੱਗੇ ਖੜਾ, ਕਹਿੰਦਾ ਜੀ ਬਾਬਾ ਜੀ ਜਾਤੇ ਹੈ, ਤੁਮੇ ਪਤਾ ਹੈ ਵਹਾਂ ਸ਼ਰਾਬ ਚੜ੍ਹਤੀ ਹੈ, ਮੁਝੇ ਪਤਾ ਹੈ ਜੀ ਚੜ੍ਹਤੀ ਹੈ, ਪਹਿਲੇ ਕਭੀ ਸ਼ਰਾਬ ਚੜ੍ਹਾਈ ਹੈ, ਬਿਲਕੁਲ ਜੀ ਚੜ੍ਹਾਈ ਹੈ। ਅੱਛਾ ਕੌਣ ਸੀ ਚੜ੍ਹਾ, ਕੌਣ ਸਾ ਬ੍ਰੈਂਡ? ਉਹਨੇ ਬ੍ਰੈਂਡ ਬੋਲਿਆ ਵੀ ਫਲਾਣਾ ਬ੍ਰੈਂਡ, ਮੈਨੂੰ ਪਤਾ ਨਹੀਂ ਕਿਹੜਾ ਬ੍ਰੈਂਡ ਫਲਾਣਾ ਚੜ੍ਹਾਇਆ। ਅੱਛਾ ਬੈਰੋਂ ਕੋ ਕੌਣ ਸਾ ਬ੍ਰੈਂਡ? ਕਹਿੰਦੇ ਫਲਾਣਾ। ਦੱਸਿਆ ਬ੍ਰੈਂਡ ਦਾ ਨਾਂ, ਤੁਮ ਖੁਦ ਕੌਣ ਸੀ ਪੀਤੇ ਹੋ? ਉਹਨੇ ਦੱਸਿਆ ਵੀ ਮੈਂ ਆ। ਬੈਰੋਂ ਕੋ ਯੇ ਔਰ ਖੁਦ ਯੇ, ਮਹਿੰਗੀ ਵਾਲੀ ਚੜ੍ਹਾਓ ਕਿਰਪਾ ਨੀ ਸ਼ੁਰੂ ਹੋ ਜਾਏਗੀ, ਮਹਿੰਗੀ ਚੜ੍ਹਾਓ। ਲੈ ਸੋਚੋ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਨੂੰ ਕਹਿੰਦੇ ਆ ਗੱਪ ਕਹਾਣੀਆਂ। ਆ ਬਕਵਾਸ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਜੀ, ਇਹੋ ਜਿਹੀਆਂ ਗੱਲਾਂ ਨੂੰ ਲੋਕੀ ਕਹਿੰਦੇ ਆ ਜੀ ਆਹ ਤੇ ਬੜੀ ਵਧੀਆ ਗੱਲਾਂ ਨੇ, ਗੱਪ ਕਹਾਣੀਆਂ। ਗੁਰਬਾਣੀ ਦੇ ਸੱਚ ਦੀ ਕਥਾ ਪਸੰਦ ਨਹੀਂ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗਦਾ। ਸਾਨੂੰ ਤੇ ਸੁਣਾਇਆ ਹੀ ਇਹ ਹੈ ਬਸ, ਫਲਾਣੇ ਨੂੰ ਸੇਬ ਪਾਤਾ ਮੁੰਡਾ ਹੋ ਗਿਆ, ਫਲਾਣੇ ਦੇ ਇਦਾਂ ਹੋ ਗਿਆ। ਕਹਿੰਦੇ ਬਾਬਾ ਜੀ ਜਾ ਰਹੇ ਸੀ ਫਿਰ ਕੀ ਹੋਇਆ? ਸਾਡੇ ਵਰਗੇ ਦੀਵਾਨ ਸਾਰਾ ਹੀ ਇਹਨਾਂ ਗੱਲਾਂ ਦੇ ਲਾ ਦਿੰਦੇ ਆ। ਬਾਬਾ ਜੀ ਬਾਈ ਭਾਈ ਫਿਰ ਬਾਬਾ ਜੀ ਜਦੋਂ ਜਾ ਰਹੇ ਸੀ ਅੱਗੇ ਨਾਕਾ ਲੱਗਿਆ ਜੀ, ਕਹਿੰਦੇ ਫਿਰ, ਕਹਿੰਦੇ ਨਾਕੇ ਪੁਲਿਸ ਵਾਲੇ ਰੋਕਣ ਲੱਗ ਕੇ, ਕਹਿੰਦੇ ਰੁਕ ਜਾਓ, ਕਹਿੰਦੇ ਫਿਰ, ਕਹਿੰਦੇ ਬਸ ਫਿਰ ਪਤਾ ਨਹੀਂ ਕੀ ਕੀਤਾ, ਗੱਡੀਆਂ ਕੀੜੀਆਂ ਬਣਾ ਕੇ ਲੰਘਾਤੀਆਂ। ਹੁਣ ਜਿਹੜਾ ਗੱਡੀਆਂ ਕੀੜੀਆਂ ਬਣਾਤੀਆਂ ਵਿੱਚ ਜਿਹੜੇ ਬੰਦੇ ਬੈਠੇ ਸੀ ਉਹ ਕੀ ਬਣੇ ਹੋਣ ਗਏ ਤੇ ਸਾਡੇ ਵਰਗੇ ਥੱਲੇ ਬੈਠੇ ਵਾਹਿਗੁਰੂ ਵਾਹਿਗੁਰੂ ਧੰਨ ਬਾਬਾ ਜੀ ਧੰਨ ਬਾਬਾ ਜੀ ਵੀ ਤੁਸੀਂ ਸੋਚੋ ਤੇ ਸਹੀ ਆਹ ਗੱਪ ਕਹਾਣੀਆਂ ਸਵਰਗਾਂ ਦੇ ਸੰਤਰੇ ਕਹਿੰਦੇ ਬੜੇ ਮਿੱਠੇ ਸੀ ਮੈਂ ਖਾਧੇ ਬੜੇ ਟੇਸਟੀ ਸੀ ਆਹ ਤਾਂ ਹੀ ਫਿੱਟੇ ਪਏ ਹੋ ਖਾ ਖਾ ਕੇ ਸੰਤਰੇ ਟੇਸਟੀ ਸੀ ਆਹ ਖਾ ਖਾ ਕੇ ਆਖੇ ਬਾਲੇ ਟੇਸਟੀ ਸੀ ਸਵਰਗ ਚੋਂ ਸੰਤਰੇ ਆਏ ਮੈਂ ਖਾਧੇ ਲੈ ਇਹ ਇਹ ਗੱਪ ਕਹਾਣੀਆਂ ਸਟੇਜਾਂ ਤੇ ਸੁਣਾਈਆਂ ਜਾਂਦੀਆਂ ਨੇ ਉਹਨਾਂ ਦਾ ਕੋਈ ਵਿਰੋਧ ਨਹੀਂ ਕਰਦਾ ਆਹ ਗੱਪ 30-30 ਫੁੱਟੇ ਸ਼ਹੀਦ ਆ ਗਏ ਇਹੋ ਜਿਹੀਆਂ ਗੱਪ ਕਹਾਣੀਆਂ ਦਾ ਕੋਈ ਵਿਰੋਧ ਨਹੀਂ ਕਰਦਾ ਸਾਹਿਬਜ਼ਾਦੇ ਬਰਮਾ ਵਿਸ਼ਨੂੰ ਦੇ ਅਵਤਾਰ ਨੇ ਇਦਾਂ ਦੀਆਂ ਕਥਾ ਕਰਦੇ ਨੇ ਸਟੇਜਾਂ ਤੇ ਬਹਿ ਕੇ ਕੋਈ ਬੰਦਾ ਵਿਰੋਧ ਨਹੀਂ ਕਰਦਾ ਸਟੇਜ ਤੇ ਕਹਿਣਗੇ ਸਾਡੇ ਬਾਬਾ ਜੀ ਨੇ ਮੁੰਡਾ ਦੇ ਦਿੱਤਾ ਫਲਾਣੇ ਨੂੰ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੱਦਾ ਦਾਤਾ
ਇੱਕ ਹੈ
ਸਭ ਕੋ
ਦੇਵਨਹਾਰ
ਰੱਬ ਦਿੰਦਾ ਰੱਬ ਹੋਰ ਨਹੀਂ ਕੋਈ ਦੇ ਸਕਦਾ ਪਰਮਾਤਮਾ ਤੋਂ ਬਿਨਾਂ ਕੋਈ ਨਹੀਂ ਦੇ ਸਕਦਾ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਐ ਇਹ ਸਟੇਜਾਂ ਤੇ ਬਹਿ ਕੇ ਗੱਪ ਕਹਾਣੀਆਂ ਸੁਣਾਉਂਦੇ ਐ ਆਪਾਂ ਸੁਣਦੇ ਆਂ ਇਹੋ ਜੀ ਕਥਾ ਮੈਂ ਸਟੇਜ ਤੇ ਕਰਾਂ ਮੇਰਾ ਕੋਈ ਵਿਰੋਧ ਨਹੀਂ ਹੋਏਗਾ ਅੱਜ ਸ਼ੁਰੂ ਕਰ ਦੇਣਾ ਤੁਸੀਂ ਨੋਟ ਕਰਿਓ ਸਭ ਹਟ ਜਾਣਗੇ ਵਿਰੋਧ ਕਰਨ ਨੂੰ ਕਹਿਣਗੇ ਹੁਣ ਸਹੀ ਪ੍ਰਚਾਰ ਕਰਨ ਲੱਗ ਗਿਆ ਆਖੋ ਸਤਨਾਮ
ਸ੍ਰੀ ਵਾਹ
ਹੁਣ ਸਹੀ ਕਰਦਾ ਹੈ ਕਿਉਂ ਭਲਾ ਲੋਕਾਂ ਨੂੰ ਬੁੱਧੂ ਬਣਾਉਣ ਲੱਗ ਪਿਆ ਬੁੱਧੂ ਰਹਿਣਾ ਚਾਹੀਦੇ ਨੇ ਲੋਕ ਇਹ ਦੋ ਬੰਦੇ ਖਤਰਨਾਕ ਨਕਲੀ ਲੀਡਰ ਤੇ ਨਕਲੀ ਬਾਬੇ ਕਦੇ ਨਹੀਂ ਚਾਹੁੰਦੇ ਵੀ ਦੁਨੀਆ ਸਿਆਣੀ ਹੋਵੇ ਕਿਉਂਕਿ ਜੇ ਲੋਕ ਸਿਆਣੇ ਹੋ ਜਾਣਗੇ ਇਹਨਾਂ ਦੇ ਕਾਰੋਬਾਰ ਬੰਦ ਹੋ ਜਾਣਗੇ ਭੋਲੇ ਭਾਲੇ ਲੋਕਾਂ ਨੂੰ ਤੇ ਇਹਨਾਂ ਨੇ ਮਗਰ ਲਾਉਣਾ ਹੁੰਦਾ ਹੈ ਜਦੋਂ ਲੋਕ ਸਿਆਣੇ ਹੋ ਜਾਣਗੇ ਇਹਨਾਂ ਦਾ ਕਾਰੋਬਾਰ ਠੱਪ ਬਾਣੀ ਜਦੋਂ ਲੋਕੀ ਆਪ ਬਾਣੀ ਪੜ੍ਹਨ ਲੱਗ ਗਏ ਫਿਰ ਪਾਠਾਂ ਦੀਆਂ ਫੀਸਾਂ ਜਮ੍ਹਾਂ ਕਰਾਉਣੀਆਂ ਹਟ ਜਾਣਗੇ ਨੋਟ ਕਰ ਲਓ ਪਾਠ ਦੀ ਫੀਸ ਕਿਤੇ ਜਮ੍ਹਾਂ ਨਹੀਂ ਕਰਾਉਣੀ 5000 7000 15000 ਪਾਠ ਦੀ ਫੀਸ ਕਿਤੇ ਵੀ ਜਮ੍ਹਾਂ ਨਹੀਂ ਕਰਾਉਣੀ ਆਪ ਪਾਠ ਕਰਨਾ ਹੈ ਬਾਣੀ ਆਪ ਪੜੋ ਜੇ ਕੋਈ ਜ਼ਿਆਦਾ ਗੱਲ ਹੈ ਚੰਗਾ ਪਾਠੀ ਲੈ ਕੇ ਉਹਨੂੰ ਖਰਚਾ ਦਿਓ ਤੇ 10 ਦਿਨ 15 ਦਿਨ ਘਰ 'ਚ ਸਹਿਜ ਪਾਠ ਸੁਣ ਲਓ ਆਪ ਬਾਣੀ ਨਾਲ ਜੁੜੋ ਸਿੰਘੋ ਆਪ ਜੁੜੋ ਸਾਡੇ ਵਰਗੇ ਐਡੀ ਲਿਸਟ ਫੜਾ ਦਿੰਦੇ ਐ ਨਾਰੀਅਲ ਚਾਹੀਦਾ ਹੈ ਕੁੰਭ ਚਾਹੀਦਾ ਹੈ ਆਹ ਮੌਲੀਆਂ ਲੈ ਆਇਓ ਜੌਂ ਲੈ ਆਇਓ ਸੌਂਗੀ ਲੈ ਆਇਓ ਮੇਵੇ ਲੈ ਆਇਓ ਲਾਲ ਕੱਪੜਾ ਲੈ ਆਇਓ ਆ ਅਗਲਾ ਬੌਲਾ ਹੋ ਜਾਂਦਾ ਇਹਨਾਂ ਦਾ ਸਮਾਨ ਇਕੱਠਾ ਕਰਦਾ ਕਰਦਾ ਪਾਠ ਕਿਹੜਾ ਸੁਣੇ ਸਾਰਾ ਟੱਬਰ ਗਦੀ ਗੇਟ 'ਚ ਪਾ ਕੇ ਰੱਖਦੇ ਨੇ ਆਹ ਲੈ ਆਓ ਅਗਲਾ ਭੱਜਿਆ ਹੀ ਫਿਰਦਾ ਹਾਫਲਿਆ ਹੀ ਫਿਰਦਾ ਸਾਹ ਚੜਿਆ ਰਹਿੰਦਾ ਵੀ ਬਾਬਾ ਜੀ ਨੇ ਹੁਣ ਆਹ ਮੰਗਾ ਲਿਆ ਬਾਬਾ ਜੀ ਨੇ ਹੁਣ ਆਹ ਪਾਠ ਕਿਹੜਾ ਸੁਣੇ ਤੇ ਦੁੱਖ ਕਿਵੇਂ ਦੂਰ ਹੋਣੇ ਨੇ ਦੁੱਖ ਰੋਗ ਸੁਣੀ ਸੱਚੀ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੇ
ਤੂੰ ਰੱਖਿਆ
ਬਾਣੀ ਨੂੰ ਸੁਣੋ ਬਾਣੀ ਨੂੰ ਪੜੋ ਬਾਣੀ ਨੂੰ ਗਾਓ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਜੀ ਕਿ ਬਹੁਤ ਮਜਬੂਰੀ ਬਣੇ ਕੋਈ ਭੀੜ ਬਣੇ ਕਾਲ ਹੋਵੇ ਤਾਂ ਅਖੰਡ ਪਾਠ ਕਰਨਾ ਨਹੀਂ ਤੇ ਸਹਿਜ ਪਾਠ ਕਰਨਾ ਇਹ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਇੱਕ ਜਵਾਬ ਦਿਓ ਸਿੰਘ ਸਾਰੇ ਬੋਲ ਕੇ ਦੱਸੋ ਮਰਿਆਦਾ ਸਰਬ ਉੱਚ ਦੱਸ ਜਵਾਬ ਦਿਓ ਸਰਬ ਉੱਚ ਅਕਾਲ ਤਖਤ ਹੈ ਕਿ ਕੋਈ ਸੰਪਰਦਾ ਹੈ ਗੱਜ ਕੇ ਬੋਲੋ ਅਕਾਲ ਤਖਤ ਸਰਬ ਉੱਚ ਹੈ ਕਿ ਕੋਈ ਸੰਪਰਦਾ ਅਕਾਲ ਤਖਤ ਸਾਹਿਬ ਤੇ ਮਰਿਆਦਾ ਸਭ ਤੋਂ ਵਧੀਆ ਜਿਹੜੀ ਮਰਿਆਦਾ ਆਪਾਂ ਮੰਨਣੀ ਹੈ ਅਕਾਲ ਤਖਤ ਦੀ ਮੰਨਣੀ ਹੈ ਕਿ ਬਾਬਿਆਂ ਵਾਲੀ ਅਕਾਲ ਤਖਤ ਵਾਲੀ ਮੰਨਣੀ ਹੈ ਹੁਣ ਤੁਸੀਂ ਸਾਰਿਆਂ ਨੇ ਬੋਲਿਆ ਅਕਾਲ ਤਖਤ ਵਾਲੀ ਮਰਿਆਦਾ ਮੰਨਣੀ ਹੈ ਕਿ ਬਾਬਿਆਂ ਵਾਲੀ ਸਰਬ ਉੱਚ ਕੀ ਹੈ ਬਾਬੇ ਸਰਬ ਉੱਚ ਕਿਹਨੂੰ ਕਹਿੰਦੇ ਆ ਅਕਾਲ ਤਖਤ ਨੂੰ ਹੀ ਕਹਿੰਦੇ ਆ ਪਰ ਮਰਿਆਦਾ ਨਹੀਂ ਮੰਨਦੇ ਤੁਸੀਂ ਹੁਣ ਸਾਰਿਆਂ ਨੇ ਕਿਹਾ ਵੀ ਸਰਬ ਉੱਚ ਕੀ ਹੈ ਅਕਾਲ ਤਖਤ ਤੇ ਬਾਬੇ ਕੀ ਕਹਿੰਦੇ ਆ ਸਰਬ ਉੱਚ ਕੀ ਹੈ ਅਕਾਲ ਤਖਤ ਜਦੋਂ ਤੁਸੀਂ ਕਿਹਾ ਨਾ ਮਰਿਆਦਾ ਸਰਬ ਉੱਚ ਕਿਹੜੀ ਹੋਈ ਫਿਰ ਬੋਲੋ ਪਰ ਬਾਬਿਆਂ ਨੇ ਨਹੀਂ ਮੰਨਣੀ ਕਹਿਣਗੇ ਨਾ 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 ਸਾਡੀ ਤੇ ਆਪਣੀ ਮਰਿਆਦਾ ਹੈ ਇਹਨਾਂ ਨੇ ਨਹੀਂ ਮੰਨਣੀ ਤੇ ਜਿਹੜੀ ਅਕਾਲ ਤਖਤ ਵਾਲੀ ਮਰਿਆਦਾ ਹੈ ਉਹਦੇ ਚ ਲਿਖਿਆ ਹੈ ਕੁੰਭ ਨਹੀਂ ਰੱਖਣਾ ਨਾਰੀਅਲ ਨਹੀਂ ਰੱਖਣਾ ਜੋਤ ਨਹੀਂ ਜਗਾਉਣੀ ਆ ਇੱਕ ਜੋਤ ਜਗਦੀ ਹੈ ਬਸ ਇਹਦੇ ਤੋਂ ਚਾਨਣ ਲੈ ਕੇ ਅਕਲ ਕਰ ਲਓ ਖੁੰਜੇ ਵਾਲੀ ਜੋਤ ਦਾ ਧਿਆਨ ਰੱਖੀ ਜਾਂਦਾ ਆ ਤੇਰੇ ਘਰ ਜਗਦੀ ਜੋਤ ਹੈ ਇਹਨੂੰ ਸੁਣ ਲੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਾਬਿਆਂ ਨੇ ਜੋੜਨਾ ਕਿਹੜੀ ਜੋਤ ਨਾਲ ਸੀ ਜਿਹੜੀ ਸਾਹਮਣੇ ਪ੍ਰਕਾਸ਼ ਹੋਈ ਹੈ ਧੰਨ ਸ੍ਰੀ ਗੁਰੂ ਤੇ ਜੋੜੀ ਕਿਹੜੀ ਜੋਤ ਨਾਲ ਜਾਂਦੇ ਆ ਜਿਹੜੀ ਖੁੰਜੇ ਚ ਹੈ ਹਰੇਕ ਐ ਕਹਿਣਗੇ ਤੁਹਾਨੂੰ ਸਾਰੇ ਟੱਬਰ ਨੂੰ ਪਤਾ ਕੀ ਕਹਿਣਗੇ ਵੇਖੀ ਕਿਤੇ ਬੁਝਣ ਨਾ ਦੇਈ ਘਿਓ ਨਾ ਖਤਮ ਹੋ ਜੇ ਧਿਆਨ ਰੱਖੀ ਕਿਹੜੀ ਜੋਤ ਦਾ ਧਿਆਨ ਰੱਖੀ ਜਿਹੜੀ ਖੁੰਜੇ ਚ ਹੈ ਇਹੀ ਕਹਿੰਦੇ ਆ ਧਿਆਨ ਰੱਖੀ ਸਾਨੂੰ ਸਾਰਿਆਂ ਨੂੰ ਅੱਜ ਤੱਕ ਇਹੀ ਸਮਝਾਇਆ ਆਪਾਂ ਜਦੋਂ ਪਾਠ ਕਰਾਉਂਦੇ ਹਾਂ ਸਭ ਤੋਂ ਵੱਧ ਧਿਆਨ ਜੋਤ ਦਾ ਰੱਖਦੇ ਹਾਂ ਯਾਰ ਕਿਤੇ ਬੁੱਝ ਨਾ ਜਾਵੇ ਬੁੱਝ ਨਾ ਜਾਵੇ ਸਾਰੇ ਬੰਦੇ ਧਿਆਨ ਰੱਖਦੇ ਆ ਕਿਉਂਕਿ ਸਾਨੂੰ ਇਹਨਾਂ ਨੇ ਦੱਸਿਆ ਹੀ ਇਹ ਵੀ ਜੋਤ ਨਾ ਬੁੱਝਣ ਦਿਓ ਧਿਆਨ ਕਾਹਦਾ ਰੱਖਿਓ ਖੁੰਜੇ ਵਾਲੀ ਜੋਤ ਦਾ ਤੇ ਕਹਿਣਾ ਕੀ ਚਾਹੀਦਾ ਸੀ ਵੀ ਧਿਆਨ ਰੱਖਿਓ ਕੋਈ ਗੁਰੂ ਜੀ ਦਾ ਬਚਨ ਸੁਣੇ ਬਿਨਾ ਲੰਘ ਨਾ ਜਾਵੇ ਹਾਂਜੀ ਕੀ ਕਹਿਣਾ ਸੀ ਇਹਨਾਂ ਨੇ ਵੀ ਕੋਈ ਗੁਰੂ ਜੀ ਦਾ ਬਚਨ ਸੁਣੇ ਬਿਨਾ ਇਸ ਜੋਤ ਦਾ ਧਿਆਨ ਰੱਖਿਓ ਕਮਾਲ ਨਹੀਂ ਸੀ ਹੋ ਜਾਣੀ ਫਿਰ ਗੁਰਸਾਖੀ ਜੋਤ ਪ੍ਰਗਟ ਹੋਏ ਫਿਰ ਚਾਨਣ ਹੋ ਜਾਣਾ ਸੀ ਕਿਸੇ ਸਮੇਂ ਭਾਈ ਲਾਈਟਾਂ ਹੁੰਦੀਆਂ ਨਹੀਂ ਸੀ ਜੋਤ ਦੀ ਬੜੀ ਲੋੜ ਸੀ ਦੇਸੀ ਘਿਓ ਦੀ ਜੋਤ ਤਾਂ ਲਾਉਂਦੇ ਸੀ ਕਿਉਂਕਿ ਧੂਆਂ ਨਹੀਂ ਹੁੰਦਾ ਸੀ ਚਾਨਣ ਕਰਦੀ ਸੀ ਜੋਤ ਤਾਂ ਲਾਉਂਦੇ ਸੀ ਵੀ ਰਾਤ ਨੂੰ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਪੁਰਾਣੇ ਵੇਲਿਆਂ ਵਿੱਚ ਜੋਤ ਦੀ ਬੜੀ ਲੋੜ ਸੀ ਪਰ ਅੱਜ ਜੋਤ ਦੀ ਕੋਈ ਲੋੜ ਨਹੀਂ ਕਿਉਂਕਿ ਲਾਈਟਾਂ ਹੀ ਲਾਈਟਾਂ ਲੱਗੀਆਂ ਹੋਈਆਂ ਬੈਟਰੀਆਂ ਆਈਆਂ ਨੇ ਜਦੋਂ ਲਾਈਟ ਜਾਣੀ ਆਪਣੇ ਆਪ ਆਟੋਮੈਟਿਕ ਜਗ ਪੈਣੀ ਅੱਜ ਤੇ ਜੋਤ ਦੀ ਲੋੜ ਨਹੀਂ ਅੱਛਾ ਇੱਕ ਜੋਤ ਹੋਰ ਹੈ ਧਿਆਨ ਨਾਲ ਸੁਣਿਓ ਬੀਬੀਓ ਭੈਣੋ ਸਭ ਮੈਂ ਜੋਤ
ਜੋਤ ਹੈ
ਤਿਸਦਾ ਚਾਨਣ ਸਭ ਮੈਂ
ਚਾਨਣ ਹੋਏ
ਇੱਕ ਖੰਡ ਪਾਠ ਦੇ ਉੱਤੇ ਤਕਰੀਬਨ ਕਿੰਨਾ ਘਿਓ ਲੱਗ ਜਾਂਦਾ ਦੱਸ ਹਾਂ ਕਿਲੋ ਡੇਢ ਕਿਲੋ ਲੱਗ ਜਾਂਦਾ ਹੈ ਪੂਰੇ ਖੰਡ ਪਾਠ ਸੁਣਿਓ ਤਜਰਬਾ ਪੂਰਾ ਜੇ ਇੱਕ ਖੰਡ ਪਾਠ ਸਾਹਿਬ ਕਰੀਏ ਧਿਆਨ ਨਾਲ ਸੁਣਿਓ ਬਈ ਇੱਕ ਡੇਢ ਕਿਲੋ ਘਿਓ ਲੱਗ ਜਾਣਾ ਹੈ ਇੱਕ ਕਿਲੋ ਘਿਓ ਦੇਸੀ ਵਧੀਆ ਨਾਲੇ ਵਧੀਆ ਲਾਵਾਂਗੇ ਫਿਰ ਆਪਾਂ ਕਿਹੜਾ ਦੂਜਾ ਲਿਆਵਾਂਗੇ ਵਧੀਆ ਹੀ ਲਿਆਵਾਂਗੇ ਨਾ ਦੇਸੀ ਜੋਤ ਲਈ ਕਿੰਨੇ ਦਾ ਵੀ ਦੇਸੀ ਘਿਓ ਕਿਲੋ 400 ਦਾ 400 ਦਾ ਘਿਓ ਉੱਤੇ ਕੱਪੜਾ ਪਾਤਾ ਜੋਤ ਜਗਾਤੀ ਕਿਸੇ ਨੇ ਵੇਖੀ ਨਹੀਂ ਫੁੱਕ ਗਿਆ ਜੇ ਆਪਾਂ ਉਹੀ 400 ਦਾ ਕਿਲੋ ਘਿਓ ਬੱਚਾ ਹੋਇਆ ਹੋਵੇ ਗਰੀਬ ਪਰਿਵਾਰ ਕੋਈ ਬੱਚੀ ਬੀਬੀ ਬੱਚਾ ਹੋਇਆ ਗਰੀਬ ਹੈ 400 ਦਾ ਘਿਓ ਨਹੀਂ ਖਾ ਸਕਦੀ ਦਿਹਾੜੀਦਾਰ ਵਿਚਾਰੇ ਕੋਈ ਭਈਏ ਪੱਕ ਉਧਰੋਂ ਆਏ ਬਿਹਾਰ ਤੋਂ ਬੱਚਾ ਹੋਇਆ ਸਾਡੀ ਕੋਈ ਭੈਣ ਲੈ ਕੇ ਜਾਵੇ ਆਲੇ ਭੈਣੇ ਤੇਰੇ ਹੋਇਆ ਬੱਚਾ ਧੀ ਤੇਰੇ ਜੰਮੀ ਹੈ ਕਿਹਨੇ ਘਿਓ ਦੇਣਾ ਤੈਨੂੰ ਆਲੇ ਕਿਲੋ ਐਲਾ ਕਿਲੋ ਘਿਓ ਦੀ ਮੈਂ ਪੰਜੀਰੀ ਰਲਾ ਕੇ ਲਿਆਤੀ ਲੈ ਕਿਲੋ ਘਿਓ ਦੀ ਪੰਜੀਰੀ ਰਲਾ ਕੇ ਉਸ ਬੱਚੇ ਵਾਲੀ ਬੀਬੀ ਨੂੰ ਦੇ ਦਿਓ ਸਭ ਮੈਂ ਜੋਤ ਜੋਤ ਹੈ ਰੱਬ ਵਿੱਚ ਜੋਤ ਰੱਬ ਦੀ ਜੋਤ ਸਾਰਿਆਂ ਦੇ ਵਿੱਚ ਹੈ ਜਦੋਂ ਉਸ ਬੀਬੀ ਨੇ ਖਾ ਲਿਆ ਸਮਝ ਲਓ ਜੋਤ ਚ ਪੈ ਗਿਆ ਆਖੋ ਸਤਨਾਮ
ਸ੍ਰੀ ਵਾਹ
ਪੈ ਗਿਆ ਕਿ ਨਹੀਂ ਜੋਤ ਚ ਬੋਲੋ ਜੋਤ ਹੈ ਨਾ ਸਾਰਿਆਂ ਚ ਪੈ ਗਿਆ ਕਿ ਨਹੀਂ ਪਰ ਬੀਬੀਆਂ ਕਹਿਣਗੀਆਂ ਲੈ ਇੰਨੇ ਸਾਲਾਂ ਤੋਂ ਲਾਉਂਦੇ ਆ ਸਾੜ ਦੂ ਪਰ ਕਿਸੇ ਬੀਬੀ ਨੂੰ ਨਹੀਂ ਦੇਣਾ ਆਖੋ ਸਤਨਾਮ
ਸ੍ਰੀ ਵਾਹ
ਸਾੜ ਦੂ ਹਟਣ ਵਾਸਤੇ ਦਲੇਰੀ ਚਾਹੀਦੀ ਹੈ ਦਿਲ ਚਾਹੀਦੇ ਆ ਦਿਲ ਮੇਰੇ ਜਿੱਦੇ ਸਮਝ ਆਈ ਸੀ ਨਾ ਇਹ ਗੱਲ ਜਿੱਦਣ ਮੇਰੇ ਸਮਝ ਆਈ ਸੀ ਪਰਮੇਸ਼ਰ ਦੁਆਰ ਮੈਂ ਆਪ ਗਿਆ ਸੀ ਜੋਤ ਚੱਕ ਕੇ ਬਾਹਰ ਸਿੱਟਤਾ ਸਾਰਾ ਕੁਝ ਚੂੰਬੜੇ ਚਾਂਗੜੇ ਚੱਕ ਕੇ ਮਾਰੇ ਮੈਂ ਕਿਹਾ ਅੱਜ ਤੋਂ ਬਾਅਦ ਨਹੀਂ ਚਾਰ ਸਾਲ ਪੰਜ ਸਾਲ ਹੋ ਗਏ ਮੁੜ ਕੇ ਨਹੀਂ ਜਗੀ ਮੁੜ ਕੇ ਨਹੀਂ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੀ ਲਿਖਿਆ ਵੀ ਜੋਤ ਦੀ ਲੋੜ ਨਹੀਂ ਤੇ ਅਕਾਲ ਤਖਤ ਦੀ ਸਰਵ ਉੱਚ ਮਰਿਆਦਾ ਵਿੱਚ ਵੀ ਇਹੀ ਲਿਖਿਆ ਵੀ ਜੋਤ ਦੀ
ਕੋਈ
ਕੋਈ ਅਕਾਲ ਤਖ਼ਤ ਤੇ ਮੇਰੀ ਸ਼ਿਕਾਇਤ ਕਰਿਓ ਵੀ ਢੱਡਰੀਆਂ ਵਾਲੇ ਕਹਿੰਦੇ ਆ ਪਾਠ ਦੇ ਨਾਲ ਜੋਤ ਲਾਉਣ ਦੀ ਕੋਈ ਲੋੜ ਨਹੀਂ। ਉਹ ਕਹਿਣਗੇ ਬਿਲਕੁਲ ਠੀਕ ਕਹਿੰਦੇ ਆ। ਤੇ ਕਿਸੇ ਬਾਬੇ ਨੂੰ ਜਾ ਕੇ ਪੁੱਛੋ ਵੀ ਢੱਡਰੀਆਂ ਵਾਲੇ ਕਹਿੰਦੇ ਜੋਤ, ਬਾਬੇ ਪਤਾ ਕੀ ਕਹਿਣਗੇ, ਲੈ ਇਹ ਤੇ ਕੂੜ ਪ੍ਰਚਾਰ ਹੈ, ਗਲਤ ਪ੍ਰਚਾਰ ਹੈ, ਢਿੱਡ ਸਿਰਫ ਬਾਬਿਆਂ ਦਾ ਦੁਖਦਾ ਬਸ, ਹੋਰ ਕਿਸੇ ਦਾ ਨਹੀਂ ਦੁਖਦਾ। ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਆ ਉਹਦੇ ਮੁਤਾਬਕ ਬੋਲਣਾ ਹੈ, ਤੇ ਅਕਾਲ ਤਖ਼ਤ ਦੀ ਸਰਵ ਉੱਚ ਮਰਿਆਦਾ ਕੀ ਕਹਿੰਦੀ ਹੈ, ਉਹਦੇ ਮੁਤਾਬਕ ਬੋਲਣਾ ਬਸ। ਦੱਸੋ ਜੀ ਸਰਵ ਉੱਚ ਅਕਾਲ ਤਖ਼ਤ ਦੀ ਮਰਿਆਦਾ ਬਾਰੇ ਬੋਲਿਆ ਕਰਾਂ ਕਿ ਬਾਬਿਆਂ ਵਾਲੀ ਮਰਿਆਦਾ ਦੱਸਾਂ? ਦੱਸੋ ਅਕਾਲ ਤਖ਼ਤ ਵਾਲੀ ਦੱਸਾਂ ਬਸ, ਫਿਰ ਗਲਤ ਪ੍ਰਚਾਰ ਕੀ ਹੈ? ਮੈਂ ਤੇ ਕਹਿੰਦਾ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਚਾਹੀਦਾ ਹੈ, ਇੰਨਾ ਰੌਲਾ ਪੈਂਦਾ ਯਾਰ, ਪੰਜ ਬੰਦਿਆਂ ਦੀ ਪੱਕੀ ਡਿਊਟੀ ਲਾ ਦੇਣ ਅਕਾਲ ਤਖ਼ਤ ਦੇ ਜਥੇਦਾਰ, ਵੀ ਇਹਨਾਂ ਦੇ ਦੀਵਾਨ 'ਚ ਬਹਿ ਬੈਠਿਆ ਕਰੋ, ਅੱਗੇ ਜਾ ਕੇ ਨੋਟ ਕਰੋ ਵੀ ਕੀ ਸੁਣਾਉਂਦੇ ਹੈ, ਫਿਰ ਜਿੱਦਣ ਗਲਤ ਬੋਲਾਂਗਾ ਆ ਜਾਣਾ ਸਟੇਜ ਤੇ ਮੈਨੂੰ ਦੱਸਣ ਵੀ ਆਹ ਗੱਲ ਗਲਤ ਹੈ। ਅਕਾਲ ਤਖ਼ਤ ਦੇ ਜਥੇਦਾਰ ਬਹਿਣ ਮੇਰੇ ਨਾਲ, ਜਿੱਦਣ ਗਲਤ ਬੋਲਾਂਗਾ ਮੇਰਾ ਮਾਈਕ ਬੰਦ ਕਰ ਦੇਣ, ਅਕਾਲ ਤਖ਼ਤ ਦੇ ਜਥੇਦਾਰ ਡਿਊਟੀ ਲਾ ਦੇਣ, ਜੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਬੋਲਿਆ ਤੇ ਆਪੇ ਬੰਦ ਕਰਾਣ। ਬਾਰ ਬਾਰ ਕਹੀ ਜਾਂਦੇ ਆ ਜੀ ਕੂੜ ਪ੍ਰਚਾਰ ਹੋ ਰਿਹਾ, ਗਲਤ ਪ੍ਰਚਾਰ ਹੋ ਰਿਹਾ, ਕਹਿੰਦੇ ਜੀ ਲੋਕਾਂ 'ਚ ਦੁਬਧਾ ਪੈ ਰਹੀ ਹੈ। ਲੋਕ ਪਿਆਰਿਓ ਮੈਨੂੰ ਜਵਾਬ ਦਿਓ, ਤੁਹਾਡੇ ਵਿੱਚ ਦੁਬਧਾ ਪੈ ਰਹੀ ਹੈ ਕਿ ਤੁਹਾਡੀ ਦੁਬਧਾ ਨਿਕਲ ਰਹੀ ਹੈ? ਸ਼ੰਕੇ ਪੈ ਰਹੇ ਨੇ ਕਿ ਸ਼ੰਕੇ ਨਿਕਲ ਰਹੇ ਨੇ? ਨਿਕਲ ਰਹੇ ਨੇ। ਇੱਕ ਨਾਲ ਜੁੜ ਰਹੇ ਹੋ ਕਿ ਦੋ ਨਾਲ ਜੁੜ ਰਹੇ ਹੋ? ਇੱਕ ਨਾਲ ਪਿਆਰ ਵੱਧ ਰਿਹਾ ਗੁਰੂ ਗ੍ਰੰਥ ਸਾਹਿਬ ਨਾਲ, ਸ਼ਰਧਾ ਵੱਧ ਰਹੀ ਹੈ ਗੁਰੂ ਗ੍ਰੰਥ ਸਾਹਿਬ ਤੇ, ਸਹਿਜ ਪਾਠ ਘਰ ਘਰ ਹੋਣ ਲੱਗ ਗਏ, ਬਾਣੀ ਦਾ ਘਰ ਘਰ ਪ੍ਰਵਾਹ ਚੱਲ ਪਿਆ, ਪਿਆਰ ਵੱਧ ਗਿਆ ਪਿਆਰ ਗੁਰਬਾਣੀ ਨਾਲ, ਸ਼ਰਧਾ ਵੱਧ ਗਈ ਭਾਈ ਗੁਰਬਾਣੀ ਤੇ। ਪਰ ਪ੍ਰੋਬਲਮ ਉਹਨਾਂ ਨੂੰ ਹੈ ਜਿਹੜੇ ਸੱਚ ਦੀ ਕਥਾ ਸੁਣ ਨਹੀਂ ਸਕਦੇ। ਸੋ ਇੱਕ ਬੇਨਤੀ ਹੋਰ ਹੈ ਜੀ, ਢਾਈ ਘੰਟੇ ਤੇ ਟਿਕ ਗਏ ਤੁਸੀਂ, ਹੁਣ ਪੰਜ ਮਿੰਟ ਹੋਰ ਦਿਓ। ਮੇਰੇ ਕੋਲ ਹੋਏ ਹੈ 46-47 ਮਿੰਟ ਹੋ ਗਏ, 10 ਵੱਜ ਗਏ, ਪੌਣੇ 11 ਤੋਂ ਥੋੜਾ ਜਿਹਾ ਉੱਪਰ ਟਾਈਮ ਗਿਆ, 5 ਮਿੰਟ ਟਾਈਮ ਹੋਰ ਦੇ ਦਿਓ। ਮੈਂ ਸ਼ਬਦ ਵਿਚਾਰ ਚਾਹੁੰਦਾ ਵੀ ਮੈਂ ਪੂਰਾ ਕਰਦਾ, ਹਿਲਜੁਲ ਨਾ ਕਰਿਓ, 5 ਮਿੰਟ ਟਿਕਾ ਰੱਖਿਓ। ਸਾਰਿਆਂ ਮੇਰਿਆਂ ਵੀਰਾਂ ਭਰਾਵਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਹਿੱਲਿਓ ਨਾ, ਧਿਆਨ ਨਾਲ ਸੁਣਿਓ, ਸ਼ਬਦ ਨੂੰ ਫੜਿਓ, ਸੁਰਤ ਵਿੱਚ ਲੈ ਜਿਓ, ਸ਼ਬਦ ਸੁਰਤ ਵਿੱਚ ਜਦੋਂ ਲੈ ਗਏ ਸਮਝ ਲਓ ਗੁਰੂ ਨੂੰ ਲੈ ਗਏ, ਸ਼ਬਦ ਗੁਰੂ ਦਾ। ਲਓ ਜੀ ਸੁਣਿਓ ਜੀ, ਪੰਚਮ ਪਾਤਸ਼ਾਹ ਦਾ ਬੱਚਾ। ਹਾਂਜੀ,
ਹਰ ਰਸ ਛੋੜ ਹੋਛੇ ਰਸ ਮਾਤਾ, ਘਰ ਮਹਿ ਵਸਤ ਬਾਹਰ ਉੱਠ ਜਾਤਾ।
ਲਓ ਸੁਣੋ, ਵਸਤੂ ਕਹਿੰਦੇ ਤੇਰੇ ਅੰਦਰ ਪਈ ਹੈ ਸ਼ਾਂਤੀ, ਹਰ ਰਸ ਕਹਿੰਦੇ, ਹਰ ਰਸ ਛੱਡ ਕੇ ਹੋਰ ਹੀ ਰਸਾਂ ਦੇ ਵਿੱਚ ਪਿਆ ਫਿਰਦਾ, ਕਾਮ ਦੇ ਰਸ, ਭੈੜਾ ਸੁਣਨ ਦਾ ਚਸਕਾ, ਮਾੜਾ ਬੋਲਣ ਦਾ ਚਸਕਾ, ਕਹਿੰਦੇ ਮਾੜਾ ਵੇਖਣਾ ਮਾੜਾ ਬੋਲਣਾ ਕੰਨਾਂ ਦੇ ਰਸ ਚਸਕੇ ਲੱਗੇ ਪਏ ਐ, ਕਹਿੰਦੇ ਹਰ ਰਸ ਛੱਡ ਕੇ ਭੈੜਿਆਂ ਰਸਾਂ ਵਿੱਚ ਮਸਤ ਹੋਇਆ ਫਿਰਦਾ ਹੈ, ਭੈੜੇ ਰਸਾਂ ਵਿੱਚ ਮਸਤ ਹੋ ਗਏ, ਸਾਰਾ ਕੁਝ ਅੰਦਰ ਸੀ ਬਾਹਰ ਲੱਭਦੇ ਫਿਰਦੇ ਐ, ਅੰਦਰ ਸੀ ਅੰਦਰ। ਅਗਲੀ ਪੰਕਤੀ ਸੁਣੋ,
ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲਾਗੂ ਗਾਥਾ।
ਗਾਥਾ ਕੀ ਹੁੰਦੀ ਹੈ ਜੀ? ਕਹਾਣੀ। ਕਹਿੰਦੇ ਝੂਠੀਆਂ ਕਹਾਣੀਆਂ ਦੇ ਮਗਰ ਲੱਗ ਗਿਆ ਤੇ ਸੱਚ ਦੀ ਕਥਾ ਕਰਨ ਵਾਲਿਆਂ ਨਾਲ ਲੜਾਈ ਪਾਉਂਦੇ ਐ, ਸੱਚ ਦੀ ਕਥਾ ਨਾਲ ਲੜਾਈ, ਰਾਰ ਕਰਤ ਝੂਠੀ ਲੱਗ ਗਾਥਾ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ। ਕਹਿੰਦੇ ਲੜਦੇ ਐ ਜਾ ਕੇ ਜਿਹੜੇ ਸੱਚ ਦੀ ਕਥਾ ਕਰਦੇ ਐ। ਅਗਲੀ ਪੰਕਤੀ ਧਿਆਨ ਨਾਲ ਸੁਣਿਓ,
ਵਜੂਹ ਸਾਹਿਬ ਕਾ ਸੇਵ ਬਿਰਾਨੀ।
ਸੁਣੋ, ਕਹਿੰਦੇ ਤਨਖਾਹ ਰੱਬ ਤੋਂ ਲੈਣਾ ਹੈ ਤੇ ਸੇਵਾ ਬਿਰਾਨੀ ਬੇਗਾਨਿਆਂ ਦੀ ਕਰਦਾ। ਸੁਣਿਓ ਜੀ ਆਹ ਗੱਲ ਧਿਆਨ ਨਾਲ, ਕਹਿੰਦੇ ਤਨਖਾਹ ਲੈਣਾ ਰੱਬ ਤੋਂ ਤੇ ਸੇਵਾ ਬਗਾਨਿਆਂ ਦੀ ਕਿਵੇਂ ਭਲਾ ਉਹ ਭਾਈ ਸਾਹ ਚਲਾਵੇ ਰੱਬ ਦਿਲ ਧੜਕਾਵੇ ਰੱਬ ਬੱਚੇ ਪਰਮਾਤਮਾ ਦੇਵੇ ਫਸਲਾਂ ਪਰਮਾਤਮਾ ਸੂਰਜ ਪਰਮਾਤਮਾ ਸਭ ਕੁਝ ਰੱਬ ਕਰੇ ਤੇ ਸੇਵਾ ਕਰੇ ਸੱਪਾਂ ਦੀ ਆਖੋ ਸਤਨਾਮ
ਸ੍ਰੀ ਵਾਹਿ
ਸੇਵਾ ਕਰੇ ਰੱਬ ਨੂੰ ਛੱਡ ਕੇ ਕਿਸੇ ਹੋਰ ਕੱਚੇ ਪਿੱਲੇ ਦੀ ਪਰਮਾਤਮਾ ਨੂੰ ਛੱਡ ਕੇ ਤਨਖਾਹ ਲਵੇ ਰੱਬ ਤੋਂ ਤਨਖਾਹ ਮਤਲਬ ਸਾਰਾ ਕੁਝ ਰੱਬ ਦੇਵੇ ਤੇ ਤੂੰ ਸੇਵਾ ਹੋਰਾਂ ਦੀ ਵੀ ਕਰਦਾ ਫਿਰਦਾ ਮੇਰਿਓ ਵੀਰੋ ਭਾਈਓ ਕੰਨ ਖੋਲ ਕੇ ਸੁਣਿਓ ਗੁਰੂ ਅਰਜਨ ਸਾਹਿਬ ਦਾ ਬਚਨ ਸਾਰਾ ਕੁਝ ਮੇਰਾ ਪਰਮਾਤਮਾ ਕਰਦਾ ਹੈ ਜਦੋਂ ਸਾਹ ਪਰਮਾਤਮਾ ਚਲਾਉਂਦਾ ਦਿਲ ਪਰਮਾਤਮਾ ਧੜਕਾਉਂਦਾ ਹੈ ਤੇ ਮੰਨਣਾ ਕਿਹਨੂੰ ਹੈ ਬੋਲੋ ਬੋਲੋ ਜੀ ਕਿਹਨੂੰ ਮੰਨਣਾ ਰਾਖਾ ਕੌਣ ਹੈ ਸਾਡਾ ਪਰਮਾਤਮਾ ਤੇ ਮੇਰੇ ਵਰਗੇ ਬੰਦਿਆਂ ਨੂੰ ਜੋੜਨਾ ਕਿਹਦੇ ਨਾਲ ਚਾਹੀਦਾ ਹੈ ਬੋਲੋ ਸਿੰਘੋ ਪਰਮਾਤਮਾ ਨਾਲ ਤੇ ਮੇਰੇ ਵਰਗਾ ਬਾਬਾ ਪਤਾ ਕੀ ਕਹਿੰਦਾ ਗੁੱਟ ਤੇ ਬੰਨ ਕੇ ਧਾਗਾ ਇੱਥੇ ਧਾਗਾ ਜੀ ਕੜੇ ਦੇ ਨਾਲ ਇੱਥੇ ਧਾਗਾ ਬੰਨ ਕੇ ਕੀ ਕਹਿੰਦਾ ਹੈ ਇਹ ਧਾਗਾ ਤੇਰੀ ਰੱਖਿਆ ਕਰੂਗਾ ਤੇ ਫਿਰ ਸਾਨੂੰ ਕਹਿਣਾ ਨਹੀਂ ਚਾਹੀਦਾ ਵੀ ਦਿਲ ਕੌਣ ਧੜਕਾਉਂਦਾ ਹੈ ਜੀ ਰੱਬ ਪਰਮਾਤਮਾ ਸਾਹ ਕੌਣ ਚਲਾਉਂਦਾ ਹੈ ਜੀ ਬੋਲਿਆ ਕਰੋ ਯਾਰ ਫਿਰ ਢਿੱਲੇ ਪੈ ਗਏ ਸਾਹ ਕੌਣ ਚਲਾਉਂਦਾ ਹੈ
ਪਰਮਾਤਮਾ
ਤੇ ਸਾਨੂੰ ਕਹਿਣਾ ਨਹੀਂ ਚਾਹੀਦਾ ਵੀ ਬਾਬਾ ਜੋੜ ਸਾਨੂੰ ਕਾਹਦੇ ਨਾਲ ਤੇ ਕਮਲਿਆ ਤੂੰ ਧਾਗਿਆਂ ਨਾਲ ਜੋੜੀ ਜਾਂਦਾ ਹੈ ਆਖੋ ਸਤਨਾਮ ਰਕਸ਼ਾ ਕਰਦਾ ਹੈ ਪਰਮਾਤਮਾ ਰਾਖਾ ਏਕ ਸਗਲ ਘਟਾਂਕਾ ਤੂੰ ਧਾਗਿਆਂ ਨਾਲ ਜੋੜੀ ਜਾਂਦਾ ਹੈ ਭਾਈ ਜੋਤ ਲਾਇਆ ਕਰੋ ਤੁਹਾਡੀ ਰਕਸ਼ਾ ਕਰੂਗੀ ਲੈ ਦੱਸ ਜੋਤ ਦੀ ਤੇ ਅਸੀਂ ਰਕਸ਼ਾ ਕਰਦੇ ਹਾਂ ਵੀ ਕਿਤੇ ਬੁਝ ਨਾ ਜਾਵੇ ਆਖੋ ਸਤਨਾਮ ਜੋਤ ਨੂੰ ਤੇ ਅਸੀਂ ਸੰਭਾਲ ਕੇ ਰੱਖਦੇ ਹਾਂ ਕਦੇ ਉਹਦੀ ਰੱਖਿਆ ਕਰਦੇ ਹਾਂ ਕਦੇ ਉਹਨੂੰ ਆਲੇ ਦੁਆਲੇ ਕੱਪੜਾ ਜਿਹਾ ਲਾਉਂਦੇ ਹਾਂ ਕਦੇ ਉਹਨੂੰ ਬਚਾ ਬਚਾ ਕੇ ਰੱਖਦੇ ਹਾਂ ਉਹ ਜੋਤ ਦੀ ਤੇ ਸਾਨੂੰ ਰੱਖਿਆ ਹਰ ਵੇਲੇ ਕਰਨੀ ਪੈਂਦੀ ਹੈ ਜਿਹੜੀ ਚੀਜ਼ ਦੀ ਸਾਨੂੰ ਰੱਖਿਆ ਕਰਨੀ ਪਵੇ ਉਹ ਸਾਡੀ ਰੱਖਿਆ ਕੀ ਕਰ ਲੂ ਆਖੋ ਸਤਨਾਮ ਸਾਡੀ ਕੀ ਰੱਖਿਆ ਕਰ ਲੂ ਧਾਗਾ ਜੋੜਨਾ ਸਾਨੂੰ ਬਾਬਿਆਂ ਨੇ ਸੀ ਰੱਬ ਨਾਲ ਤੇ ਜੋੜਤਾ ਧਾਗਿਆਂ ਨਾਲ ਰੱਖ ਰੱਖਿਆ ਕਰਦਾ ਪਰਮਾਤਮਾ ਇਹ ਕਹਿੰਦੇ ਧਾਗਾ ਤੇਰੀ ਰੱਖਿਆ ਕਰਦਾ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਐ ਖਾਂਦਾ ਪਰਮਾਤਮਾ ਦਾ ਹੈ ਤੇ ਸੇਵਾ ਬਗਾਨਿਆਂ ਦੀ ਕਰਦਾ ਹੈ ਸਾਰਾ ਕੁਝ ਰੱਬ ਦਿੰਦਾ ਤੈਨੂੰ ਤੇ ਤੂੰ ਕਮਲਿਆ ਹੋਰਾਂ ਨੂੰ ਹੀ ਰੱਬ ਬਣਾ ਲਿਆ ਓਏ ਤੂੰ ਪਸ਼ੂਆਂ ਨੂੰ ਹੀ ਰੱਬ ਬਣਾ ਲਿਆ ਪੱਥਰਾਂ ਨੂੰ ਹੀ ਰੱਬ ਬਣਾ ਲਿਆ ਦਰਖਤਾਂ ਨੂੰ ਹੀ ਰੱਬ ਬਣਾ ਲਿਆ ਉਹ ਹੋਰਾਂ ਦੇ ਮਗਰ ਹੀ ਲੱਗ ਗਿਆ ਤੂੰ ਫਿਰ ਸੁਣੋ ਵਜੋ ਪਰਮਾਤਮਾ ਸਭ ਕੁਝ ਦੇ ਰਿਹਾ ਪਰ ਕਰਦਾ ਕੀ ਹੈ ਸੁਣੋ
ਵਜੋ ਸਾਹਿਬ ਦਾ
ਬਖਸ਼ਿਸ਼ ਪਰਮਾਤਮਾ ਦੀ ਵਜੋ ਮਤਲਬ ਤਨਖਾਹ ਕਹਿ ਲਓ ਸਾਰਾ ਕੁਝ ਰੱਬ ਕਰਦਾ ਵਜੋ ਸਾਹਿਬ ਦਾ ਸੁਣੋ
ਵਜੋ ਸਾਹਿਬ ਦਾ ਸੇਵ ਬੇਰਾਨੀ ਐਸੇ ਗੁਣ ਹੈ ਅੱਛਾ ਦਿਓ ਪ੍ਰਾਨੀ
ਇਹ ਕਹਿੰਦੇ ਔਗਣ ਬਣੇ ਪਏ ਆ ਦੱਬਿਆ ਗਿਆ ਇਹਨਾਂ ਔਗਣਾਂ ਦੇ ਥੱਲੇ ਇਹ ਕਮੀਆਂ ਆ ਗਈਆਂ ਘਾਟਾਂ ਆ ਗਈਆਂ ਐਸੇ ਔਗਣ ਆ ਗਏ ਜ਼ਿੰਦਗੀ ਦੇ ਵਿੱਚ ਵੀ ਦੱਬਿਆ ਗਿਆ ਇਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਫਸ ਗਿਆ ਲਾਸਟ ਪੰਕਤੀ ਸੁਣੋ
ਇਸ ਸਿਓ ਲੂਕ ਜੋ ਸਦ ਹੀ ਸੰਗੀ ਕਾਮ ਨਾ ਆਵੇ ਸੋ ਫਿਰ ਮੰਗੀ
ਉਹਦੇ ਤੋਂ ਲੁਕਾਉਂਦਾ ਜਿਹੜਾ ਸਾਰਾ ਕੁਝ ਵੇਖਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ
ਦੂਰੀ
ਅੱਗੋਂ ਦੇਖਿਆ ਕੁਝ ਇਹ ਪੰਕਤੀ ਵੇਖਿਓ ਇਹਦੇ ਨਾਲ ਢੁਕਦਾ ਪ੍ਰਮਾਣ ਹੈ ਵੀ ਉਹ ਤੇ ਸਭ ਕੁਝ ਵੇਖਦਾ ਹੈ ਉਹਦੇ ਤੋਂ ਕਿਵੇਂ ਛਪਾ ਲਏਗਾ ਜਿਹੜਾ ਸਭ ਕੁਝ ਵੇਖਦਾ ਹੈ ਸਭ ਕੁਝ ਤੇਰੇ ਨਾਲ ਹੈ ਅੰਗ ਸੰਗ ਹੈ ਉਹਦੇ ਤੋਂ ਤੇ ਲੁਕੋ ਲੁਕੋ ਰੱਖਦਾ ਹੈ ਤੇ ਮੰਗਦਾ ਉਹ ਹੈ ਜਿਹੜਾ ਸਾਰਾ ਕੁਝ ਹੀ ਇੱਕ ਦਿਨ ਛੱਡ ਜਾਣਾ ਹੈ ਸਭ ਪਰਿਵਾਰ ਸਭ ਬੱਚੇ ਛੱਡ ਕੇ ਤੁਰ ਜਾਣਾ ਹੈ ਉਹ ਚੀਜ਼ਾਂ ਮੰਗਦਾ ਹੈ ਉਹਦੇ ਨਾਲ ਲੱਭਦਿਆ ਹੋਇਆ ਹੈ ਜਿਹਦੇ ਨਾਲ ਜੁੜਨਾ ਚਾਹੀਦਾ ਸੀ ਉਹ ਤੋਂ ਲੁਕ ਲੁਕ ਮਾੜੇ ਕੰਮ ਕਰਦਾ ਭਾਈ ਸੁਣੋ ਸਭ ਕੁਝ ਵੇਖਦਾ ਹੈ
ਹੱਟ ਪੱਟਣ ਵਿੱਚ ਬੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ
ਕਹਿੰਦੇ ਸਭ ਕੁਝ ਵੇਖਦਾ ਹੈ ਉਹਦੇ ਤੋਂ ਕੀ ਛਪਾ ਲੈਂਗਾ। ਲਾਸਟ ਪੰਕਤੀ ਕਹਿੰਦੇ ਰੱਬ ਜਿਹਦੇ ਤੇ ਮਿਹਰ ਕਰਦਾ ਨਾ। ਹਾਂਜੀ
ਕਹੋ ਨਾਨਕ ਪ੍ਰਭ ਦੀਨ ਦਇਆਲਾ ਜਿਉਂ ਭਾਵੈ ਤਿਉਂ ਕਰ ਪ੍ਰਤੁਪਾਲਾ।
ਮੇਰੇ ਰੱਬ ਜੀ ਸਾਡੇ ਮੂਰਖਾਂ ਉੱਤੇ ਤੈਨੂੰ ਜਿਵੇਂ ਭਾਉਂਦਾ ਬਸ ਕਿਰਪਾ ਕਰਦੇ, ਜਿਵੇਂ ਕਿਵੇਂ ਤੈਨੂੰ ਚੰਗਾ ਲੱਗਦਾ ਸਾਡੇ ਤੇ ਕਿਰਪਾ ਕਰ। ਜਿਹੜੇ ਤਰੀਕੇ ਨਾਲ ਵੀ ਅਸੀਂ ਬਾਹਰ ਆ ਸਕਦੇ ਹਾਂ ਕੱਢ ਲੈ ਮੇਰਿਆ ਰੱਬਾ, ਜਿਹੜੇ ਤਰੀਕੇ ਨਾਲ ਵੀ ਮੇਰਾ ਮੇਰਾ ਭਲਾ ਹੋ ਸਕਦਾ ਕਰ ਦੇ, ਤੂੰ ਸਾਡੇ ਤੇ ਮਿਹਰ ਕਰ ਦੇ। ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਸੱਚ ਸੁਣ ਨਹੀਂ ਸਕਦੇ, ਝੂਠੀਆਂ ਕਹਾਣੀਆਂ ਗੱਪਾਂ ਦੇ ਮਗਰ ਲੱਗੇ ਪਏ ਹਾਂ। ਗੱਪ ਸੁਣਾਏ ਬਹੁਤ ਜ਼ਿਆਦਾ ਨੇ ਜੀ, ਇੰਨੇ ਗੱਪ ਸੁਣਾਏ ਐ, ਇੰਨੀਆਂ ਝੂਠੀਆਂ ਕਹਾਣੀਆਂ ਸੁਣਾਈਆਂ। ਝੂਠੀਆਂ ਕਹਾਣੀਆਂ ਸਾਨੂੰ ਸੱਚ ਲੱਗਦੀਆਂ ਤੇ ਸੱਚ ਦੀ ਕਥਾ ਸਾਨੂੰ ਗਲਤ ਲੱਗਣ ਲੱਗ ਪੈਂਦੀ ਹੈ, ਆਦਤ ਪੈ ਗਈ, ਹੈਬਿਟ ਬਣ ਗਈ ਸਾਡੀ, ਅਸੀਂ ਇੰਨਾ ਝੂਠ ਸੁਣਿਆ ਹੈ। ਕਿਰਪਾ ਕਰਕੇ ਬੇਨਤੀ ਹੈ ਵੀ ਗੁਰਬਾਣੀ ਦਾ ਸੱਚ ਸੁਣੋ, ਆਪ ਬਾਣੀ ਪੜ੍ਹੋ, ਆਪ ਬਾਣੀ ਸਮਝੋ। ਮੇਰੀ ਵੀਰੋ ਬੇਨਤੀ ਹੈ ਵੀ ਸਹਿਜ ਪਾਠ ਜ਼ਰੂਰ ਆਰੰਭ ਕਰਾਇਓ। ਵੈਸੇ ਤੇ ਮੋਬਾਈਲ ਫੋਨਾਂ ਵਿੱਚ ਅਰਥਾਂ ਵਾਲੀਆਂ ਐਪ ਹੈਗੀਆਂ, ਜੇ ਹੁਣ ਘਰ ਘਰ ਫੋਨ ਨੇ, ਫੋਨਾਂ ਤੋਂ ਐਪ ਤੋਂ ਤੁਸੀਂ ਪੜ੍ਹ ਲਓ। ਪਰ ਜਿਹੜਾ ਪੋਥੀ ਤੇ ਬਹਿ ਕੇ ਸਹਿਜ ਪਾਠ ਅੱਧਾ ਘੰਟਾ ਕਰਨ ਦਾ ਆਨੰਦ ਹੈ ਨਾ, ਵੱਖਰਾ ਹੈ। ਮੇਰਿਓ ਵੀਰੋ ਅਗਲੇ ਐਤਵਾਰ ਨਾ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ 10 ਵਜੇ ਤਕਰੀਬਨ 10 ਵਜੇ ਦਾ ਪੱਕਾ ਟਾਈਮ ਦੇ ਦਿਓ ਉਹਨਾਂ ਨੂੰ ਵੀ 10 ਵਜੇ ਸਿੰਘ ਆ ਜਾਣਗੇ, ਨਾਲੇ ਤੇ ਮਰਿਆਦਾ ਦੱਸ ਦੇਣਗੇ ਸਾਰੀ, ਨਾਲੇ ਮੇਰੀਆਂ ਭੈਣਾਂ ਸਾਰੇ ਪਿੰਡ ਵਾਲੇ ਖਾਸ ਕਰਕੇ ਕਰਿਓ, ਹੋਰ ਵੀ ਪਿੰਡਾਂ ਵਾਲੇ ਆਇਓ, ਜਿਹੜੇ ਜਿਹੜੇ ਪੜ੍ਹਨ ਜਾਣਦੇ ਹੋ ਸਹਿਜ ਪਾਠ ਆਰੰਭ ਕਰਾ ਲਿਓ। ਸਹਿਜ ਪਾਠ ਆਰੰਭ ਕਰੋ ਤੇ ਆਪ ਕੋਈ ਬੰਨਿਆ ਨਹੀਂ ਵੀ ਮਹੀਨੇ 'ਚ ਭੋਗ ਪਾਉਣਾ, 15 ਦਿਨਾਂ 'ਚ ਭੋਗ ਪਾਉਣਾ ਜਾਂ ਸਾਲ, ਭਾਵੇਂ 1 ਸਾਲ ਕਰੋ ਸਹਿਜ ਪਾਠ ਹੌਲੀ ਹੌਲੀ। 1 ਸਾਲ ਲੱਗ ਜਾਏਗਾ ਤਾਂ ਵੀ ਕੋਈ ਨਹੀਂ, ਫਿਰ ਅਗਲੇ ਸਾਲ ਕਰਿਓ। ਇੱਦਾਂ 1-1 ਸਹਿਜ ਪਾਠ ਆਪ ਕਰੋ, ਬਾਣੀ ਪੜ੍ਹੋ। ਇੱਕ ਗੱਲ ਨੋਟ ਕਰ ਲਿਓ, ਪਾਠ ਦੀ ਫੀਸ ਕਿਤੇ ਵੀ ਜਮ੍ਹਾਂ ਨਹੀਂ ਕਰਾਉਣੀ, ਆਪ ਪਾਠ ਕਰਿਆ ਕਰੋ। ਫੀਸਾਂ ਵਾਲਾ ਪਾਠ ਕਿਉਂ ਨਹੀਂ ਕਰਾਉਣਾ? ਕਿਉਂਕਿ ਜਿਹੜਾ ਪਾਠ ਗੁਰਦੁਆਰੇ ਚੱਲਦਾ ਆਪਾਂ ਤੇ ਨੇੜੇ ਤੇੜੇ ਵੀ ਨਹੀਂ, ਆਪਾਂ ਨਾ ਸੁਣਿਆ, ਅਣਸੁਣੀ ਬਾਣੀ ਦਾ ਕੋਈ ਫਲ ਨਹੀਂ ਮਿਲਣਾ, ਫਲ ਉਹਦਾ ਹੈ ਜਦੋਂ ਆਪ ਬਾਣੀ ਸੁਣਾਂਗੇ, ਆਪ ਬਾਣੀ ਪੜਾਂਗੇ। ਹੁਣ ਸੁਣੋ ਨਾ ਜੀ, ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹੁੰਦਾ, ਜਰਾ ਜਵਾਬ ਦਿਓ ਜੀ ਮੇਰੀ, ਉਹ ਭੈਣੋ ਜਰਾ ਮੇਰੀ ਗੱਲ ਧਿਆਨ ਨਾਲ ਸੁਣਿਓ, ਮੇਰੇ ਵੀਰੋ ਮੈਂ ਲੱਗਿਆ ਆਨੰਦ ਸਾਹਿਬ ਪੜ੍ਹਨਾ ਗੱਲ ਦਾ, ਮੈਨੂੰ ਜਵਾਬ ਦੇ ਦਿਓ, ਸੁਣਿਓ ਧਿਆਨ ਨਾਲ। ਮੈਨੂੰ ਆਪਣੇ ਘਰ ਸੱਦੋ, ਘਰ ਸੱਦ ਕੇ ਮੈਨੂੰ ਖਵਾਓ ਪਰੌਂਠੇ, ਪਰੌਂਠੇ ਖਵਾ ਕੇ ਪ੍ਰਸ਼ਾਦਾ ਛਕਾ ਕੇ ਸਾਨੂੰ ਸਾਰੇ ਬੰਦਿਆਂ ਨੂੰ ਘਰ ਸੱਦ ਲਓ ਵੀ 25-30 ਬੰਦਿਆਂ ਨੂੰ ਰੋਟੀ ਖਵਾਉਣੀ ਹੈ, ਪ੍ਰਸ਼ਾਦਾ ਮੈਨੂੰ ਛਕਾਓ ਤੇ ਛਕਣ ਤੋਂ ਬਾਅਦ ਮੈਂ ਜਾਣ ਲੱਗਿਆਂ ਅਰਦਾਸ ਕਰ ਦੂੰ, ਤੁਸੀਂ ਨਹੀਂ ਰੋਟੀ ਖਾਣੀ, ਤੁਸੀਂ ਨਹੀਂ ਛਕਣਾ, ਮੈਂ ਛਕੂ। ਅਸੀਂ ਛਕਣ ਛੱਕ ਕੇ ਪਤਾ ਕੀ ਕਹਾਂਗੇ? ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੇ ਪ੍ਰਸ਼ਾਦਾ ਸਾਨੂੰ ਛਕਾਇਆ ਘਰ ਸੱਦ ਕੇ, ਕਿਰਪਾ ਕਰੋ ਰੋਟੀ ਅਸੀਂ ਖਾ ਲਈ, ਸਾਰੇ ਟੱਬਰ ਦਾ ਰੱਜ ਹੋ ਜੇ, ਅਸੀਂ ਅਰਦਾਸ ਕਰਾਂਗੇ ਸਾਰੇ ਟੱਬਰ ਦਾ ਰੱਜ ਹੋ ਜੇ। ਤੁਸੀਂ ਰੋਟੀ ਖਾਧੀ ਨਹੀਂ, ਦੱਸੋ ਰੱਜ ਹੋ ਜਾਏਗਾ ਤੁਹਾਡਾ? ਯਾਰ ਬੋਲ ਕੇ ਦੱਸੋ ਰੱਜ ਹੋਜੂ ਕਿ ਨਹੀਂ? ਨਹੀਂ ਹੋਊ, ਇਸੇ ਗੱਲ ਤੇ ਰਿਹੋ, ਹੁਣ ਅੱਗੇ ਮੁੱਕਰਿਓ ਨਾ, ਰੱਜ ਤੁਹਾਡਾ ਹੋਊ ਕਿ ਨਹੀਂ? ਨਹੀਂ। ਅੱਛਾ ਜੇ ਨਾਲ 5000 ਰੁਪਈਆ ਦੇ ਦਿਓ, ਰੋਟੀ ਵੀ ਅਸੀਂ ਉਹੀ ਖਾਵਾਂਗੇ, ਤੁਸੀਂ ਨਹੀਂ ਖਾਣੀ, ਫਿਰ ਮੈਂ ਅਰਦਾਸ ਕਰਾਂ 5000 ਲੈ ਕੇ ਵੀ ਮਹਾਰਾਜ ਇਹਨਾਂ ਦਾ ਰੱਜ ਹੋ ਜੇ, ਭਲਾ ਤੁਹਾਡਾ ਰੱਜ ਹੋਜੂ? ਨਹੀਂ। ਚਲੋ ਜੇ 50000 ਦੇ ਕੇ ਵੇਖ ਲਓ ਵੀ ਫਿਰ ਰੱਜ ਹੋਜੂ ਕਿ ਨਹੀਂ? ਚੱਲ ਐਂ ਕਰੋ, ਘਰੇ ਸੱਦ ਕੇ ਰੋਟੀ ਮੈਂ ਖਾਵਾਂਗਾ, ਤੁਸੀਂ ਜੇ 5 ਲੱਖ ਦੇ ਦਿਓ ਭਲਾ ਫਿਰ ਅਰਦਾਸ ਕਰਾਂਗਾ, ਤੁਸੀਂ ਤੇ ਖਾਧੀ ਨਹੀਂ, ਵੀ ਮਹਾਰਾਜ ਸਾਰੇ ਟੱਬਰ ਦਾ ਰੱਜ ਹੋ ਜੇ, ਫਿਰ ਰੱਜ ਹੋਜੂ ਕਿ ਨਹੀਂ? 5 ਲੱਖ ਦੇ ਕੇ ਵੀ ਨਹੀਂ ਯਾਰ, 5 ਲੱਖ ਤੇ ਦੇਈ, ਤੁਹਾਡੀਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ, ਇੰਨਾ ਕੁ ਦੇ ਕੇ ਵੇਖ ਲਓ ਫਿਰ ਸ਼ਾਇਦ ਰੱਜ ਹੋ ਜੇ, ਹੋਜੂ? ਤੁਸੀਂ ਇਸ ਗੱਲ ਤੇ ਪੱਕੇ ਹੋ ਨਾ ਵੀ ਏਦਾਂ ਨਹੀਂ ਹੋ ਸਕਦਾ? ਏਦਾਂ ਰੋਟੀ ਅਸੀਂ ਖਾਈਏ ਰੱਜ ਤੁਹਾਡਾ ਹੋ ਜੇ? ਲੈ ਹੁਣ ਇਹੀ ਦਲੀਲਾਂ ਤੁਸੀਂ ਦਿੰਦੇ ਹੋ, ਪਾਠ ਕਿੱਥੇ ਚੱਲਦਾ ਹੈ? ਉੱਥੇ ਕਰਦਾ ਕੌਣ ਹੈ? ਪਾਠੀ ਤੁਹਾਡੇ ਟੱਬਰ ਨੂੰ ਕਹਿੰਦੇ ਲੱਗ ਜੂ, ਕਿਵੇਂ ਲੱਗ ਜੂ? ਜਦੋਂ ਮੈਂ ਪੁੱਛਦਾ ਵੀ ਯਾਰ ਤੁਹਾਨੂੰ ਕਿਵੇਂ ਲੱਗ ਜੂ, ਤੁਸੀਂ ਪਤਾ ਕਿਉਂ ਕੀ ਕਹਿੰਦੇ ਹੋ? 11,000 ਦਿੱਤਾ ਹੈ। ਹੁਣ ਤੁਸੀਂ ਜਵਾਬ ਦਿਓ, ਮੁੱਕਰਿਓ ਨਾ, ਹੁਣ ਜਵਾਬ ਦਿਓ। ਲੱਗ ਜੂ 11,000 ਦੇ ਕੇ, ਫੇਰ ਹਟ ਜਾਓ ਕਰਾਉਣ। ਕੱਖ 11,000 ਦੇ ਕੇ ਜੇ ਮੇਰੀ ਰੋਟੀ ਤੁਹਾਨੂੰ ਨਹੀਂ ਪਹੁੰਚਦੀ, 11,000 ਦੇ ਕੇ ਮੇਰਾ ਪਾਠ ਕੀਤਾ ਤੁਹਾਡੇ ਤੱਕ ਕਿਵੇਂ ਪਹੁੰਚ ਜੂ? ਇਹ ਕਿਉਂ ਚਲਾਇਆ ਇਹਨਾਂ ਬੰਦਿਆਂ ਨੇ? ਤਾਂ ਚਲਾਇਆ ਹੈ, 100 ਪਾਠ ਇਕੱਠੇ ਹੀ ਰੱਖ ਲੈਂਦੇ ਨੇ, ਤੀਜੇ ਦਿਨ 10 ਲੱਖ ਕਮਾ ਲੈਂਦੇ ਨੇ। ਇਦੂ ਵਧੀਆ ਬਿਜ਼ਨਸ ਕਿਹੜਾ? ਆਖੋ ਸਤਨਾਮ। ਹੁਣ ਬਿਜ਼ਨਸ ਤੇ ਵੱਜਦੀ ਹੈ ਸੱਟ, ਫਿਰ ਮਾਰਦੇ ਨੇ ਚੀਕਾਂ, ਕਹਿੰਦੇ ਕੂੜ ਪ੍ਰਚਾਰ ਕਰਦੇ ਨੇ, ਗਲਤ ਪ੍ਰਚਾਰ ਕਰਤਾ ਜੀ ਕਹਿੰਦੇ। ਗਲਤ ਪ੍ਰਚਾਰ ਹੈ ਕਿ ਠੀਕ ਹੈ? ਦੱਸੋ ਜਵਾਬ ਹੈ ਕਿਸੇ ਗੱਲ ਦਾ, ਇਸ ਗੱਲ ਦਾ ਕਿਸੇ ਕੋਲ, ਵੀ ਪਾਠ ਤੁਸੀਂ ਕਰਦੇ ਉੱਥੇ ਕਿਵੇਂ ਪਹੁੰਚੇਗਾ? ਇਹ ਧਿਆਨ ਰੱਖੋ। ਇਕੱਠਾ ਹੀ 100-100 ਪਾਠ ਪ੍ਰਕਾਸ਼ ਕਰ ਲੈਂਦੇ ਆ ਜੀ, ਫਿਰ ਜਦੋਂ ਬੋਲਦੇ ਆ ਫਿਰ ਚੀਕਾਂ ਮਾਰਦੇ ਆ। ਜੇ ਸਿਆਣੇ ਹੋ ਤੇ ਸਮਝਾਓ, ਤੁਸੀਂ ਦੱਸੋ ਸੱਚ ਕੀ ਹੈ, ਸੱਚ ਦੱਸੋ ਕੀ ਹੈ। ਆ ਸੱਚ ਹੈ ਭਾਈ, 100 ਬੰਦਾ ਬਹਿ ਕੇ ਸੁਣੇ, ਇੱਕ ਪਾਠੀ ਪਾਠ ਸੁਣਾਵੇ। ਆ ਸੁਣੋ, ਇੱਕ ਬੰਦਾ ਸੁਣਾਉਂਦਾ ਹੈ ਨਾ ਬਾਣੀ, ਆ ਮੇਰਾ ਵੀਰ ਜਦੋਂ ਸ਼ਬਦ ਪੜ੍ਹਦਾ ਹੈ, ਆਪਾਂ ਕਿੰਨੇ ਸੁਣ ਰਹੇ ਹਾਂ ਵੇਖੋ, ਇੱਕ ਪੜ੍ਹਦਾ ਹੈ ਕਿੰਨੇ ਸੁਣਦੇ ਆ। ਜੇ ਤੁਸੀਂ ਸਾਰੇ ਹੀ ਬੋਲਣ ਲੱਗ ਜਾਓ ਫਿਰ ਕੀ ਬਣੇਗਾ? 100 ਪਾਠੀ ਪਾਠ ਬੋਲਦੇ 100 ਨੇ, ਸੁਣਨ ਵਾਲਾ ਇੱਕ ਵੀ ਨਹੀਂ। ਚਾਹੀਦਾ ਕੀ ਹੈ? ਵੀ ਇੱਕ ਪਾਠੀ ਪਾਠ ਕਰੇ, 99 ਬਹਿ ਕੇ ਸੁਣਨ, ਚਾਹੀਦਾ ਇਹ। ਹੁਣ ਜਿਹੜੀਆਂ ਗੱਲਾਂ ਤੁਹਾਡੇ ਸਮਝ 'ਚ ਆ ਜਾਂਦੀਆਂ, ਨੌਜਵਾਨ ਵੀਰੋ, ਪਿੰਡਾਂ 'ਚ ਜਾ ਕੇ ਰੌਲਾ ਨਹੀਂ ਪਾਉਣਾ। ਰੌਲਾ ਪਾਉਣ ਦਾ ਮਤਲਬ ਕੀ ਹੁੰਦਾ? ਕਈ ਲੜਨ ਲੱਗ ਜਾਂਦੇ ਜਾ ਕੇ, ਐ ਨਹੀਂ ਮਰਿਆਦਾ, ਐ ਨਵੇਂ ਸੁਣਦੇ ਆ ਨਾ ਉਹ। ਇੱਕੋ ਕੰਮ ਕਰਿਆ ਕਰੋ। ਅੱਜ ਵੀ ਮੈਂ ਦਿਨੇ ਮੇਰਾ ਇੱਕ ਵੀਰ ਸਾਨੂੰ ਮਿਲਿਆ ਸੀ ਉੱਥੇ, ਇੱਥੋਂ ਦਾ, ਇਸ ਏਰੀਏ ਦਾ, ਉਹਨੂੰ ਮੈਂ ਪਰਮੇਸ਼ਰ ਦੁਆਰ ਗਿਆ ਸੀ ਤੇ ਮੈਨੂੰ ਕਹਿੰਦੇ ਸੀ ਸਾਡੇ ਪਿੰਡ ਵਿੱਚ ਜੀ ਇਦਾਂ ਹੁੰਦਾ ਹੈ ਤੇ ਦੱਸੋ ਤੁਸੀਂ ਕੁਛ। ਤੇ ਮੈਂ ਉਸ ਵੀਰ ਨੂੰ ਵੀ ਕਿਹਾ ਸੀ, ਮੈਂ ਕਿਹਾ ਜੀ ਅਜੇ ਕੁਛ ਨਹੀਂ ਕਰਨਾ ਤੁਸੀਂ। ਕਹਿੰਦੇ ਕੀ ਕਰੀਏ? ਬਸ ਇੱਕੋ ਹੀ ਕੰਮ ਕਰੋ, ਗੁਰਦੁਆਰੇ ਦੀ ਮਰਿਆਦਾ ਸਹੀ ਨਹੀਂ, ਪਿੰਡ 'ਚ ਮਨ ਮੱਤਾਂ ਹੋ ਰਹੀਆਂ ਨੇ, ਤੁਸੀਂ ਇੱਕੋ ਕੰਮ ਕਰੋ, ਪਹਿਲਾਂ ਆਪ ਜੁੜ ਗਿਆ, ਆਪਣੇ ਵਰਗਾ ਕੋਈ ਵੀਰ ਹੋਰ ਜੋੜ, ਦੋ ਹੋ ਜਾਓਗੇ। ਜਿੱਦਣ ਦੋ ਹੋ ਗਏ ਫਿਰ ਹੌਲੀ ਹੌਲੀ ਦੋ ਤੋਂ ਕਿੰਨੇ ਬਣਨਾ ਹੈ? 4। ਜਿੱਦਣ 4 ਜਣੇ ਗੁਰਮਤ ਸਮਝ ਜਾਣਗੇ ਫਿਰ ਕਿੰਨੇ ਬਣਨਾ ਹੈ? 8। ਜਿੱਦਣ 8 ਸਮਝ ਜਾਣਗੇ ਫਿਰ ਕਿੰਨੇ ਬਣਨਾ ਹੈ? 16। ਜਿੱਦਣ 16 ਵੀਰ ਇਕੱਠੇ ਹੋ ਜਾਓਗੇ ਤੇ ਫਿਰ ਕਿੰਨੇ ਬਣਨਾ ਹੈ? 32। 32 ਵੀਰ ਹੋ ਗਏ, ਉਹਨਾਂ ਦੇ ਪਰਿਵਾਰ ਕਿੰਨੇ ਮੈਂਬਰ ਹੋ ਗਏ? ਜਿੱਦਣ 32 ਹੋ ਜਾਓਗੇ, 50 ਹੋ ਜਾਓਗੇ, ਫਿਰ ਜਾ ਕੇ ਕਮੇਟੀ ਨਾਲ ਗੱਲ ਕਰਿਓ ਵੀ ਮਰਿਆਦਾ ਐਂ ਕਹਿੰਦੀ ਹੈ, ਤੁਸੀਂ ਐਂ ਕਰਦੇ ਹੋ। ਆਖੋ ਸਤਨਾਮ। ਇਕੱਲੇ ਬੰਦੇ ਨੇ ਨਹੀਂ ਰੌਲਾ ਪਾਉਣਾ, 5-7 ਨਾਲ ਗੱਲ ਨਹੀਂ ਬਣਨੀ, ਨਾਲੇ ਲੜੀਏ ਕਿਉਂ? ਹੱਥ ਜੋੜ ਕੇ ਕਹਿਣਾ ਵੀ ਭਰਾਵਾ ਆ ਬਾਣੀ 'ਚ ਆ ਵੇਖ, ਆਹ ਲਿਖਿਆ ਬਾਣੀ 'ਚ, ਸਾਡਾ ਉਪਦੇਸ਼ ਕੋਈ ਨਹੀਂ ਬਾਣੀ 'ਚ ਲਿਖਿਆ, ਨਾ ਜਾਓ ਕਬਰਾਂ ਬਣੀਆਂ ਤੇ ਕੱਖ ਨਹੀਂ ਪਿਆ। ਤੁਸੀਂ ਆਪਣੀ ਗੱਲ ਨਾ ਕਰੋ, ਬਾਣੀ ਦੀ ਕਰੋ, ਬਾਣੀ ਦੀ ਕਰੋ। ਬਾਕੀ ਚੰਗਾ ਲੱਗਿਆ ਮੈਂ ਤੁਹਾਡੇ ਇਸ ਏਰੀਆ ਜਿਹੜਾ ਨਾ ਜੀ, ਬਨੂੜ ਤੋਂ ਲਾਂਡਰਾਂ ਤੋਂ ਐ ਨੂੰ ਤੇ ਰਾਜਪੁਰੇ ਤੋਂ ਐ ਨੂੰ ਆ ਵਿਚਾਲਾ ਜਿਹਾ ਪੈ ਜਾਂਦਾ ਹੈ। ਇੱਥੇ ਮੈਂ ਪਹਿਲੀ ਵਾਰੀ ਆਇਆ ਇਸ ਏਰੀਏ 'ਚ ਤੇ ਲੱਗਿਆ ਮੈਨੂੰ ਬਹੁਤ ਚੰਗਾ ਹੈ। ਮੈਂ ਕੋਸ਼ਿਸ਼ ਕਰਾਂਗਾ ਨੇੜੇ ਤੇੜੇ ਜ਼ਰੂਰ ਹੋਰ ਵੀ ਦੀਵਾਨ ਰੱਖੀਏ।
ਸ੍ਰੀ ਅਕਾਲ।
ਵਿੱਚ ਵਿਚਾਲਾ ਜਿਹਾ ਪੈ ਜਾਂਦਾ ਹੈ, ਬਹੁਤ ਮਨ ਮੱਤਾਂ ਸਾਡੇ ਏਰੀਆ 'ਚ ਚੱਲ, ਕਿਉਂਕਿ ਜਦੋਂ ਪਿੰਡਾਂ 'ਚ ਵੇਖਦਾ ਨਾ ਪਤਾ ਲੱਗ ਜਾਂਦਾ ਜੀ, ਬੰਦਿਆਂ ਦੀ ਰਹਿਣੀ ਬਹਿਣੀ ਤੋਂ ਸੁਣ ਵੇਖ, ਤੁਰਦਿਆਂ ਫਿਰਦਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਅਜੇ ਗੁਰਮਤ ਦਾ ਪੂਰਾ ਚਾਨਣ ਨਹੀਂ ਹੋਇਆ। ਕੋਈ ਕੋਈ ਹੈ, ਇਹ ਨਹੀਂ ਵੀ ਕੋਈ ਕੋਈ ਸਿੰਘ ਹੈ, ਪੂਰਾ ਸਮਝਣ ਲੱਗ ਗਿਆ ਜਿਹੜਾ। ਤੇ ਮੇਰੀ ਬੇਨਤੀ ਹੈ ਵੀਰੋ, ਸਾਹਿਬ ਟੀਵੀ ਤੇ ਨੈੱਟ ਤੇ ਦੀਵਾਨ ਚੱਲਦਾ ਹੁੰਦਾ ਹੈ, ਘਰ 'ਚ ਬਹਿ ਕੇ ਸੁਣਿਆ ਕਰੋ। ਐਪ ਲੋਡ ਕਰੋ, sahib.tv, ਫੋਨ ਦੇ ਵਿੱਚ ਸੇਵ ਕਰ ਲਓ, ਫੇਸਬੁੱਕ ਤੇ ਚੱਲਦਾ, ਘਰ ਬਹਿ ਕੇ ਸੁਣਿਆ ਕਰੋ। ਜਿੱਦਣ ਕੁਝ ਗਲਤ ਬੋਲਿਆ ਨਾ, ਜਿੱਦਣ ਗੁਰਬਾਣੀ ਤੋਂ ਉਲਟ ਬੋਲਿਆ, ਉਦਣ ਤੁਹਾਡਾ ਜਵਾਬ ਦੇ ਹੋਵਾਂਗਾ, ਮੇਰਾ ਸਿਰ ਤੁਹਾਡੀਆਂ ਜੁੱਤੀਆਂ, ਉਦਣ ਜਵਾਬ ਦੇ ਆ ਜਿੱਦਣ ਬਾਣੀ ਤੋਂ ਬਾਹਰ ਜਾਵਾਂਗਾ। ਪਰ ਇਹਨਾਂ ਪਖੰਡੀਆਂ ਬੂਬਣਿਆਂ ਦਾ ਮੈਂ ਜਵਾਬ ਦੇ ਨਹੀਂ ਜਿਹੜੇ ਚੜ ਚੜ ਕੇ ਆਉਂਦੇ ਐ ਸਾਡੇ ਬੰਦੇ ਮਾਰਦੇ ਐ ਧੱਕਾ ਕਰਦੇ ਐ ਗੋਲੀਆਂ ਮਾਰਦੇ ਐ ਗਾਲਾਂ ਕੱਢਦੇ ਐ ਇਹਨਾਂ ਪਖੰਡੀਆਂ ਦਾ ਮੈਂ ਕੋਈ ਜਵਾਬ ਦੇ ਨਹੀਂ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਮੈਂ ਨਹੀਂ ਤੇਰੇ ਨਾਲ ਵਸਦੀ ਅਖੇ ਕਿਉਂ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਐ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਬੂਬਣਿਆਂ ਦਾ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਨੂੰ ਕੋਈ ਜਵਾਬ ਦੇ ਨਹੀਂ ਕਿਉਂਕਿ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਮੰਨਣੀ ਚਾਹੇ ਮੈਂ ਜੋ ਮਰਜ਼ੀ ਕਹੀ ਜਾਵਾਂ ਇਹਨਾਂ ਨੇ ਮੰਨਣੀ ਹੋਈ ਨਹੀਂ ਕਿਉਂਕਿ ਇਹ ਬਾਬਿਆਂ ਦੇ ਸਿੱਖ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਇਹ ਪਤਾ ਕੋ ਕੀ ਕਹਿਣਗੇ ਸਾਡਾ ਬਾਬਾ ਤੇ ਐਂ ਕਹਿੰਦਾ ਹੈ ਤੇਰਾ ਬਾਬਾ ਕਹਿੰਦਾ ਹੋਏਗਾ ਸਾਡਾ ਗੁਰੂ ਗ੍ਰੰਥ ਸਾਹਿਬ ਆ ਕਹਿੰਦਾ ਅਸੀਂ ਤੇਰੇ ਬਾਬੇ ਦੇ ਸਿੱਖ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਸ ਤੇਰਾ ਬਾਬਾ ਹੋਏਗਾ ਵੱਡਾ ਕੋਈ ਆਪਣਾ ਬਾਬਾ ਚੁੱਕੀ ਫਿਰਦਾ ਕੋਈ ਆਪਣਾ ਚੁੱਕੀ ਫਿਰਦਾ ਹਰੇਕ ਬੰਦੇ ਦਾ ਆਪਣਾ ਆਪਣਾ ਬਾਬਾ ਹੈ ਸਾਡਾ ਤੇ ਭਾਈ ਗੁਰੂ ਗ੍ਰੰਥ ਸਾਹਿਬ ਬਾਬਾ ਸਭ ਕੁਝ ਇਹ ਹੈ ਗੁਰੂ ਗ੍ਰੰਥ ਸਾਹਿਬ ਮੰਨਣਗੇ ਤਾਂ ਮੰਨਾਂਗੇ ਜਿਹੜੀ ਗੱਲ ਮੇਰੇ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਅਸੀਂ ਨਹੀਂ ਮੰਨਣੀ ਭਾਵੇਂ ਟੁਕੜੇ ਟੁਕੜੇ ਕਰ ਦਿਓ ਅਸੀਂ ਨਹੀਂ ਮੰਨਣਾ
ਸਤਿ ਸ੍ਰੀ ਅਕਾਲ
ਅਸੀਂ ਨਹੀਂ ਤੁਹਾਤੋਂ ਡਰਦੇ ਇਹਦੇ ਲਈ ਵਿਚਾਰਾਂ ਵਾਲਾ ਪੰਗਾ ਤੁਹਾਡੇ ਨਾਲ ਲੈਂਦੇ ਰਾਂਗੇ ਵਿਚਾਰ ਕਰਨੋਂ ਨਹੀਂ ਹਟਦੇ ਸਟੇਜਾਂ ਤੇ ਬੋਲਣੋਂ ਨਹੀਂ ਹਟਦੇ ਡਟ ਕੇ ਬੋਲਾਂਗੇ ਜੋ ਬੋਲਣਾ ਹੈ ਬੋਲਾਂਗੇ ਭਾਈ ਜੇ ਕਿਤੇ ਰੌਲਾ ਪਾਉਂਦੇ ਐ ਫਿਰ ਸਿਕਿਉਰਿਟੀ ਨੂੰ ਕਵਾਂਗੇ ਭਾਈ ਪ੍ਰਬੰਧ ਕਰੋ ਦੀਵਾਨ ਤੇ ਜੇ ਕਿਤੇ ਪ੍ਰਬੰਧਕਾਂ ਨੂੰ ਦਿੱਕਤ ਆਏਗੀ ਤੇ ਪ੍ਰਬੰਧਕ ਪ੍ਰਸ਼ਾਸਨ ਨੂੰ ਕਹਿਣ ਵੀ ਸਾਨੂੰ ਇਹ ਬੰਦੇ ਤੰਗ ਕਰਦੇ ਐ ਅਸੀਂ ਲੜ ਨਹੀਂ ਸਕਦੇ ਕਿਸੇ ਨਾਲ ਅਸੀਂ ਕਿਸੇ ਭਰਾ ਮਾਰੂ ਜੰਗ ਅਸੀਂ ਸਿਰ ਨਹੀਂ ਪਾੜਨੇ ਕਿਸੇ ਦੇ ਪ੍ਰਬੰਧ ਕਰਾਂਗੇ ਭਾਈ ਕੋਈ ਦਿੱਕਤ ਨਾ ਆਵੇ ਧੀਆਂ ਭੈਣਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਇੱਥੇ ਕਿਸੇ ਨਾਲ ਕੋਈ ਧੱਕਾ ਨਾ ਹੋਵੇ ਹੋਰ ਕੀ ਕਰ ਵੀ ਕੀ ਸਕਦੇ ਆ ਭਾਈ ਲੜ ਨਹੀਂ ਸਕਦੇ ਸਾਡਾ ਬੰਦਾ ਮਾਰ ਦਿੱਤਾ ਸਾਡਾ ਭਰਾ ਸ਼ਹੀਦ ਕਰਤਾ ਇਹਨਾਂ ਨੇ ਮੇਰੇ ਨਾਲ ਬੈਠੇ ਨੂੰ ਗੋਲੀ ਮਾਰੀ ਹੈ ਪਰ ਅਸੀਂ ਇਹਨਾਂ ਨੂੰ ਗੋਲੀਆਂ ਨਹੀਂ ਮਾਰਨੀਆਂ ਨਾ ਅਸੀਂ ਡਾਂਗ ਚੁੱਕ ਸਕਦੇ ਆ ਨਾ ਸਾਡੇ 'ਚ ਇੰਨੀ ਤਾਕਤ ਹੈ ਭਾਈ ਲੜਨ ਵਾਲੇ ਨਹੀਂ ਅਸੀਂ ਤੇ ਬਾਣੀ ਦੀ ਗੱਲ ਕਰ ਸਕਦੇ ਹਾਂ ਸਟੇਜ 'ਤੇ ਬਹਿ ਕੇ ਕਰਦੇ ਹਾਂ ਬਾਕੀ ਆਪਣਾ ਬਚਾਅ ਕਰਨ ਵਾਸਤੇ ਆ ਹੁਣ ਮਾੜੇ ਮੋਟੇ ਅੱਗੇ ਮੈਂ ਇੰਨੇ ਸਾਲ ਫਿਰਦਾ ਰਿਹਾ ਇੱਕ ਵੀ ਰਾਈਫਲ ਮੇਰੇ ਨਾਲ ਨਹੀਂ ਸੀ ਹੁੰਦੀ ਇੱਕ ਵੀ ਬੰਦਾ ਮੇਰੇ ਨਾਲ ਰਾਈਫਲ ਵਾਲਾ ਨਹੀਂ ਸੀ ਹੁੰਦਾ ਆ ਹੁਣ 5-7 ਰੱਖਣੀਆਂ ਪੈਂਦੀਆਂ ਨੇ ਕਿਉਂ ਭਲਾ ਜਦੋਂ ਕੁੱਤਾ ਹਲਕ ਜਾਏ ਫਿਰ ਡੰਡਾ ਚੁੱਕਣਾ ਹੀ ਪੈਂਦਾ ਹੈ
ਸਤਿ ਸ੍ਰੀ ਅਕਾਲ
ਕਰੀਏ ਕਿ ਯਾਰ ਕੁੱਤੇ ਹਲਕੇ ਫਿਰਦੇ ਨੇ ਫਿਰ ਡੰਡਾ ਤਾਂ ਚੁੱਕੀ ਫਿਰਦੇ ਆ ਹੋਰ ਸਾਨੂੰ ਕੋਈ ਡੰਡਿਆਂ ਦਾ ਚਾਅ ਨਹੀਂ ਬਾਕੀ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਸੇ ਨੂੰ ਮਾਰਨਾ ਨਹੀਂ ਬਸ ਇਹ ਤਾਂ ਰੱਖੀ ਫਿਰਦੇ ਆ ਵੀ ਯਾਰ ਜਿਵੇਂ ਅੱਗੇ ਮਾਰ ਗਏ ਸੀ ਕਿਤੇ ਹੁਣ ਦੁਬਾਰਾ ਆ ਗਏ ਘੱਟ ਤੋਂ ਘੱਟ ਮਾੜਾ ਮੋਟਾ ਪ੍ਰਬੰਧ ਤੇ ਚਾਹੀਦਾ ਹੀ ਹੈ ਮਾੜਾ ਮੋਟਾ ਤੇ ਚਾਹੀਦਾ ਬਸ ਹੋਰ ਅਸੀਂ ਕੋਈ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੁੰਦੇ ਅਸੀਂ ਕੋਈ ਲੜਨ ਵਾਲੇ ਨਹੀਂ ਅਸੀਂ ਤੇ ਬਾਣੀ ਦੀ ਗੱਲ ਕਰਦੇ ਆ ਤੇ ਕਰਦੇ ਰਹਾਂਗੇ ਸੋ ਤੁਹਾਡੇ ਵੀਰਾਂ ਦਾ ਬਹੁਤਾ ਧੰਨਵਾਦ ਭਾਈ ਅੱਜ ਤੁਹਾਨੂੰ 3 ਘੰਟੇ ਮੈਂ ਬੰਨ ਕੇ ਜੇ ਔਖਾ ਸੌਖਾ ਬੈਠੀ ਰਹਿ ਗਈਆਂ ਨੇ ਲੱਤਾਂ ਲੁੱਤਾਂ ਦੁਖਦੀਆਂ ਹੋਣਗੀਆਂ ਚੱਲ ਕੋਈ ਨਹੀਂ ਬਸ ਹੁਣ ਅਰਦਾਸ ਹੋਣੀ ਹੈ ਹੁਕਮਨਾਮੇ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਸੌਣਾ ਹੀ ਹੈ ਜੀ ਘਰ ਕੰਮ ਨਹੀਂ ਮੁੱਕਣੇ ਕੰਮ ਮੁਕਾਉਂਦੇ ਮੁਕਾਉਂਦੇ ਪਤਾ ਨਹੀਂ ਕਿੰਨੇ ਕੁ ਮੁੱਕ ਗਏ ਆਪਾਂ ਕੰਮ ਵੀ ਕਰਦੇ ਰਹੀਏ ਨਾਲ ਨਾਲ ਆਹ ਸਾਡਾ ਅਸਲੀ ਕੰਮ ਹੈ ਵੇਖਿਓ ਜੀ ਆਨੰਦ ਕਾਰਜ ਹੋਣ ਤੇ ਅੱਧਾ ਕੁ ਘੰਟਾ ਲੱਗਦਾ ਹੈ ਉਦੋਂ ਬਾਅਦ ਨਾ ਬੰਦੇ ਦੀ ਸਾਰੀ ਜ਼ਿੰਦਗੀ ਬਦਲ ਜਾਂਦੀ ਹੈ ਯੂ ਟਰਨ ਲੈ ਲੈਂਦਾ ਹੈ ਇੱਕਦਮ ਗ੍ਰਿਸ਼ਤੀ ਬਣ ਜਾਂਦਾ ਹੈ ਉਦੋਂ ਬਾਅਦ ਲਾਣੇਦਾਰ ਬਣ ਜਾਂਦਾ ਹੈ ਜ਼ਿੰਮੇਵਾਰੀਆਂ ਪੈ ਜਾਂਦੀਆਂ ਹੈ ਅੱਧਾ ਘੰਟਾ ਇੱਕਦਮ ਜ਼ਿੰਦਗੀ ਬਦਲ ਦਿੰਦਾ ਹੈ ਦੋਸਤ ਬਦਲ ਜਾਂਦੇ ਨੇ ਮਿੱਤਰ ਬਦਲ ਜਾਂਦੇ ਨੇ ਰਿਸ਼ਤੇਦਾਰੀਆਂ 'ਚ ਜਾਣਾ ਪੈਂਦਾ ਮੁੜ ਕੇ ਘਰ ਵਾਲੀ ਦਾ ਫਿਕਰ ਬੰਦਾ ਅੱਧੇ ਘੰਟੇ 'ਚ ਹੋਰ ਦਾ ਹੋਰ ਹੀ ਬਣ ਜਾਂਦਾ ਹੈ ਜਦੋਂ ਇੱਥੇ ਦੀਵਾਨ ਵਿੱਚ ਬਹਿੰਦੇ ਆ ਨਾ ਸਾਡਾ ਵਿਆਹ ਗੁਰੂ ਗ੍ਰੰਥ ਸਾਹਿਬ ਨਾਲ ਹੋ ਜਾਂਦਾ ਹੈ ਕੋਈ ਪਤਾ ਹੀ ਨਹੀਂ ਮੇਰੇ ਕਿੰਨੇ ਕੁ ਵੀਰਾਂ ਨੇ ਹੋਰ ਦੇ ਹੋਰ ਹੀ ਬਣ ਜਾਣਾ ਮੇਰੀਆਂ ਭੈਣਾਂ ਨੇ ਮੇਰੇ ਕਿੰਨੇ ਵੀਰਾਂ ਨੇ ਤੁਹਾਡੀ ਤੁਹਾਡੇ 'ਚ ਬੈਠੇ ਨੇ ਜਿਨ੍ਹਾਂ ਦਾ ਅੱਜ ਕੁਰਬਾਨੀ ਨਾਲ ਰਿਸ਼ਤਾ ਬਣ ਜਾਣਾ ਰਿਸ਼ਤਾ ਪੜਨ ਲੱਗ ਜਾਣਾ ਉਹਨਾਂ ਨੇ ਵਿਆਹ ਹੋ ਜਾਣਾ ਹੈ ਉਹ ਕਹੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਇਹ ਹੁਣ ਅਗਿਆਨ ਅੰਧੇਰਾ
ਕੱਟਿਆ
ਅੱਗੇ ਅਗਿਆਨ ਵੇ ਅਗਿਆਨੀ ਸੀ ਗਲਤ ਸੀ ਆਪਾਂ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਹੋ ਗਿਆ ਹੁਣ ਸਮਝ ਪੈ ਗਈ ਹੁਣ ਚੰਡੇ ਗਏ ਭਾਈ ਅਕਲ ਆ ਗਈ ਸੋ ਸਾਰੀ ਸੰਗਤ ਦਾ ਧੰਨਵਾਦ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਬਹੁਤ ਮਿਹਨਤ ਕੀਤੀ ਮੇਰੇ ਕੋਲ ਬੜੇ ਗੇੜੇ ਇਹਨਾਂ ਨੇ ਲਾਏ ਇੱਥੋਂ ਦੇ ਸਿੰਘਾਂ ਨੇ ਦੀਵਾਨ ਲੈਣ ਇੱਕ ਸਾਲ ਹੋ ਗਿਆ ਇਹਨਾਂ ਨੂੰ ਮੇਰੇ ਮਗਰ ਫਿਰਦਿਆਂ ਬਹੁਤ ਚਾਅ ਨਾਲ ਪ੍ਰਬੰਧ ਵੀ ਸਾਰਾ ਬਹੁਤ ਚਾਅ ਨਾਲ ਕੀਤਾ ਹੈ ਤੇ ਪ੍ਰਬੰਧਕਾਂ ਨੇ ਚਾਅ ਨਾਲ ਕੀਤਾ ਹੈ ਤੇ ਸੰਗਤ ਨੇ ਵੀ ਕੋਈ ਕਸਰ ਨਹੀਂ ਛੱਡੀ ਜਿੱਥੇ ਤੱਕ ਨਜ਼ਰ ਪੈਂਦੀ ਹੈ ਸੰਗਤ ਬੈਠੀ ਦਿਸਦੀ ਹੈ ਪੰਡਾਲ ਅੱਜ ਜੇ ਤੁਸੀਂ ਇਸ ਸਿਰੇ ਤੋਂ ਉਹ ਸਿਰੇ ਤੱਕ ਜਿੱਥੇ ਤੱਕ ਸੰਗਤ ਬੈਠੀ ਹੈ ਮਿਣਤੀ ਕਰੋ 500 ਫੁੱਟ ਤੋਂ ਵੀ ਜ਼ਿਆਦਾ ਲੰਮਾ ਪੰਡਾਲ 500 ਫੁੱਟ ਕਿਵੇਂ ਵੇਖੋ ਜੇ ਇਹਨਾਂ ਨੇ ਚਾਅ ਨਾਲ ਪ੍ਰਬੰਧ ਕੀਤਾ ਹੈ ਤੇ ਤੁਸੀਂ ਵੀ ਬਹੁਤ ਚਾਅ ਨਾਲ ਆ ਕੇ ਸੁਣਿਆ ਸੰਗਤ ਨੇ ਵੀ ਬਹੁਤ ਸਾਥ ਦਿੱਤਾ ਹੈ ਪਿੰਡ ਵਾਲਿਆਂ ਦਾ ਬਹੁਤ ਬਹੁਤ ਵਧਾਈਆਂ ਨਗਰ ਨਿਵਾਸੀਆਂ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਸਮਾਗਮ ਦੀਆਂ ਵਧਾਈਆਂ ਅੰਮ੍ਰਿਤ ਸੰਚਾਰ ਦੀਆਂ ਵਧਾਈਆਂ ਭਾਈ ਆਪਣੇ ਨੇੜੇ ਸ਼ਾਹਬਾਦ ਮਾਰਕੰਡਾ ਸ਼ਾਹਬਾਦ ਮਾਰਕੰਡਾ ਅਨਾਜ ਮੰਡੀ ਵਿੱਚ 18-19 ਤੇ 20 ਤਿੰਨ ਦੀਵਾਨ ਨੇ ਜੀ ਇਸੇ ਮਹੀਨੇ ਦੇ 18-19-20 17 ਤਰੀਕ ਨੂੰ ਭਾਈ ਭੁਪਿੰਦਰ ਸਿੰਘ ਜੋ ਪਿਛਲੇ ਸਾਲ 17 ਨੂੰ ਅਟੈਕ ਕੀਤਾ ਸੀ ਖਾਸੀ ਕਲਾਂ ਅਨਾਜ ਮੰਡੀ ਵਿੱਚ ਲੁਧਿਆਣੇ ਦੇ ਨੇੜੇ ਪਿੰਡ ਪੈਂਦਾ ਜੀ ਖਾਸੀ ਕਲਾਂ ਸਾਰੇ ਦਰਸ਼ਨ ਦਿਓ ਭਾਈ ਭੁਪਿੰਦਰ ਸਿੰਘ ਦੇ ਬੱਚੇ ਵੀ ਅੱਜ ਆਏ ਹੋਏ ਆ ਉਹਨਾਂ ਦੇ ਘਰੋਂ ਵੀ ਕਿਉਂਕਿ ਪਿੰਡ ਵਾਲਿਆਂ ਨੇ ਕਿਹਾ ਕਿ ਇਹਨਾਂ ਨੇ ਮੈਨੂੰ ਕੱਲ੍ਹ ਕਿਹਾ ਸੀ ਕਹਿੰਦੇ ਬੀਬੀ ਜੀ ਨੂੰ ਵੀ ਲਿਆਇਓ ਤੇ ਬੱਚਿਆਂ ਨੂੰ ਅਸੀਂ ਸਤਿਕਾਰ ਕਰਨਾ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਸੀ ਤਾਂ ਅੱਜ ਬੱਚੇ ਉਹਨਾਂ ਦੇ ਆਏ ਆ 17 ਤਰੀਕ ਨੂੰ ਖਾਸੀ ਕਲਾਂ ਪਿੰਡ ਵਿੱਚ ਭਾਈ ਭੁਪਿੰਦਰ ਸਿੰਘ ਜੀ ਨੂੰ ਯਾਦ ਕਰਦਿਆਂ ਗੁਰਮਤਿ ਸਮਾਗਮ 17 ਤਰੀਕ ਨੂੰ ਹੋਏਗਾ ਰਾਤ ਦਾ ਟਾਈਮ ਅਨਾਜ ਮੰਡੀ ਵਿੱਚ 7 ਤੋਂ ਲੈ ਕੇ 11 ਵਜੇ ਤੱਕ ਪਿੰਡ ਖਾਸੀ ਕਲਾਂ ਲੁਧਿਆਣੇ ਦੇ ਨੇੜੇ ਜਿਨ੍ਹਾਂ ਕੋਲ ਟਾਈਮ ਹੋਵੇ ਉੱਥੇ ਪਹੁੰਚ ਕੇ ਦਰਸ਼ਨ ਦੇਣੇ ਭਾਈ ਭੁਪਿੰਦਰ ਸਿੰਘ ਜੀ ਨੂੰ ਸਾਡੀ ਸੰਸਥਾ ਦੇ ਪ੍ਰਚਾਰਕ ਸਨ ਉਹਨਾਂ ਨੂੰ ਯਾਦ ਕਰਦੇ ਹਾਂ ਆਪਾਂ ਭੈਣਾਂ ਭਰਾਵਾਂ ਨੇ ਜਿੰਨੇ ਵੀ ਆਉਣ ਵਾਲੇ ਆ ਜ਼ਰੂਰ ਦਰਸ਼ਨ ਦਿਓ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਬੋਲੋ ਜੀ ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਗੁਰੂ ਜੀ ਤੁਹਾਡਾ ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵਸੇ ਬੋਲੋ ਗੁਰੂ ਜੀ ਤੁਹਾਡਾ ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵਸੇ ਤੁਹਾਡੀ ਬਾਣੀ ਦਾ ਚਾਨਣ ਹੋਵੇ ਤੁਹਾਡੀ ਬਾਣੀ ਦਾ ਮੇਰੇ ਮਗਰ ਬੋਲਿਓ ਗੁਰੂ ਜੀ ਤੁਹਾਡੇ ਬਚਨਾਂ ਤੇ ਸ਼ੰਕੇ ਨਾ ਕਰੀਏ ਗੁਰੂ ਜੀ ਤੁਹਾਡੇ ਬਚਨਾਂ ਤੇ ਸ਼ੰਕੇ ਨਾ ਕਰੀਏ ਸ਼ੰਕੇ ਨਾ ਕਰੀਏ ਤੁਹਾਡਾ ਇੱਕ ਇੱਕ ਬਚਨ ਸੱਤ ਹੈ ਤੁਹਾਡਾ ਇੱਕ ਇੱਕ ਬਚਨ ਸੱਤ ਹੈ ਗੁਰੂ ਜੀ ਦੇ ਬਚਨ ਪੜ੍ਹੀਏ ਸੁਣੀਏ ਭਾਈ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁੱਖ ਦੇਣ ਵਾਲੀ ਬਾਣੀ ਗਾਇਆ ਕਰੋ ਪੜ੍ਹਿਆ ਕਰੋ ਸੁਣਿਆ ਕਰੋ ਸਮਝਿਆ ਕਰੋ ਬਾਕੀ ਜੂਨ ਦੇ ਮਹੀਨੇ 3 ਜੂਨ ਦਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਿਹੜਾ ਮੰਥਲੀ ਸਮਾਗਮ ਹੁੰਦਾ ਹੈ 3 ਜੂਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੀਵਾਨ ਰਾਤ ਦਾ ਲੱਗੇਗਾ ਹਰ ਮਹੀਨੇ ਦਾ ਜਿਹੜਾ ਦੀਵਾਨ ਹੁੰਦਾ ਭਾਈ ਉਹਦੇ ਵਿੱਚ ਵੀ ਦਰਸ਼ਨ ਦੇਣੇ ਰਾਜਪੁਰੇ ਦੇ ਸਿੰਘ ਵੀ ਕਹਿੰਦੇ ਸੀ ਦੀਵਾਨਾਂ ਵਾਸਤੇ ਰਾਜਪੁਰੇ ਦੇ ਸਿੰਘ ਜੇ ਉਦਮ ਕਰਨ ਇਲਾਕੇ ਵਾਲੇ ਉਹਨਾਂ ਦਾ ਸਹਿਯੋਗ ਦਿਓ ਆਪਾਂ ਰਾਜਪੁਰੇ ਸ਼ਹਿਰ ਵਿੱਚ ਵੀ ਦੀਵਾਨ ਦੇਵਾਂਗੇ ਇਹ ਏਰੀਆ ਪੈ ਜਾਂਦਾ ਸਾਰਾ ਰਾਜਪੁਰੇ ਦਾ ਨੇੜੇ ਪੈ ਜਾਂਦਾ ਹੈ ਸੋ ਉਪਰਾਲਾ ਕਰੀਏ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਡਟ ਕੇ ਗੁਰਮਤਿ ਦਾ ਪ੍ਰਚਾਰ ਕਰੀਏ ਕੱਲਾ ਕੱਲਾ ਵੀਰ ਪ੍ਰਚਾਰਕ ਬਣੋ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੀਆਂ ਬੇਨਤੀਆਂ ਕੀਤੀਆਂ ਨੇ ਹਿਰਦੇ 'ਚ ਵਸਾਓ ਕੋਈ ਵੀ ਭੁੱਲ ਗਲਤੀ ਜੇ ਕੋਈ ਹੋਈ ਹੈ ਮੇਰੀ ਜਾਣ ਕੇ ਮਾਫ਼ ਕਰ ਦਿਓ ਭੁੱਲਾਂ ਪ੍ਰਚਾਰਕ ਦੀਆਂ ਤੇ ਗਿਆਨ ਗੁਰੂ ਦਾ ਫਿਰ ਕਹੋ ਭੁੱਲਾਂ ਪ੍ਰਚਾਰਕ ਦੀਆਂ ਗਿਆਨ ਗੁਰੂ ਦਾ ਗਿਆਨ ਹੈ ਇਹਨੂੰ ਪੱਲੇ ਬੰਨੋ ਗੁਰੂ ਦੇ ਬਚਨ ਹਿਰਦੇ ਵਸਾਓ ਟਿਕ ਕੇ ਬੈਠੇ ਰਹੋ ਭਾਈ ਉੱਠਣਾ ਨਹੀਂ ਕਿਸੇ ਨੇ ਸਾਰੇ ਹੁਣ ਸਜੇ ਰਹੋ ਮੱਥਾ ਦੂਰੋਂ ਹੀ ਟੇਕ ਲਿਆ ਸਾਰਿਆਂ ਨੇ ਬਸ ਇਦਾਂ ਹੀ ਬਾਕੀ ਗਹਿਣੇ ਆਪਣੇ ਪਰਸ ਮੋਬਾਈਲ ਸੰਭਾਲ ਕੇ ਰੱਖਿਓ ਵਿੱਚ ਸ਼ਰਾਰਤੀ ਬੰਦੇ ਬਹੁਤ ਆਏ ਹੋਏ ਨੇ ਤੁਹਾਡੇ ਮੋਬਾਈਲ ਕੱਢ ਕੇ ਲੈ ਜਾਣਗੇ ਬੱਚਿਆਂ ਦਾ ਵੀ ਖਿਆਲ ਰੱਖਿਓ ਛੋਟਿਆਂ ਦਾ ਤੇ ਫੋਨ ਆਪਣੇ ਫੋਨ ਵਗੈਰਾ ਮੋਬਾਈਲ ਤੇ ਪਰਸ ਆਪਣੇ ਸੰਭਾਲ ਲਿਓ ਭਾਈ ਪਰਸ ਸੰਭਾਲ ਲਿਓ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਪ੍ਰਸਾਦ ਪਾਇਆ ਸਹਿਜ
ਜੇ ਕੋਈ ਮਨ ਵਧੀਆ ਵਾਦਾ
ਰਤਨ ਪਰਵਾਰ ਸ਼ਬਦ ਗਾਵਣ ਆਈ
ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜੀ ਵਸਾਇਆ
ਐ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰ
ਅੰਗੀਕਾਰੋ ਕਰੇ ਮੇਰਾ ਕਾਰ ਸਭ ਸਵਾਰਿਆ
ਸਭ ਨਗਲਾ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਸਾਰਿਆ
ਤਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬ ਕਿਆ ਨਾਹੀ ਕਰਦੇ ਰਹੇ
ਕਰਨਾ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਭਾਵ
ਸਦਾ ਸਿਫਤ ਸਲਾਹ ਤੇਰੀ ਨਾਮ ਸੰਤ ਸਾਵੇ
ਨਾਮ ਜਿਨਕੇ ਮਨੋ ਵਸਿਆ ਵਾਜੇ ਸ਼ਬਦ ਕੋ ਮੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਮਾਹੀ ਕਰਦੇ
ਰਹਾ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਇਆ
ਹਰ ਸ਼ਾਂਤ ਸੁਖ ਮਨ ਆਏ ਵਸਿਆ ਇੱਛਾ ਸਭ ਬੁਝਾਈਆ ਸੁਣੋ ਸੰਤ ਸ਼ਬਦ ਤਰੋ
ਪਿਆਰੋ
ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀ
ਪੰਚ ਰੂਪ ਤੁਧ ਵਸ ਕੀਤੇ ਕਾਲ ਕੰਠ ਮਾਰਿਆ
ਗੁਰ ਕਰਮ ਪਾਇਆ ਤੁਧ ਜੇ ਟਕਾਉ ਸੇ ਨਾਮ ਹਰ ਕੈ ਲਾਗੀ
ਹੈ ਨਾਨਕ ਦਸ ਗੁਆ ਜਿਤ ਕਰ ਅਨਹਦ ਵਾਜੀ
ਅਨੰਦ ਸੁਣੋ ਵਟ ਭਾਗੀ ਹੀ ਸਗਲ ਕਮਾਲ
ਪੂਰੇ ਭਾਗ ਹੰ ਕੋ ਪਾਇਆ ਤੇ ਸਗਲ ਦੇ ਸੂਰੇ
ਜੀਵ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਗੱਜ ਕੇ ਸਿੰਘੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਪੜੋ ਗੱਜ ਕੇ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਈ
ਵਾਰ ਹੋਈ
ਭਾਈ ਸਿੰਘਾ ਜਹਾਜ ਚੜੇ ਸਮੁੰਦਰੇ ਪਾਰ ਗੱਜ ਕੇ ਨਾਮ ਜਹਾਜ ਹੈ ਚੜੇ
ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
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 ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਸੋ ਕਹੋ ਟਨ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀ ਨੋ ਬਾਲੇ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾਖੋ ਅਵਲੋਕਨ ਕੀ ਨੋ ਦਾਸ ਕਾ ਦੁੱਖ ਬੇਦਾਰਿਓ ਚਤੁਰ ਦਿਸ਼ਾ ਕੀ ਨੋ ਬਾਲੇ ਆਪਣਾ ਸਿਰ ਉੱਪਰ ਕਰਤਾਰਿਓ ਕਿਰਪਾ ਕਟਾਖ ਅਵਲੋਕਨ ਕੀ ਨੋ ਦਾਸ ਕਾ ਦੁੱਖ ਬੇਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਦੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।